आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
मैं हसदा मैं प्यार करदा मैं सुपने लेंदा मैं कोशिशा करदा कदे लोड़ा नाल भर जांदा कदे डर जांदा कदे रोण भी लग पैंदा मैनू पता है तेरे नाल भी ये सारा कुछ हुंदा इसलिए कोई बहुता फर्क तां नहीं होया तेरे ते मेरे विचकार हरमन रेडियो आस्ट्रेलिया खूबसूरत आवाज दी प्रवास
जी दोस्तों हाजिर हो गए हैं प्रोग्राम लेके लहरा तुसी सुन रहे हो हरमन रेडियो आज दिन वीरवार तारीख 29 दिसंबर 2016 नानक शाही 15 पौष संवत 548 मैं गुरसेवक सिंह ब्रिस्बेन तो आप सब का स्वागत करता हां वाहेगुरु जी का खालसा वाहेगुरु जी की फतेह दोस्तों आज इस प्रोग्राम के माध्यम नाल अपनी सांझ 2 घंटिया की रहेगी जिस विच अगले कुछ पलों विच असीं साडे नाल दलजीत सिंह भी ज्वाइन करनगे प्रोग्राम विच तुसी भी हिस्सा बन सकते हो टैलीग्राम के माध्यम नाल तुसी भी सुनेहा भेज सकते हो प्रोग्राम के अगले हिस्से विच तुहाडियां कॉल्स भी लवांगे ते जल्द ही तुहाडे नाल नंबर भी सांझे करांगे सो दोस्तो उस तो पहला प्रोग्राम की शुरुआत करते हैं एक विचार के नाल सो नरिंदर सिंह कपूर जी कहिंदे ने जदों तक कुछ नवा पढ़ते सिखते करते रहोगे तंदुरुस्त रहोगे सो दोस्तो ये विचार सी अज का क्योंकि हुण साल भी तकरीबन अज 29 तारीख हो गई है दसंबर की सो 3 दिन रह गए ने नवा साल नवे साल नू सो हर किसी बंदे का हुंदा कि नवे साल दे विच आ करना वो करना सो साडा सुझा उन्हां दे विचार दे जरिए सी कि कुछ नवा पढ़ते सीखते रहो तो आस वध रहो कि की करना है तुसी पढ़ सीख के तुसी कुछ नवा कर सकोगे सो उस तो पहला इस तो पहला कि बकायदा प्रोग्राम की शुरुआत करिए एक गीत सुनते हैं तो मिलते हैं इस गीत तो बाद
चेतन रही तू हकाली चेतन रही तू हकाली पिया आग बलौदा दा जवाना हार ना मन्नी भई उल्टी वगदी वा जवाना हार ना मन्नी भई उल्टी वगदी किधरे डोल जामी पंडा बड़ा ल मेरा दे मुझे बेला सांभले आते आन बड़ा भी तेरा ये अंदरों चानन करके रखे बारों पावे हनेरा ये तेरी हिम्मत सदके ही ता होना नवा सवेरा ये ਤਾਂ ਹੋ ਜਾ ਦਮ ਨਾ ਛੱਡੀ ਚੂਚਦਾ ਹੋਇਆ ਦਮ ਨਾ ਛੱਡੀ ਆਊਗਾ ਸੁੱਖ ਦਾ ਸਾ ਜਵਾਨਾ ਧਰਮ ਦੇ ਠੇਕੇਦਾਰਾਂ ਪਾਇਆ ਧਰਮ ਦੇ ਠੇਕੇਦਾਰਾਂ ਪਾਇਆ ਚਾਰੇ ਪਾਸੇ ਗਾ ਜਵਾਨਾ ਬੰਦੀ ਭਈ ਉਲਟੀ ਵਗਦੀ ਵਾ ਜਵਾਨਾ ਬੰਦੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਗੀਤ ਸੁਣ ਰਹੇ ਸੀ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਜਵਾਨਾ ਹਾਰ ਨਾ ਮੰਨੀ ਸੋ ਵਿਚਾਰ ਤੇ ਵੀ ਵਿਚਾਰ ਕਰਦੇ ਹਾਂ ਤੇ ਗੀਤ ਬਾਰੇ ਵੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਦਲਜੀਤ ਸਿੰਘ ਜੀ ਦਾ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੱਥੋਂ ਕਿਤੋਂ ਵੀ ਸਾਨੂੰ ਸੁਣ ਰਹੇ ਆ ਤੇ ਆਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਤੁਹਾਡੀ ਤੰਦਰੁਸਤੀ ਪ੍ਰਮਾਤਮਾ ਪਾਸੋਂ ਭਲੀ ਲੋੜਦੇ ਆ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
ਜੀ ਦਲਜੀਤ ਸਿੰਘ ਜੀ ਤੁਹਾਡੀ ਆਪਣੀ ਸਿਹਤ ਕਿੱਦਾਂ ਜੀ ਪਿਛਲੀ ਵਾਰ ਤਾਂ ਥੋੜੇ ਢਿੱਲੇ ਜੇ ਸੀ
ਸਿਹਤ ਬਹੁਤ ਵਧੀਆ ਆ ਤੇ ਮੈਂ ਜਿੱਦਾਂ ਅਕਸਰ ਹੀ ਗੱਲ ਕਰਦਾ ਹੁੰਦਾ ਆ ਵੀ ਉਤਰਾਅ ਚੜਾ ਹੋਣੇ ਵੀ ਚਾਹੀਦੇ ਆ ਹਨਾ ਤੇ ਜਿੱਦਾਂ ਉਹ ਰਤਨ ਟਾਟਾ ਹੁਣੀ ਕਹਿੰਦੇ ਹੁੰਦੇ ਆ ਵੀ ਜਿਹੜਾ ਜਿੱਦਾਂ ਆਪਣੇ ਧੜਕਣ ਜਿਹੜੀ ਆਪਣੇ ਹਾਰਟ ਬੀਟ ਆਪਾਂ ਕਹਿ ਦਿੰਦੇ ਆ ਵੀ ਉੱਪਰ ਥੱਲੇ ਹੋਣ ਦੀ ਨਿਸ਼ਾਨੀ ਇਹੀ ਆ ਵੀ ਬੰਦਾ ਜੀਂਦਾ ਆ ਜਦੋਂ ਉਹ ਸਿੱਧੀ ਹੋ ਜਾਂਦੀ ਆ ਉਹਦਾ ਮਤਲਬ ਹੈ ਕਿ ਬੰਦੇ ਦੇ ਸਾਹ ਜਿਹੜੇ ਆ ਨਿਕਲ ਚੁੱਕੇ ਆ ਇਸ ਕਰਕੇ ਸਿਹਤ ਦੇ ਵਿੱਚ ਵੀ ਉਤਰਾਅ ਚੜਾਅ ਹੋਣੇ ਚਾਹੀਦੇ ਆ ਪਰ ਹਲਕੇ ਫੁਲਕੇ ਹੋਣੇ ਚਾਹੀਦੇ ਆ ਜ਼ਿਆਦਾ ਨਾ ਉੱਤੇ ਉੱਤੇ ਥੱਲੇ ਹੋਵੇ ਇਸ ਕਰਕੇ ਜੇ ਮਾੜਾ ਮੋਟਾ ਬੁਖਾਰ ਆ ਜਾਂ ਇੱਦਾਂ ਦਾ ਜ਼ੁਕਾਮ ਹੋ ਗਿਆ ਇਹ ਵੈਸੇ ਗੁਰਸੇਵ ਸਿੰਘ ਜੀ ਇਹ ਇੱਦਾਂ ਦੀਆਂ ਵੀ ਚੀਜ਼ਾਂ ਹੈਗੀਆਂ ਵੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਇਹ ਜ਼ਰੂਰੀ ਆ ਜਿੱਦਾਂ ਕਹਿੰਦੇ ਆ ਕਿ ਜ਼ੁਕਾਮ ਜਿਹੜਾ ਆ ਸਾਲ ਦੇ ਵਿੱਚ ਇੱਕ ਵਾਰੀ ਹੋਣਾ ਲਾਜ਼ਮੀ ਆ
ਠੀਕ ਹੈ ਜੀ ਪਰ ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਨਾ ਰਤਨ ਟਾਟੇ ਦੀ ਗੱਲ ਕੀਤੀ ਮੈਂ ਕਿਸੇ ਪਿੰਡ ਦੇ ਬੰਦੇ ਦੀ ਗੱਲ ਕਰਨ ਲੱਗੇ ਆਪਣੇ ਦੀ
ਵੈਸੇ ਵੀ ਇੱਕ ਹੋ ਰਿਹਾ ਹੈ ਨਾ ਗੁਰਸੇਵ ਸਿੰਘ ਜੀ ਜਿਹੜਾ ਕੋਈ ਆਮ ਬੰਦਾ ਆ ਨਾ ਉਹ ਕੋਈ ਵਧੀਆ ਗੱਲ ਵੀ ਕਹੂੰਗਾ ਤੇ ਉਹਦੀ ਸ਼ਾਇਦ ਕੋਈ ਇੰਨੀ ਮੰਨਦਾ ਨੀ ਹੁੰਦਾ ਗੱਲ ਕਹਿਣਾ ਕੋਈ ਜਾਣੀ ਸੁਣਦਾ ਨੀ ਧਿਆਨ ਦੇ ਨਾਲ ਹੁਣ ਜਿੱਦਾਂ ਮੰਨ ਲਓ ਕਿ ਮੈਂ ਇਹੀ ਗੱਲ ਕਹਿੰਦਾ ਆ ਵੀ ਤੁਸੀਂ ਜਿਹੜਾ ਸੱਚ ਬੋਲਣਾ ਚਾਹੀਦਾ ਉਹ ਇੰਡੀ ਸ਼ਾਇਦ ਪ੍ਰਭਾਵਸ਼ਾਲੀ ਨਾ ਹੋਵੇ ਇਹੀ ਗੱਲ ਜੇ ਆਮਿਰ ਖਾਨ ਆ ਕੇ ਕਹੂੰਗਾ ਵੀ ਬਹੁਤ ਵੀ ਸੱਚ ਬੋਲਣਾ ਚਾਹੀਦਾ ਉਹ ਜਿਹੜੇ ਸਰੋਤੇ ਆ ਜ਼ਿਆਦਾ ਜਿਹੜੇ ਆ ਛੇਤੀ ਕਾਇਲ ਹੋਣਗੇ ਉਸ ਗੱਲ ਦੇ ਹਮੇਸ਼ਾ ਜੇ ਹੁੰਦਾ ਆ ਕਿ ਆਪਾਂ ਜਿਹੜੇ ਮਹਾਨ ਜਿਹੜੇ ਕਿ ਸਫਲ ਹੋ ਚੁੱਕੇ ਆ ਜਿਹੜੇ ਆਪਣੀ ਸ਼ਖਸੀਅਤ ਦਾ ਵਿਕਾਸ ਕਰ ਚੁੱਕੇ ਆ ਜਾਂ ਉਹਨਾਂ ਨੇ ਆਪਣਾ ਇੱਕ ਸਥਾਨ ਇੱਦਾਂ ਦਾ ਬਣਾ ਲਿਆ ਉਹਨਾਂ ਦੀ ਗੱਲ ਜਿਹੜੀ ਆਪਾਂ ਨੂੰ ਚੰਗੀ ਲੱਗਦੀ ਆ ਆਪਾਂ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ ਐਸ ਕੰਪੇਅਰ ਟੂ ਜਿਹੜੇ ਬੰਦੇ ਜਿਹੜੇ ਆ ਸਟਰਗਲ ਕਰ ਰਹੇ ਆ
ਜੀ ਉਹ ਪ੍ਰਭਾਵ ਛੱਡਦੀ ਜੋ ਅਸੀਂ ਐਕਚੁਅਲੀ ਉਹ ਦੇਖਦੇ ਨਾ ਕਿ ਇਹਦੀ ਗੱਲ ਕਹੀ ਦੇ ਪਿੱਛੇ ਕੀ ਆ ਨੇ ਕਾਮਯਾਬ ਹੋਇਆ ਤਾਂ ਪ੍ਰਭਾਵ ਛੱਡ ਜਾਂਦੀ ਹੈ ਗੱਲ ਪਰ ਜਿਹੜੇ ਸਿੱਖਣ ਵਾਲੇ ਹੁੰਦੇ ਆ ਕਹਿੰਦੇ ਉਹਦਾ ਕੀੜੀਆਂ ਚੱਲਦੀਆਂ ਤੁਸੀਂ ਸਿੱਖ ਲੈਂਦੇ ਨਾ ਤੇ ਕਿੱਦਾਂ ਇੱਕ ਸਿਹਤ ਹੀ ਜਾਣਾ ਇੱਕ ਲਾਈਨ ਚ ਜਾਣਾ ਸਿੱਖਣ ਵਾਲਿਆਂ ਨੂੰ ਮੈਨੂੰ ਲੱਗਦਾ ਕੋਈ ਮੈਟਰ ਨਹੀਂ ਕਰਦਾ ਕਿ ਉਹ ਕਿਸ ਤੋਂ ਸਿੱਖ ਰਹੇ ਆ ਤੇ ਸਿੱਖਣ ਵਾਲੇ ਤਾਂ ਸ਼ਾਇਦ ਮੈਂ ਕਹਿੰਦਾ ਜਿਹੜੇ ਨਾ ਕਾਮਯਾਬ ਹੁੰਦੇ ਆ ਉਹਨਾਂ ਤੋਂ ਜ਼ਿਆਦਾ ਸਿੱਖਦੇ ਆ ਤੇ ਜੇ ਸਿੱਖਣਾ ਹੀ ਹੋਵੇ ਸੋ ਅਸੀਂ ਦਲਜੀਤ ਸਿੰਘ ਜੀ ਗੱਲ ਕਰ ਰਹੇ ਸੀ ਅੱਜ ਦੇ ਤੁਸੀਂ ਗੀਤ ਵੀ ਸੁਣਿਆ ਗੀਤ ਵੀ ਬਹੁਤ ਸੋਹਣਾ ਸੀਗਾ ਜਵਾਨਾ ਹਾਰ ਨਾ ਮੰਨੀ ਉੱਤੋਂ ਤਰੀਕ ਹੋ ਗਈ ਦਸੰਬਰ ਦੀ 29 ਤੇ ਸਾਡਾ ਵਿਚਾਰ ਵੀ ਅੱਜ ਆਈ ਸੀ ਕਹਿੰਦੇ ਜਦੋਂ ਤੱਕ ਕੁਝ ਨਵਾਂ ਪੜ੍ਹਦੇ ਸਿੱਖਦੇ ਕਰਦੇ ਰਹੋਗੇ ਤੰਦਰੁਸਤ ਰਹੋਗੇ
ਜੀ ਬਿਲਕੁਲ, ਬਹੁਤ ਵਧੀਆ ਵਿਚਾਰ ਸੀ ਇਹ ਗਾਂਹ ਵਧੂ ਜਿੱਦਾਂ ਵਿਚਾਰ ਆਪਾਂ ਵੈਸੇ ਨਰਿੰਦਰ ਸਿੰਘ ਕਪੂਰ ਹੋਣਾ ਦਾ ਸ਼ਾਇਦ ਵਿਚਾਰ ਹੈ ਨਾ ਤੁਸੀਂ ਸਾਂਝਾ ਕੀਤਾ
ਜੀ 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 ਬਿਲਕੁਲ
ਤੇ ਉਹ ਹਾਂਜੀ ਤੇ ਉਹ ਜਿੱਦਾਂ ਮੈਂ ਬਹੁਤ ਵਾਰੀ ਉਹਨਾਂ ਦੇ ਜਿੱਦਾਂ ਪੜ੍ਹੀਆਂ ਬੁੱਕਸ ਜਿਹੜੀਆਂ ਆ ਬੜੇ ਅਗਾਂਹ ਵਧੂ ਵਿਚਾਰ ਹੁੰਦੇ ਜਿਹੜੇ ਹੋਣ ਦੀ ਲਾਈਫ ਤੇ ਬੜੇ ਟੋਕਦੇ ਹੁੰਦੇ ਆ, ਚਾਹੇ ਉਹ ਆਪਾਂ ਸਿੱਖਣਾ ਜਿੱਦਾਂ ਹੁਣ ਆਪਾਂ ਪ੍ਰੋਗਰਾਮ ਕਰਦੇ ਹਾਂ ਗੁਰਸੇਵ ਸਿੰਘ ਜੀ, ਬਹੁਤ ਸਾਰੇ ਸਰੋਤੇ ਜਿਹੜੇ ਜੁੜਦੇ ਆ, ਬਹੁਤ ਅਕਲਮੰਦ ਵੀ ਹੈਗੇ ਆ ਜਿਹੜੇ ਆਪਾਂ ਨੂੰ ਫੋਨ ਵੀ ਸਰੋਤੇ ਕਰਦੇ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਉਹ ਗੱਲ ਕਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੀ ਨਹੀਂ ਪਤਾ ਹੁੰਦੀਆਂ ਹਨਾ। ਇੱਕ ਤਰ੍ਹਾਂ ਦੇ ਨਾਲ ਆ ਸਾਡੀ ਕਲਾਸ ਹੀ ਹੁੰਦੀ ਆ 2 ਘੰਟੇ ਦੀ, ਇੱਕ ਤਾਂ ਪਹਿਲਾਂ ਆਪਾਂ ਨੂੰ ਥੋੜੀ ਬਹੁਤ ਤਿਆਰੀ ਕਰਨੀ ਪੈਂਦੀ ਆ ਤੇ ਨਾਲ ਦੀ ਨਾਲ ਜਿਹੜੇ ਦੋਸਤ ਜੁੜਦੇ ਆ ਚਾਹੇ ਉਹ ਮੈਸੇਜ ਦੇ ਜ਼ਰੀਏ ਸਾਡੇ ਨਾਲ ਜੁੜਦੇ ਆ ਚਾਹੇ ਉਹ ਕਾਲ ਕਰਦੇ ਆ, ਉਹਨਾਂ ਦੇ ਵਿੱਚ ਮੈਨੂੰ ਲੱਗਾ ਨੀ ਵੀ ਅੱਜ ਤੱਕ ਕੋਈ ਇੱਦਾਂ ਦਾ ਦੋਸਤ ਆਪਣੇ ਨਾਲ ਜੁੜਿਆ ਜਿਹੜਾ ਵੀ ਉਦੇ ਚੜ੍ਹੇ ਚ ਸੋਟਾ ਜਿੱਦਾਂ ਨਾ ਮਾਰਦਾ, ਇੱਦਾਂ ਦਾ ਕੋਈ ਨੀ ਅੱਜ ਤੱਕ ਹੋਇਆ। ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਤੇ ਉਹ ਜਦੋਂ ਫਿਰ ਸਿੱਖ ਲਈਦਾ ਆ ਆਪਣੀ ਵੀ ਗਿਆਨ ਦੇ ਵਿੱਚ ਵਾਧਾ ਹੋ ਜਾਂਦਾ। ਇਹ ਇੱਕ ਤਰ੍ਹਾਂ ਦੇ ਨਾਲ ਇਹੀ ਇੱਕ ਐਗਜ਼ਾਮਪਲ ਆ ਛੋਟੀ ਜਿਹੀ ਇਹ ਵੀ ਜਦੋਂ ਸਿੱਖਣਾ ਬੰਦੇ ਦਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਮਾਰਨ ਤੱਕ ਸਿੱਖਣਾ ਚੱਲਦਾ ਹੁੰਦਾ, ਪਰ ਜਦੋਂ ਤੰਦਰੁਸਤ ਵੀ ਆਪਾਂ ਤਾਂ ਹੀ ਰਹਾਂਗੇ। ਮੈਨੂੰ ਲੱਗਦਾ ਵੀ ਉਦਾਂ ਮਾਨਸਿਕ ਵਿਕਾਸ ਤੇ ਸਰੀਰਕ ਵਿਕਾਸ ਸ਼ਾਇਦ ਇਹੀ ਆ ਕਿ ਸਿੱਖਦੇ ਰਹਿਣਾ ਹੀ ਚਾਹੀਦਾ, ਅੱਗੇ ਵਧਣ ਦਾ ਤਰੀਕਾ ਹੀ ਇਹ ਆ, ਸ਼ਾਇਦ ਉਸ ਤੋਂ ਬਗੈਰ ਨਹੀਂ ਹੋ ਸਕਦਾ।
ਜੀ ਇਸ ਆਪਣੇ ਵਿਚਾਰ ਤੇ ਮੈਂ ਟਿੱਪਣੀ ਜਿਹੜੇ ਆਪਣੇ ਟੈਕਨੀਕਲ ਸਪੋਰਟ ਦੇ ਰਹੇ ਸਰਬਜੀਤ ਭਾਜੀ ਅਕਸਰ ਉਹੀ ਦਿੰਦੇ ਆ, ਸੋ ਉਹਨਾਂ ਦਾ ਵਿਚਾਰ ਮੈਂ ਜ਼ਰੂਰ ਸਰੋਤਿਆਂ ਤੱਕ ਪਹੁੰਚਾਉਂਗਾ ਕਿਉਂਕਿ ਉਹਨਾਂ ਦੀ ਆਵਾਜ਼ ਸਾਡੇ ਤੱਕ ਪਹੁੰਚਦੀ ਆ, ਸਰੋਤਿਆਂ ਤੱਕ ਨਹੀਂ ਜਾਂਦੀ। ਸੋ ਉਹਨੀ ਪ੍ਰੈਕਟੀਕਲੀ ਦੱਸਿਆ, ਕਹਿੰਦੇ ਖਾਸ ਕਰਕੇ ਚਲੋ ਅਸੀਂ ਨੌਜਵਾਨਾਂ ਲਈ ਗੱਲ ਕਰ ਦਿੰਦੇ ਆ, ਇਹ ਵਿਚਾਰ ਆਪਣੇ ਜੇਕਰ ਸਾਡੇ ਸਿਆਣੇ ਸਰੋਤੇ ਸੁਣ ਰਹੇ ਆ ਜਿਹੜੇ ਉਮਰ ਵਧੇਰੀ ਉਮਰ ਦੇ ਜੋ ਕਿ ਰਿਟਾਇਰ ਹੋ ਜਾਂਦੇ ਆ ਜਾਂ ਸੋਚਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦਾ ਕੰਮ ਕਰ ਲਿਆ, ਕਹਿੰਦੇ ਉਹਨਾਂ ਦੀ ਜ਼ਿੰਦਗੀ ਬਿਮਾਰ ਜਾਂ ਉਦਾਸ ਹੋਣ ਦਾ ਕਾਰਨ ਇਹੀ ਹੈ ਕਿ ਉਹ ਸਿੱਖਣਾ ਛੱਡ ਦਿੰਦੇ ਆ। ਸੋ ਤੁਸੀਂ ਉਮਰ ਨਾ ਦੇਖੋ, ਤੁਸੀਂ ਕਿਹੜੀ ਉਮਰ ਦੇ ਵਿੱਚੋਂ ਸਿੱਖਦੇ ਰਹੋ, ਪੜ੍ਹਦੇ ਰਹੋ ਤਾਂ ਜੋ ਕਿ ਤੁਸੀਂ ਤੰਦਰੁਸਤ ਰਹੋਗੇ, ਕੁਛ ਨਾ ਕੁਛ ਕਰਦੇ ਰਹੋਗੇ।
ਜੀ ਇੱਕ ਭਾਜੀ ਹੁਣੀ ਜਿੱਦਾਂ ਗੱਲ ਕੀਤੀ ਹੈ ਨਾ ਵੀ ਜਿਹੜੇ ਸਿਆਣੇ ਆ ਉਹ ਬਹੁਤ ਅਹਿਮ ਭੂਮਿਕਾ ਜਿਹੜੀ ਨਿਭਾ ਸਕਦੇ ਆ, ਅਸਲ ਵਿੱਚ ਕਲੇਸ਼ ਪੈਂਦਾ ਵੀ ਉਦੋਂ ਹੀ ਆ ਗੁਰਸੇਵ ਸਿੰਘ ਜੀ, ਕਿਉਂਕਿ ਕਹਿੰਦੇ ਵੀ 15 ਸਾਲਾਂ ਦੇ ਬਾਅਦ ਦੁਨੀਆ ਜਿਹੜੀ ਆ ਬਦਲ ਜਾਂਦੀ, ਸੋਚਣ ਦਾ ਢੰਗ ਬਦਲ ਜਾਂਦਾ, ਟੈਕਨੀਕਸ ਇੰਨੀਆਂ ਬਦਲ ਜਾਂਦੀਆਂ। ਜਿੱਦਾਂ ਹੁਣ ਆਪਣੇ ਰੱਖ ਲਓ ਕਿ ਜੇ ਆਪਾਂ ਦੇਖੀਏ ਵੀ ਫੇਸਬੁੱਕ ਆ ਅੱਜ ਇੱਕ ਬੜੀ ਜ਼ਰੂਰਤ ਬਣ ਚੁੱਕੀ ਆ, ਸੋਸ਼ਲ ਮੀਡੀਆ ਹੋਰ ਵੀ ਹੈਗੇ ਆ ਕਾਰਨ, ਚਾਹੇ ਉਹ ਟਵਿੱਟਰ ਯੂਜ਼ ਕਰਦੇ ਆ, ਆਨਲਾਈਨ ਆਪਾਂ ਅਖਬਾਰਾਂ, ਅੱਗੇ ਹੁੰਦਾ ਸੀ ਵੀ ਪਿੰਡ ਦੇ ਵਿੱਚ ਅਖਬਾਰ ਆਉਂਦੀ ਹੁੰਦੀ ਸੀ ਉਹ ਪੜ੍ਹ ਲਈ ਆਪਾਂ, ਹਨਾ। ਇਹ ਨਹੀਂ ਸੀ ਕੋਸ਼ਿਸ਼ ਕਰੀ ਦੀ ਵੀ ਨਾਲ ਦੇ ਗੁਆਂਢੀਆਂ ਦੇ ਕੋਈ ਹੋਰ ਅਖਬਾਰ ਆਉਂਦੀ ਆ ਵੀ ਉਹ ਵੀ ਆਪਾਂ ਜਾ ਕੇ ਪੜ੍ਹ ਲਈਏ, ਪਰ ਹੁਣ ਇੰਟਰਨੈਟ ਦੇ ਨਾਲ ਆਪਾਂ ਚਾਹੇ 1000 ਕਿਤਾਬ ਦੁਆਰਾ ਤੁਸੀਂ ਅਖਬਾਰ ਪੜ੍ਹ ਲਓ ਰੋਜ਼ਾਨਾ, ਇੰਨੀਆਂ ਜਾਣੀ ਦੁਨੀਆ ਭਰ ਦੀਆਂ ਅਖਬਾਰਾਂ ਤੁਹਾਨੂੰ ਉਪਲਬਧ ਆ ਇੱਕ ਥਾਂ ਦੇ ਉੱਤੇ ਜਿੱਥੇ ਦਿਲ ਕਰਦਾ, ਤੇ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਕੁਝ ਸਿੱਖਣ ਨੂੰ ਮਿਲਦਾ। ਉਹ ਫਿਰ ਜਦੋਂ ਬਜ਼ੁਰਗ ਹੁੰਦੇ ਆ ਉਹਨਾਂ ਦਾ ਜਿਹੜਾ ਦਾਇਰਾ ਹੁੰਦਾ ਆ, ਚਾਹੇ ਇਹ ਨਹੀਂ ਮੈਂ ਕਹਿ ਰਿਹਾ ਕਿ ਉਹਨਾਂ ਦੀ ਨੌਲੇਜ ਘੱਟ ਹੁੰਦੀ ਆ, ਪਰ ਜਿੱਦਾਂ ਦੁਨੀਆ ਦੇ ਉੱਤੇ ਕੀ ਹੋ ਰਿਹਾ ਕਈ ਵਾਰੀ ਜੂਸ ਜਿਹੜੇ ਆ ਜ਼ਿਆਦਾ ਜਾਣਦੇ ਹੁੰਦੇ ਉਹਨਾਂ ਦੇ ਨਾਲੋਂ, ਉਹਦਾ ਕਾਰਨ ਇਹੀ ਹੁੰਦਾ ਵੀ ਉਹ ਆਪਣੇ ਆਪ ਨੂੰ ਜਮਾਨੇ ਦੇ ਨਾਲ ਲੈ ਕੇ ਚੱਲਦੇ ਨੇ, ਉਹਦੇ ਨਾਲ ਇਹ ਖਲਾ ਇੱਕ ਪੈਦਾ ਹੋ ਜਾਂਦਾ ਦੋਨਾਂ ਦੀ ਸੋਚਣੀ ਦੇ ਵਿੱਚ, ਚਾਹੇ ਉਹ ਨੌਜਵਾਨ ਹੈਗੇ ਤੇ ਚਾਹੇ ਬਜ਼ੁਰਗ, ਉਹ ਤੋਂ ਫਿਰ ਉਹ ਗੱਲ ਗੱਲ ਦੇ ਉੱਤੇ ਟੋਕਾ ਟਵਾਈ ਸ਼ੁਰੂ ਹੋ ਜਾਂਦੀ ਆ, ਉਹਦੇ ਨਾਲ ਫਿਰ ਇੱਜ਼ਤ ਵੀ ਘੱਟਦੀ ਆ। ਬਹੁਤ ਥਾਵਾਂ ਤੇ ਇੱਦਾਂ ਦੇਖਿਆ ਕਿ ਬਹੁਤ ਸਾਡੇ ਇੱਦਾਂ ਦੇ ਦੋਸਤ ਵੀ ਹੈਗੇ, ਉਹ ਕਹਿ ਦਿੰਦੇ ਆ ਵੀ ਸਾਡੇ ਜਿਹੜੇ ਬਜ਼ੁਰਗ ਆ ਵੀ ਯਾਰ ਬਹੁਤ ਟੋਕਾ ਟਿੱਕਾ ਟਿੱਪਣੀ ਕਰਦੇ ਆ, ਜਾਂ ਉਹਨਾਂ ਨੂੰ ਸਾਡੇ ਢੰਗ ਤਰੀਕੇ ਜਿਹੜੇ ਆ ਪਸੰਦ ਨਹੀਂ ਆਉਂਦੇ, ਸਾਡਾ ਜਿਹੜਾ ਕਿਹੜਾ ਆ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਸਾਡੇ ਕਿਸੇ ਕੱਪੜੇ ਨਹੀਂ ਸਾਨੂੰ ਪਸੰਦ ਉਹਨਾਂ ਨੂੰ ਪਸੰਦ ਆਉਂਦੇ ਵਗੈਰਾ ਵਗੈਰਾ ਇੱਦਾਂ ਦੀਆਂ ਗੱਲਾਂ। ਇਸ ਕਰਕੇ ਸਿਆਣੇ ਜਿਹੜੇ ਆ ਬਹੁਤ ਅਹਿਮ ਰੋਲ ਪਲੇ ਕਰ ਸਕਦੇ ਆ ਜੇ ਉਹ ਜਮਾਨੇ ਦੇ ਨਾਲ ਨਾਲ ਜਿਹੜੇ ਕੁਛ ਨਾ ਕੁਛ ਸਿੱਖਦੇ ਰਹਿੰਦੇ ਆ, ਤੇ ਬਹੁਤ ਸਾਰੇ ਇੱਦਾਂ ਦੇ ਮੈਂ ਬਜ਼ੁਰਗ ਜਾਣਦਾ ਆ ਜਿਹੜੇ ਕਿ ਨਾਲ ਨਾਲ ਐਡਵਾਂਸ ਵੀ ਹੋਏ ਆ ਤੇ ਉਹ ਘਰ ਦੇ ਵਿੱਚ ਅੱਜ ਵੀ ਉਹਨਾਂ ਦੀ ਟੌਰ 19 ਆ ਮੈਨੂੰ ਲੱਗਦਾ ਜਿੰਨੀ ਜਵਾਨੀ ਵੇਲੇ ਹੋਣੀ ਆ ਉਹਨਾਂ ਦੀ।
ਜੀ ਬਿਲਕੁਲ, ਪਰ ਸਾਨੂੰ ਇਸ ਦੇ ਨਾਲ ਆ ਵੀ ਦੇਖਣਾ ਜਦੋਂ ਜਿਹੜੇ ਅਸੀਂ ਸੋਚਦੇ ਜਿਹੜੇ ਵੀਰ ਅਸੀਂ ਸੋਚਦੇ ਜਿਹਨਾਂ ਚ ਸ਼ਾਇਦ ਅਸੀਂ ਵੀ ਹੋਵਾਂਗੇ, ਜੇਕਰ ਸੋਚਦੇ ਹਾਂ ਕਿ ਆਪਣੇ ਬਜ਼ੁਰਗਾਂ ਤੋਂ ਅਸੀਂ ਲੈ ਲੈਂਦੇ ਨਾ ਕਿ ਉਹ ਨਹੀਂ ਵੀ ਹੁੰਦੇ ਕਈ ਐਡਵਾਂਸ, ਢੀਠ ਹੁੰਦੇ ਥੋੜੇ ਜਿਹੇ, ਜਿਵੇਂ ਕਿ ਪਿੱਛੇ ਜੇ ਦੰਗਲ ਮੂਵੀ ਦੇਖੀ ਸੀ ਤੇ ਉਹਦੇ ਵਿੱਚ ਇੱਕ ਸੀਨ ਆਇਆ ਸੀ ਜਦੋਂ ਉਹਦੀ ਲੜਕੀ ਵਾਪਸ ਆਉਂਦੀ ਆ, ਉਹ ਨਵੀਂ ਟੈਕਨੀਕ ਸਿੱਖਣ ਤੋਂ ਇੱਕ ਤਰ੍ਹਾਂ ਕੰਨੀ ਕਤਰਾਂ ਦਾ ਹੁੰਦਾ ਕਿ ਸ਼ਾਇਦ ਕਰਦਾ ਹੁੰਦਾ ਕਿ ਮੈਂ ਬੇਇੱਜ਼ਤੀ ਮਹਿਸੂਸ ਕਰ ਰਿਹਾ ਹੁੰਦਾ, ਮੈਨੂੰ ਏਦਾਂ ਮਹਿਸੂਸ ਹੋਇਆ ਉਸ ਫਿਲਮ ਦੇ ਵਿੱਚ, ਤਾਂ ਉਹ ਇੱਕ ਹੁੰਦੇ ਕੁਛ ਬਜ਼ੁਰਗ ਆਪਣੇ ਜੇ ਅਸੀਂ ਟਰਾਈ ਕਰੀਏ ਨਾ ਕਿ ਆਹ ਚੀਜ਼ ਏਦਾਂ ਨਵੀਂ ਹੋ ਗਈ ਆ, ਤਾਂ ਉਹ ਸੋਚਦੇ ਕਿ ਨਹੀਂ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ, ਅਸੀਂ ਉਮਰ ਹੰਢਾਈ ਆ, ਪਰ ਸਾਡਾ ਵੀ ਫਰਜ਼ ਬਣਦਾ ਆ ਕਿ ਉਹਨਾਂ ਨੂੰ ਰਿਸਪੈਕਟ 19 ਹੀ ਦਈਏ,
ਹਾਂਜੀ,
ਨਾ ਕਿ ਆਹ ਦੇਖੀਏ ਕਿ ਉਹ ਕੀ ਜਾਣਦੇ ਆ ਕੀ ਨਹੀਂ। ਬੇਸ਼ੱਕ ਅਸੀਂ ਸੋਚਦੇ ਹਾਂ ਕਿ ਇਹਨਾਂ ਦੇ ਕੋਲ ਗਿਆਨ ਕਿੰਨਾ, ਗਿਆਨ ਦੇ ਹਿਸਾਬ ਨਾਲ ਰਿਸਪੈਕਟ ਹੁੰਦੀ ਆ, ਪਰ ਜੇਕਰ ਸਾਡੇ ਬਜ਼ੁਰਗ ਬਣਦਾ, ਕਿਉਂਕਿ ਮੈਂ ਸਾਨੂੰ ਚਾਹੀਦਾ ਸਾਨੂੰ ਆਪਣੇ ਸਰਕਲ ਚ ਰਹਿਣਾ ਚਾਹੀਦਾ, ਜਿੱਦਾਂ ਕਿ ਇਹ ਗਰੁੱਪ ਵੰਡੇ ਹੁੰਦੇ ਆ ਨਾ, ਅਸੀਂ ਯੰਗ ਫਾਸਟਡ ਛੇਤੀ ਹੋ ਜਾਂਦੇ ਆ, ਕਾਰਨ ਕੀ ਆ, ਅਸੀਂ ਬੱਚਿਆਂ ਨੂੰ ਨਹੀਂ ਸਾਂਭ ਸਕਦੇ, ਸਿਆਣਿਆਂ ਨੂੰ ਨਹੀਂ ਸਾਂਭ ਸਕਦੇ, ਕਾਰਨ ਕਿ ਇਹਨਾਂ ਦੀ ਸਪੀਡ ਘੱਟ ਆ ਜੀ ਆਪਣੇ ਨਾਲੋਂ, ਜੇ ਖਾਣ ਲੱਗੇ ਉਹਨਾਂ ਦੀ ਖਾਣ ਦੀ ਸਪੀਡ ਇੱਕ ਆ, ਠੀਕ ਹੈ ਜੀ। ਜੇ ਹੁਣ ਸਾਡੇ ਨਾਲ ਬਜ਼ੁਰਗ ਬੈਠੇ ਆ, ਅਸੀਂ ਦੋ ਮਿੰਟਾਂ 'ਚ ਆਪਣਾ ਫੂਡ ਫਿਨਿਸ਼ ਕਰ ਲੈਣਾ, ਤੇ ਉਹ ਨਹੀਂ ਲੱਗਣੇ 10-15 ਮਿੰਟ, ਫਿਰ ਅਸੀਂ ਫਰਸਟ੍ਰੇਟ ਹੋਣਾ, ਛੇਤੀ ਕਰੋ ਜਾਂ ਚੱਲੀਏ ਜਾਂ ਕੁਛ ਕਰੀਏ, ਉਹਨੀ ਵੀ ਫਿਰ ਬੇਇੱਜ਼ਤੀ ਜੀ ਮਹਿਸੂਸ ਕਰਨੀ ਚਾਹੀਏ, ਉਹਨੀ ਕਹਿਣਾ ਕਿ ਹੁਣ ਕਾਹਲ ਪਾ ਰਹੇ ਆ ਨਾ, ਤੇ ਨਾ ਪ੍ਰੋਪਰ ਖਾਧਾ ਜਾਣਾ ਨਾ ਉੱਠਿਆ ਜਾਣਾ, ਕਿ ਹਰੇਕ ਕੰਮ 'ਚ ਲਾ ਲਓ ਤੁਸੀਂ, ਕਿਤੇ ਤੁਰੇ ਜਾ ਰਹੇ ਆ ਉਹ ਪਿੱਛੇ ਰਹਿ ਕੇ, ਅਸੀਂ ਉੱਥੇ ਖੜੇ ਨੇ ਫਿਰ ਹੋਈ ਜਾਣਾ ਕਿ ਆ ਜਾਓ ਤੁਰ ਲਓ ਤੇਜ਼ ਤੁਰ ਲਓ, ਉਹ ਵੀ ਸਹੀ ਆ ਅਸੀਂ ਵੀ ਸਹੀ ਆ। ਸੋ ਆਪਣੇ ਬਜ਼ੁਰਗਾਂ ਨੂੰ ਚਾਹੀਦਾ ਕਿ ਉਹ ਆਪਣਾ ਸਰਕਲ ਬਣਾਉਣ, ਠੀਕ ਹੈ ਜੀ, ਉਹਨਾਂ ਕ੍ਰੀਏਟਿਵ ਕੰਮ ਕਰਨ ਕਿ ਉਹ ਸੋਸਾਇਟੀ ਨੂੰ ਕੀ ਦੇ ਸਕਦੇ ਆਪਣੇ ਸਰਕਲ ਦੇ ਵਿੱਚ ਬੈਠ ਕੇ, ਆਪਣੇ ਉਸ ਹਿਸਾਬ ਨਾਲ ਜਾਣੀ ਕਿ ਆਪਣੀ ਸੋਚ ਨੂੰ ਵਧਾਉਣ, ਉਸ ਹਿਸਾਬ ਨਾਲ ਕੰਮ ਕਰਨ, ਉਸ ਹਿਸਾਬ ਨਾਲ ਸਿੱਖਣ। ਸੋ ਸਾਨੂੰ ਆਹ ਚੀਜ਼ਾਂ ਦੇ ਕੰਮ ਕਰਨ ਦੀ ਲੋੜ ਆ, ਮੈਨੂੰ ਲੱਗਦਾ ਸਾਡੀ ਕਮਿਊਨਿਟੀ 'ਚ ਬਹੁਤ ਕਮੀ ਹੈ ਇਸ ਚੀਜ਼ ਦੀ
ਜੀ। ਤੇ ਇਹਦਾ ਮਤਲਬ ਇਹ ਨਿਕਲਿਆ ਵੀ ਦੋਨਾਂ ਜਿਹੜੀਆਂ ਦੋਨੇ ਜਿਹੜੇ ਏਜ ਹੈਗੀਆਂ, ਦੋਨੇ ਜਿਹੜੇ ਇਹ ਜਿੱਦਾਂ ਆਪਾਂ ਕਹਿ ਲਈਏ ਵੀ ਦੋਨੋਂ, ਚਾਹੇ ਉਹ ਨੌਜਵਾਨ ਹੈਗੇ ਆ ਚਾਹੇ ਉਹ ਬਜ਼ੁਰਗ ਹੈਗੇ ਆ, ਦੋਨਾਂ ਦੀ ਕੋਈ ਨਾ ਕੋਈ ਜ਼ਿੰਮੇਵਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਖੈਰ ਆਪਣੇ ਨਾਲ ਜੰਡੋਰੀਆ ਸਾਹਿਬ ਜੁੜ ਗਏ ਆ, ਰਮਨਜੀਤ ਸਿੰਘ ਜੰਡੋਰੀਆ ਸਾਹਿਬ, ਤੇ ਉਹਨਾਂ ਨੇ ਕਿਹਾ ਵੀ ਮਿੱਟੀ ਦੀਆਂ ਮੂਰਤਾਂ ਨੂੰ ਮਿੱਟੀ ਦਾ ਖੁਮਾਰ ਹੈ, ਮਿੱਟੀ ਦੀਆਂ ਢੇਰੀਆਂ ਤੇ ਬੈਠਾ ਸੰਸਾਰ ਹੈ, ਮਿੱਟੀ ਦਾ ਵਪਾਰ ਸਾਰਾ ਮਿੱਟੀ ਦਾ ਕਾਰੋਬਾਰ ਹੈ, ਹਰ ਬੰਦੇ ਦੀ ਈਗੋ ਪਿੱਛੇ ਬਸ ਇੰਨੀ ਤਕਰਾਰ ਹੈ, ਕਾਲਾ ਗੋਰਾ ਜਾਤ ਪਾਤ ਬਸ ਮਿੱਟੀ ਦਾ ਹੰਕਾਰ ਹੈ, ਮਿੱਟੀ ਜਿਹੜੀ ਮਿੱਟ ਗਈ ਉਸ ਮਿੱਟੀ ਨੂੰ ਸਲਾਮ ਹੈ, ਜਿਉਂਦੇ ਜੀਣਾ ਮਿੱਟੀ ਜਿਹੜੀ ਉਹ ਮਿੱਟੀ ਹੀ ਬੇਕਾਰ ਹੈ। ਖੈਰ ਖਵਾ ਸਾਵਰਕੋਟੀ ਦੇ ਨਾਲ ਉਹਨਾਂ ਨੇ ਗਾਣਾ ਵੀ ਸੁਣਨ ਦੀ ਫਰਮਾਇਸ਼ ਕੀਤੀ ਆ, ਬਹੁਤ ਵਧੀਆ ਗੱਲ ਕੀਤੀ ਆ ਆਪਣੇ ਸ਼ਾਇਦ ਸ਼ਾਹ ਹੁਸੈਨ ਹੁਣਾਂ ਦਾ ਹੈਗਾ ਆ, ਮਿੱਟੀ ਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਕੀਤਾ ਸੀ, ਮਿੱਟੀ ਘੋੜਾ ਮਿੱਟੀ ਜੋੜਾ ਮਿੱਟੀ ਦਾ ਸਵਾਰ, ਹਨਾ, ਬਹੁਤ ਵਧੀਆ ਮਿੱਟੀ ਦੇ ਕਵਿਤਾ ਉਹਦੇ ਨਾਲ ਥੋੜੀ ਜਿਹੀ ਰਲਦੀ ਮਿਲਦੀ ਉਹਨਾਂ ਨੇ ਕੀਤੀ ਆ। ਤੇ ਇਹਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਕਿਹਾ ਬਈ ਜਿਹੜੀ ਮਿੱਟੀ ਆ ਇਹਦਾ ਵਪਾਰ ਆ, ਮਿੱਟੀ ਦੇ ਢੇਰੀਆਂ ਮਿੱਟੀ ਦੀਆਂ ਮੂਰਤਾਂ ਆ, ਤੇ ਨਾਲ ਉਹਨਾਂ ਕਿਹਾ ਵੀ ਮਿੱਟੀ ਜਿਹੜੀ ਮਿਟ ਗਈ ਉਸ ਮਿੱਟੀ ਨੂੰ ਸਲਾਮ ਹੈ, ਤੇ ਜਿਹੜੇ ਸਾਡੇ ਵਿੱਚ ਰਹੇ ਨੀ ਉਹਨਾਂ ਨੂੰ ਵੀ ਸਲਾਮ ਹੈ। ਬਹੁਤ ਵਧੀਆ ਕਵਿਤਾ ਉਹਨਾਂ ਨੇ ਭੇਜੀ ਆ ਸਵੇਰੇ ਸਵੇਰੇ ਜੰਡੋਰੀਆ ਸਾਹਿਬ ਨੇ, ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ
ਜੀ। ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਨਾ ਸਟਾਰਟਿੰਗ ਦੇ ਵਿੱਚ ਹੀ ਪ੍ਰੋਗਰਾਮ ਚੱਲਦੇ ਜੀ, ਜੋ ਸਾਡੇ ਵਿਚਾਰ ਹੁੰਦੇ ਆ ਉਹ ਇੰਸੀਡੈਂਟਲੀ ਉਹੋ ਜਿਹਾ ਹੀ ਆਪਣੇ ਸਰੋਤੇ ਉਹੋ ਜਿਹਾ ਹੀ ਕਿਤੇ ਕਹਿੰਦੇ ਨੇ ਵਿਚਾਰ ਮਿਲਦੇ ਹੁੰਦੇ ਆ, ਉਹ ਹਿਸਾਬ ਤਾਂ ਉਹਨਾਂ ਕਵਿਤਾਵਾਂ ਜਾਂ ਆਪਣੇ ਵਿਚਾਰ ਵੀ ਭੇਜ ਦਿੰਦੇ ਆ। ਸੋ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਅੱਜ ਲਗਭਗ ਸਾਲ ਖਤਮ ਹੀ ਹੋ ਗਿਆ, ਹੁਣ ਦੋ ਤੋਂ ਤਿੰਨ ਰਹਿ ਗਏ ਵਿੱਚ, ਤੁਹਾਡਾ ਸਾਲ ਇਹ ਕਿਹੋ ਜਿਹਾ ਰਿਹਾ ਜਾਂ ਨਵਾਂ ਸਾਲ ਤੁਸੀਂ ਕਿਹੋ ਜਿਹਾ ਕਿੱਦਾਂ ਮਨਾਉਣਾ ਚਾਹੁੰਦੇ ਹੋ, ਕੀ ਤੁਹਾਡੀਆਂ ਪਲੈਨਿੰਗਸ ਨਵੇਂ ਸਾਲ ਦੀਆਂ, ਤੁਸੀਂ ਸੁਨੇਹੇ ਦੇ ਜ਼ਰੀਏ ਜਾਂ ਕੌਲਸ ਜਦੋਂ ਲਵਾਂਗੇ ਉਦੋਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਸਾਨੂੰ ਵੀ ਸੁਜੈਸਟ ਕਰ ਸਕਦੇ ਹੋ ਕਿ ਅਸੀਂ ਉਹ ਨਵਾਂ ਸਾਲ ਕਿੱਦਾਂ ਮਨਾਈਏ ਜਾਂ ਤੁਹਾਡਾ ਨਵਾਂ ਸਾਲ ਕਿੱਦਾਂ ਰਿਹਾ। ਅਸੀਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ, ਉਸ ਤੋਂ ਪਹਿਲਾਂ ਇੱਕ ਸੁਣਦੇ ਹਾਂ ਗੀਤ ਤੇ ਮਿਲਦੇ ਹਾਂ ਇੱਕ ਗੀਤ ਤੋਂ ਬਾਅਦ।
ਰੂਹਾਨੀ ਕਹੀਂ ਨਾ ਵੋ ਚਿਹਰਾ ਨੂਰਾਨੀ ਕਹੀਂ ਕਹੀਂ ਦਿਲ ਵਾਲੀ ਬਾਤੇ ਬਿਨਾ ਨਾ ਵੋ ਸਜਰੀ ਜਵਾਨੀ ਕਹੀਂ ਜਗ ਘੁੰਮਿਆ ਥਾਰੇ ਜੈਸਾ ਨਾ ਕੋਈ ਜਗ ਘੁੰਮਿਆ ਥਾਰੇ ਜੈਸਾ ਨਾ ਕੋਈ ਨਾ ਤੋ ਹਸਨਾ ਰੂਹਾਨੀ ਕਹੀਂ ਨਾ ਤੋ ਖੁਸ਼ਬੂ ਸੁਹਾਨੀ ਕਹੀਂ ਨਾ ਵੋ ਰੰਗਲੀ ਅਦਾਏ ਦੇਖੀ ਪਿਆਰੀ ਸੀ ਨਾ ਦਾਨੀ ਕਹੀਂ ਜੈਸੀ ਤੂੰ ਹੈ ਵੈਸੀ ਰਹਿਣਾ ਜਗ ਘੁੰਮਿਆ ਥਾਰੇ ਜੈਸਾ ਨਾ ਕੋਈ ਜਗ ਘੁੰਮਿਆ ਥਾਰੇ ਜੈਸਾ ਨਾ ਕੋਈ ਕਾਲੀ ਤੇਰੀ ਕੁੱਟ ਤੇ ਪਰਾਂ ਦਾ ਤੇਰਾ ਲਾਲੀ ਤੇ ਪਰਾਂ ਦਾ ਤੇਰਾ ਲਾਲੀ ਰੂਪ ਦੀ ਰਾਣੀ ਪਰਾਂ ਦੇ ਨੂੰ ਸੰਭਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਵਿੱਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ ਮਿੱਠੇ ਤੇਰੇ ਬੋਲ ਮੂੰਹ ਬੋਲੇ ਇੱਕ ਵਾਰ ਨੀ ਕੰਨਾਂ ਵਿੱਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ ਮਿੱਠੇ ਤੇਰੇ ਬੋਲ ਮੂੰਹ ਬੋਲੇ ਇੱਕ ਵਾਰ ਨੀ ਪਹਿਲਾਂ ਪਾਉਂਦੀ ਏ ਨੀ ਤੇਰੀ ਮੋਰਾਂ ਜਿਹੀ ਚਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ
ਬਾਰਿਸ਼ਾਂ ਕੇ ਮੌਸਮੋ ਕੀ ਬੀਗੀ ਹਰਿਆਲੀ ਤੂੰ, ਸਰਦੀਆਂ ਮੇ ਗਾਲੋ ਪੇ ਜੋ ਆਤੀ ਹੈ ਬੁਲਾਲੀ ਤੂੰ, ਰਾਤੋਂ ਕਾ ਸੁਕੂਨ ਹੈ, ਸੁਬਹ ਕੀ ਅਜ਼ਾਨ ਹੈ, ਚਾਹਤੋਂ ਕੀ ਚਾਦਰੋਂ ਮੇ ਮੈਨੇ ਹੈ ਸੰਭਾਲੀ ਤੂੰ, ਕਹੀਂ ਅੱਗ ਜੈਸੀ ਜਲਤੀ ਹੈ, ਬਨੇ ਬਰਖਾ ਕਾ ਪਾਣੀ ਕਹੀਂ, ਕਭੀ ਮਨ ਜਾਣਾ ਚੁੱਪ ਕੈਸੇ, ਕਭੀ ਆਪਣੀ ਮਨਾਨੀ ਕਹੀਂ, ਜੈਸੀ ਤੂੰ ਹੈ ਵੈਸੀ ਰਹਿਣਾ, ਜਗ ਘੁੰਮਿਆ ਥਾਰੇ ਜੈਸਾ ਨਾ ਕੋਈ, ਜਗ ਘੁੰਮਿਆ ਥਾਰੇ ਜੈਸਾ ਨਾ ਕੋਈ,
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਦੇ, ਅੱਜ ਦੇ ਪ੍ਰੋਗਰਾਮ ਪ੍ਰੈਸਵਿੰਨ ਤੋਂ ਪ੍ਰਸਾਰਿਤ ਕੀਤੇ ਜਾ ਰਹੇ ਆ, ਤੇ ਤੁਸੀਂ ਗੀਤ ਸੁਣ ਰਹੇ ਸੀ, ਬਹੁਤ ਹੀ ਖੂਬਸੂਰਤ ਗੀਤ ਸੀ, ਰੀਮਿਕਸ ਕਰਤਾ ਸੀ, ਹੁਣ ਕਿਹੜੇ ਗੀਤ ਦਾ ਨਾਮ ਲੈਣਾ ਚ ਰਹਿਣ ਦਿੰਦੇ, ਪਰ ਗੀਤ ਬਹੁਤ ਸੋਹਣੇ ਸੀ ਜਿਹੜੇ ਵੀ ਰੀਮਿਕਸ ਕੀਤੇ ਹੋਏ ਸੀ। ਸੋ ਦਲਜੀਤ ਸਿੰਘ ਜੀ, ਹੁਣ ਟਾਈਮ ਹੋ ਗਿਆ ਕਿ ਥੋੜਾ ਜਿਹਾ ਆਸਟ੍ਰੇਲੀਅਨ ਨਿਊਜ਼ ਤੇ ਝਾਤ ਮਾਰ ਲਈਏ, ਤੇ ਉਸ ਤੋਂ ਬਾਅਦ ਆਪਣੇ ਵੀਰਾਂ ਦੇ ਅਸੀਂ ਮੈਸੇਜ ਲਵਾਂਗੇ ਜਿਹੜੇ ਆ ਰਹੇ ਆ
ਜੀ,
ਤੇ ਪਹਿਲਾਂ ਆਸਟ੍ਰੇਲੀਅਨ ਨਿਊਜ਼ ਤੇ ਗੱਲਬਾਤ ਕਰ ਲੈਂਦੇ ਆ, ਤੇ ਉਸ ਤੋਂ ਬਾਅਦ ਚੱਲਦੇ ਆ ਮੈਸੇਜ ਵੱਲ ਨੂੰ। ਤੋਂ ਅਸੀਂ ਨਸ਼ੇ ਦੀ ਅਕਸਰ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਕਿਉਂਕਿ ਸਾਡਾ ਜ਼ਿਆਦਾ ਧਿਆਨ ਤਾਂ ਉੱਧਰ ਹੀ ਕੇਂਦਰਿਤ ਰਹਿੰਦਾ ਪੰਜਾਬ ਦੇ ਵਿੱਚ, ਪਰ ਹੁਣ ਇੱਥੇ ਜੋ ਸਿਡਨੀ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਉਸ ਬਾਰੇ ਗੱਲ ਕਰਦੇ ਹਾਂ। ਸਿਡਨੀ ਪੁਲਿਸ ਨੂੰ ਉਸ ਸਮੇਂ ਭਾਰੀ ਕਾਮਯਾਬੀ ਹੱਥ ਲੱਗੀ ਜਦੋਂ ਉਹਨਾਂ ਨੇ 25 ਦਸੰਬਰ ਕ੍ਰਿਸਮਿਸ ਵਾਲੇ ਦਿਨ ਸਿਡਨੀ ਦੀ ਫੇਮਸ ਫਿਸ਼ ਮਾਰਕੀਟ ਤੋਂ $360 million ਦੇ ਕੀਮਤ ਦੀ ਕੋਕੇਨ ਬਰਾਮਦ ਕੀਤੀ।
ਅੱਛਾ,
ਪੁਲਿਸ ਪਿਛਲੇ 2.5 ਸਾਲਾਂ ਤੋਂ ਇਸ ਮਿਸ਼ਨ ਤੇ ਕਹਿੰਦੇ ਅੰਡਰਕਵਰ ਕੰਮ ਕਰ ਰਹੀ ਸੀ,
$360 million।
ਅਤੇ ਇਸ ਰੇਡ ਵਿਚ ਉਹਨੇ 15 ਬੰਦਿਆਂ ਨੂੰ ਹਿਰਾਸਤ ਦੇ ਵਿਚ ਲਿਆ, ਤੇ ਜਿਨ੍ਹਾਂ ਦੀ ਉਮਰ 29 ਤੋਂ 63 ਸਾਲਾਂ ਦੇ ਵਿਚਕਾਰ ਆ, ਤੇ ਉਹਨਾਂ ਤੇ ਹੁਣ ਆਪਣੇ ਡਰੱਗਸ ਦੇ ਚਾਰਜਸ ਲਾਉਣਗੇ, ਗੰਭੀਰ ਚਾਰਜਸ ਲਾਉਣਗੇ। ਤੇ ਇਹ ਫਿਸ਼ ਮਾਰਕੀਟ ਦੇ ਜ਼ਰੀਏ ਸਾਰੇ ਦੇਸ਼ ਦੇ ਵਿੱਚ ਸਪਲਾਈ ਹੋਣੀ ਸੀ ਕੋਕੀਨ। ਸੋ ਇੱਥੇ ਦਾ ਬਹੁਤ ਹੀ ਮੁੱਦਾ ਭਖਦਾ ਜਾ ਰਿਹਾ ਨਸ਼ਾ, ਜੋ ਕਿ ਆਸਟ੍ਰੇਲੀਆ ਦੇ ਵਿੱਚ ਸ਼ਾਇਦ ਇਹੀ ਕਾਰਨ ਹੈ ਕਿ ਸ਼ਾਇਦ ਜਾਂ ਅਸੀਂ ਨਸ਼ਾ ਨਹੀਂ ਕਰਦੇ ਸਾਂ, ਪਤਾ ਨਹੀਂ ਲੱਗਦਾ, ਬਹੁਤ ਹੀ ਗੰਭੀਰ ਮਸਲਾ ਬਣਦਾ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਵੀ ਇਹ ਨਸ਼ਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ $360 million।
ਬਿਲਕੁਲ, ਤੇ ਨਾਲ ਦੀ ਨਾਲ ਗੋਲਡ ਕੋਸਟ ਵੀ ਕਾਫੀ, ਪਿਛਲੇ ਸਾਲ ਆਪਾਂ ਗੱਲ ਵੀ ਇਸ ਮਾਮਲੇ ਕੀਤੀ, ਇਸੇ ਸਾਲ ਦੇ ਵਿੱਚ ਆਪਾਂ 2016 ਦੀ ਗੱਲ ਕਰੀਏ,
ਜੀ
ਤੇ ਪਿਛਲੇ ਸਾਲ ਵੀ ਆਪਾਂ ਗੱਲ ਕਰਦੇ ਰਹੇ ਹਾਂ, ਜਾਣੀ ਆ ਜਿਹੜਾ 2016 ਜਿਹੜਾ ਚੱਲ ਰਿਹਾ ਸੀ ਉਹਦੇ ਦੌਰਾਨ ਵੀ ਗੋਲਡ ਕੋਸਟ ਵਿੱਚ ਵੀ ਕਾਫੀ ਛਾਪੇਮਾਰੀ ਜਿਹੜੀ ਆ ਹੁੰਦੀ ਰਹੀ ਆ ਗੁਰਸੇਵ ਸਿੰਘ ਜੀ, ਤੇ ਇੱਥੋਂ ਵੀ ਕਾਫੀ ਬਰਾਮਦ ਹੁੰਦੇ ਰਹੇ ਆ। ਵੱਡੇ ਸ਼ਹਿਰਾਂ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਇਹ ਹੋ ਚੁੱਕੀ ਆ, ਆਪਣੇ ਬ੍ਰਿਸਬੇਨ ਦੇ ਵਿੱਚ ਵੀ ਇਸ ਸਾਲ ਦੇ ਵਿੱਚ ਹੋਇਆ, ਤੇ ਇਸ ਕਰਕੇ ਜਿੱਦਾਂ ਇੱਕ ਅਫਵਾਹ ਵੀ ਬੜੀ ਉੱਡ ਗਈ ਸੀ ਨਾ ਵੀ $100 ਦਾ ਜਿਹੜਾ ਆ ਨੋਟ ਆ ਬੰਦ ਕਰ ਦਿੱਤਾ ਗਿਆ ਆਸਟ੍ਰੇਲੀਆ ਵੱਲੋਂ। ਆਪਣੇ ਇੰਡੀਆ ਦੇ ਵਿੱਚ ਵੀ ਕਾਫੀ ਜਿਹੜੇ ਉੱਥੇ ਵੈਸਟਰਨ ਯੂਨੀਅਨ ਵਾਲੇ ਜਿਹੜੇ ਸੀ ਉਹ ਲੈਣ ਉਹ ਹਟ ਗਏ ਆ, ਹੁਣ ਵੀ ਨਹੀਂ ਲੈ ਰਹੇ ਉਹ, ਈਵਨ ਕਿ $50 ਵੀ ਅਜੇ ਉਹ ਲੈ ਨਹੀਂ ਰਹੇ। ਜਦੋਂ ਇੱਥੋਂ ਜਿਹੜੇ ਜਾਂਦੇ ਆ ਦੋਸਤਾਂ ਨੇ ਫੀਡਬੈਕ ਇਹ ਦਿੱਤੀ ਆ ਵੀ $100 ਦਾ ਤੇ $50 ਦਾ ਜਿਹੜਾ ਆ ਨਹੀਂ ਲੈ ਰਿਹਾ ਨੋਟ, ਤੇ ਉਹਦਾ ਕਾਰਨ ਇਹੀ ਸੀ, ਜਾਣੀ ਸੁਝਾਅ ਹੀ ਦਿੱਤਾ ਸੀ ਉਹਨਾਂ ਨੇ, ਕਿਉਂਕਿ ਇਹ ਡਰੱਗ ਮਾਰਕੀਟ ਦੇ ਵਿੱਚ $100 ਦਾ ਬਹੁਤ ਜ਼ਿਆਦਾ ਚੱਲਣ ਜਿਹੜਾ ਹੋ ਗਿਆ, ਜਦੋਂ ਵੀ ਫੜੇ ਜਾਂਦੇ ਆ ਉਹ $100 ਦੇ ਵਿੱਚ ਇਹ ਕਰੰਸੀ ਜ਼ਿਆਦਾਤਰ ਹੁੰਦੀ ਆ ਕੈਸ਼ ਦੀ, ਤੇ ਇਹ ਵੀ ਇੱਕ ਕਾਰਨ ਵੈਸੇ ਹੈਗਾ ਆ। ਖੈਰ ਫੜੇ ਗਏ ਆ ਤੇ ਬਹੁਤ ਵਧੀਆ ਗੱਲ ਆ ਹਨਾ, ਤੇ ਥੋੜੀ ਜਿਹੀ ਨਸ਼ਿਆਂ ਨੂੰ ਜਿਹੜੀ ਠੱਲ ਆ ਉਹ ਜ਼ਰੂਰ ਪੈਣੀ ਚਾਹੀਦੀ ਆ
ਜੀ, ਕਿਉਂਕਿ ਬਹੁਤ ਵੱਡੀ ਕਾਮਯਾਬੀ ਹੈ, 2.5 ਸਾਲਾਂ ਦੀ ਮਿਹਨਤ ਉਹਨਾਂ ਦੀ ਰਾਸ ਆ ਗਈ, ਹੱਥ ਆਏ ਨਾ ਬੰਦੇ। ਸੋ ਇਸ ਦੇ ਨਾਲ ਹੀ ਅਸੀਂ ਬ੍ਰਿਸਬੇਨ ਦੇ ਝਾਤ ਮਾਰੀ, ਤੇ ਬ੍ਰਿਸਬੇਨ ਦੇ ਸਾਊਥ ਸਬਰਬ ਮੁਰੂਕਾ ਵਿਖੇ ਇਪਸਵਿਚ ਰੋਡ ਦੇ ਉੱਤੇ ਤਕਰੀਬਨ ਰਾਤ 9 ਵਜੇ ਦੇ ਕਰੀਬ ਕਮਰਸ਼ੀਅਲ ਬਿਲਡਿੰਗ ਨੂੰ ਅੱਗ ਲੱਗ ਗਈ, ਤੇ ਫਾਇਰ ਫਾਈਟਰਸ ਨੇ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ, ਤੇ 2 ਘੰਟੇ ਲਈ ਰੋਡ ਵੀ ਬੰਦ ਰਿਹਾ, ਤੇ 2 ਸ਼ਾਪਸ ਅੱਗ ਨਾਲ ਝੁਲਸ ਗਈਆਂ, ਤੇ ਪੁਲਿਸ ਨੇ ਦੱਸਿਆ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸੋ ਸਾਰੇ ਨਾ ਕੋਈ ਜ਼ਖਮੀ ਹੋਇਆ, ਸਾਰਾ ਸੇਫ ਆ ਤੇ ਉਹਨੇ ਆਪਣੀ ਛਾਣਬੀਣ ਸ਼ੁਰੂ ਕਰ ਦਿੱਤੀ ਪੁਲਿਸ ਨੇ ਤੇ ਸ਼ੱਕੀ ਆ, ਅੱਜ ਥੋੜੀ ਸ਼ੱਕੀ ਆ ਕਿ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਤੇ ਕੀ ਕਾਰਨ ਸਾਹਮਣੇ ਆਉਂਦੇ ਆ ਮੈਨੂੰ ਲੱਗਦਾ ਕੁਛ ਅਗਲੇ ਕੁਛ ਦਿਨਾਂ ਵਿੱਚ ਆਪਾਂ ਅਖਬਾਰ ਦੇ ਜ਼ਰੀਏ ਸਾਨੂੰ ਪਤਾ ਲੱਗ ਜੂਗਾ ਤੇ ਦੋਸਤਾਂ ਨਾਲ ਸਾਂਝੇ ਕਰਾਂਗੇ। ਤਾਂ ਜਿੱਦਾਂ ਦਲਜੀਤ ਸਿੰਘ ਜੀ ਮੌਸਮ ਦੀ ਗੱਲ ਕਰ ਰਹੇ ਸੀ ਬ੍ਰਿਸਬੇਨ, ਤਾਂ ਮੌਸਮ ਸਾਫ਼ ਆ, ਚਲੋ ਬੱਦਲਬਾਜ਼ੀ ਥੋੜੀ ਬਣੀ ਹੋਈ ਆ, ਸ਼ਾਇਦ ਥੋੜੇ ਬਾਛੜ ਪਵੇ, ਪਰ ਵਿਕਟੋਰੀਆ ਜੋ ਕਿ ਪਿਛਲੇ ਕੁਛ ਹਫ਼ਤਿਆਂ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਮੌਸਮ ਦੇ ਕਾਰਨ ਉੱਥੇ ਬਿਮਾਰੀ ਦਾ ਚੱਲਣ ਬਹੁਤ ਰਿਹਾ, ਬਹੁਤ ਸਫ਼ਰ ਕਰਨਾ ਪਿਆ ਮੈਲਬਰਨ ਵਾਲਿਆਂ ਨੂੰ, ਤੋ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉੱਥੇ ਥੰਡਰ ਸਟੋਰਮ ਦੀ ਅੱਜ ਚੇਤਾਵਨੀ ਦਿੱਤੀ ਆ ਵਿਕਟੋਰੀਆ ਦੇ ਵਿੱਚ। ਵਿਭਾਗ ਨੇ ਸੈਂਟਰ ਆਫ਼ ਸਟੇਟ ਯਾਨੀ ਕਿ ਵਿਕਟੋਰੀਆ ਦੇ ਸੈਂਟਰ ਆਫ਼ ਸਟੇਟ ਦੇ ਉੱਤਰੀ ਹਿੱਸੇ ਵਿੱਚ ਫਲੈਸ਼ ਫਲੱਡ ਆਉਣ ਦੇ ਵੀ ਆਸਾਰ ਦੱਸੇ ਆ, ਤੇ ਮੌਸਮ ਦੀ ਖਰਾਬੀ ਕਾਰਨ ਕੱਲ੍ਹ ਰਾਤ ਤਕਰੀਬਨ 4000 ਲੋਕਾਂ ਨੇ ਬਿਜਲੀ ਤੋਂ ਬਗੈਰ ਕੱਟੀ। ਇਹ ਕੁਛ ਖਾਸ ਖਬਰਾਂ ਸੀਗੀਆਂ ਜਿਹੜੀਆਂ ਚੱਲ ਰਹੀਆਂ ਸੀ
ਜੀ। ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਆਪਾਂ ਸੇਨੀ ਬਾਰੇ ਵੀ ਦੱਸ ਦਈਏ, ਸੇਨੀ ਦੇ ਵਿੱਚ ਹੀਟ ਵੇਵਸ ਚੱਲਣ ਦਾ ਬਹੁਤ ਜ਼ਿਆਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਅੱਜ ਤੇ ਭਲਕੇ ਟੈਂਪਰੇਚਰ ਜਿਹੜਾ ਹੈ 40 degrees ਤੱਕ ਪਹੁੰਚਣ ਦਾ ਅਨੁਮਾਨ ਹੈਗਾ ਆ ਕੁਛ ਇਲਾਕਿਆਂ ਦੇ ਵਿੱਚ। ਇਸ ਕਰਕੇ ਜਿਹੜੇ ਦੋਸਤ ਸਾਡੇ ਨਿਊ ਸਾਊਥ ਵੇਲਸ ਦੇ ਵਿੱਚ ਰਹਿਣ ਵਾਲੇ ਆ ਉਹ ਜ਼ਰੂਰ ਥੋੜਾ ਜਿਹਾ ਧਿਆਨ ਰੱਖਣ, ਹੈਲਥ ਡਿਪਾਰਟਮੈਂਟ ਵੱਲੋਂ ਵੀ ਵਾਰਨਿੰਗ ਇਹ ਹੈਗੀ ਆ ਕਿ ਤੁਸੀਂ ਆਪਣਾ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਆ ਉਹ ਧੁੱਪ ਤੋਂ ਬਚ ਕੇ ਜਿਹੜਾ ਸਪੈਂਡ ਕਰੋ ਕਿਉਂਕਿ ਕਾਫੀ ਇਹ ਖਤਰਨਾਕ ਹੈਗਾ ਆ ਲੂ, ਜਿਹੜੀ ਜਿੱਦਾਂ ਆਪਾਂ ਕਹਿ ਦਈਏ ਲੂ ਚੱਲਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਇੰਨੀ ਗਰਮੀ ਗੁਰਸੇਵ ਸਿੰਘ ਜੀ ਪਈ ਨੀ ਜਿੰਨੀ ਅਨੁਮਾਨ ਵੈਸੇ ਪਹਿਲਾਂ ਲਾਇਆ ਜਾ ਰਿਹਾ ਸੀ ਆਪਾਂ ਕਿਹਾ ਵੀ ਸੀਗਾ, ਪਰ ਕ੍ਰਿਸਮਸ ਤੋਂ ਬਾਅਦ ਹੁਣ ਸ਼ਾਇਦ ਨਵੇਂ ਸਾਲ ਤੱਕ ਕਾਫੀ ਗਰਮੀ ਪੈਣ ਦੇ ਆਸਾਰ ਜਿਹੜੇ ਆ ਉਹ ਬਣਦੇ ਜਾ ਰਹੇ ਆ
ਜੀ। ਬਿਲਕੁਲ, ਖਾਸ ਕਰਕੇ ਹੁਣ ਛੁੱਟੀਆਂ ਚੱਲ ਰਹੀਆਂ ਤੇ ਆਪਣੇ ਦੋਸਤ ਵੀਰ ਜ਼ਿਆਦਾਤਰ ਟਰੈਵਲ ਕਰਦੇ ਆ ਘੁੰਮਦੇ ਫਿਰਦੇ ਆ, ਤੋ ਇਸ ਚੀਜ਼ ਦਾ ਗੌਰ ਰੱਖਣ, ਆਪਣਾ ਮੌਸਮ ਦਾ ਬਕਾਇਦਾ ਚੈੱਕ ਕਰਕੇ ਜਾਣ ਕੀ ਮੌਸਮ ਆ, ਉਸ ਹਿਸਾਬ ਨਾਲ ਪ੍ਰੀਕੋਸ਼ਨ ਜ਼ਰੂਰ ਲੈਣ। ਸੋ ਦੋਸਤੋ ਇਹ ਸਨ ਕੁਛ ਆਸਟ੍ਰੇਲੀਅਨ ਨਿਊਜ਼ ਇੱਥੋਂ ਦੀਆਂ, ਤੇ ਤੁਸੀਂ ਵੀ ਪ੍ਰੀਕੋਸ਼ਨ ਯੂਜ਼ ਕਰੋ। ਅਸੀਂ ਹੁਣ ਚੱਲਾਂਗੇ ਇੰਡੀਆ ਵੱਲ ਤੇ ਨਵਾਂਗੇ ਦੋਸਤਾਂ ਦੇ ਸੁਨੇਹੇ, ਉਸ ਤੋਂ ਪਹਿਲਾਂ ਅਸੀਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਬਕਾਇਦਾ ਆਪਣੇ ਇੰਡੀਅਨ ਨਿਊਜ਼ ਉੱਤੇ ਕੀ ਚੱਲ ਰਿਹਾ ਹੈ ਤੇ ਆਪਣੇ ਦੋਸਤ ਵੀ ਕੀ ਸੁਨੇਹੇ ਭੇਜ ਰਹੇ ਆ, ਸੁਣਦੇ ਹਾਂ ਇਹ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਆਇਓ ਬਾਹਾਂ ਦੇ ਵਿੱਚ ਫਿਰ ਬਣ ਜਾਵਾਂ ਬੀਬਾ ਰਾਣਾ ਮਿਲਣ ਯਾਰ ਨੂੰ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਂਜੀ ਦਲਜੀਤ ਸਿੰਘ ਜੀ ਦੋਸਤੋ ਕੀ ਕਹਿ ਰਹੇ ਆਪਣੇ ਦੋਸਤ ਮਿੱਤਰ ਸੁਨੇਹਾ ਦੇ ਜ਼ਰੀਏ
ਸਭ ਤੋਂ ਪਹਿਲਾਂ ਜੰਡੋ ਸਾਹਿਬ ਦਾ ਗਾਣਾ ਜਿਹੜਾ ਵੀ ਕੱਢਿਆ ਹੋਇਆ ਆ ਜੰਡੋਰੀਆ ਸਾਹਿਬ ਦਾ ਗਾਣਾ ਵੈਸੇ ਸੈਡ ਆ ਥੋੜਾ ਜਿਹਾ ਕੋਸ਼ਿਸ਼ ਵੈਸੇ ਕਰਦੇ ਆ ਕਿ ਸੁਣਾ ਦਈਏ ਪ੍ਰੋਗਰਾਮ ਦੇ ਵਿੱਚ ਤੇ ਚੰਨਾ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਵੀ 2017 ਦੀਆਂ ਭੇਜ ਦਿੱਤੀਆਂ ਆ ਉਹ ਕਹਿੰਦੇ ਵੀ ਇੱਕ ਛੋਟੀ ਜਿਹੀ ਜਿਹੜੀ ਕੀੜੀ ਹੁੰਦੀ ਆ ਤੁਹਾਡੀ ਉਹ ਪੈਰ ਨੂੰ ਤਾਂ ਕੱਟ ਸਕਦੀ ਆ ਪਰ ਤੁਸੀਂ ਉਹਦੇ ਪੈਰ ਨੂੰ ਨਹੀਂ ਕੱਟ ਸਕਦੇ
ਕੀੜੀ ਲੱਭ ਲੈਣ ਤੋਂ ਵੈਸੇ ਵੀ ਆਪਣੇ ਕਵਿੰਸਲੈਂਡ ਦੇ ਕੀੜੀਆਂ ਦਾ ਬਹੁਤ ਚੱਲ ਰਿਹਾ ਉਹ ਸਾਰੇ ਘਰਾਂ ਦੇ ਵਿੱਚ ਅੱਜ ਕੀੜੀ ਫੜ ਲੈਣੀ ਆਪਾਂ ਦੇਖਣੇ ਟਰਾਈ ਕਰਨੀ ਆ ਪ੍ਰੈਕਟੀਕਲ ਨਹੀਂ ਸਹੀ ਗੱਲ ਹੈ ਜੀ ਤੁਸੀਂ ਉਹੀ ਆ ਗੱਲ ਬੜੇ ਛੋਟੇ ਦੀ ਨੀ ਆ ਹਰ ਕਿਸੇ ਦੀ ਆਪਣੀ ਕਾਬਲੀਅਤ ਆ ਆਪਣੇ ਹੁਨਰ ਆ ਸੋ ਸਾਨੂੰ ਹਰ ਕਿਸੇ ਦਾ ਕ੍ਰੀਏਚਰ ਦਾ ਜੋ ਵੀ ਦੁਨੀਆਂ ਤੇ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਵੈਸੇ ਬਚਣਾ ਵੀ ਚਾਹੀਦਾ ਕੀੜੀਆਂ ਤੋਂ
ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਇੱਕ ਛੋਟਾ ਜਿਹਾ ਤੈਨਕਾ ਜਿਹੜਾ ਆ ਉਹ ਅੱਖ ਦੇ ਵਿੱਚ ਚਲੇ ਜਾਵੇ ਤਾਂ ਘਮੰਡ ਦੇ ਨਾਲ ਜਿਹੜੇ ਸਿਰ ਬਹੁਤ ਚੱਕ ਹੋਏ ਹੁੰਦੇ ਆ ਉਹ ਵੀ ਥੱਲੇ ਨੂੰ ਝੁਕਾ ਦਿੰਦਾ ਉਹ ਕੈਨਕਾ ਯਾਨੀ ਕਹਿਣ ਦਾ ਮਤਲਬ ਇਹੀ ਆ ਵੀ ਛੋਟੀਆਂ ਚੀਜ਼ਾਂ ਨੂੰ ਛੋਟੀਆਂ ਨਹੀਂ ਸਮਝਣੀਆਂ ਚਾਹੀਦੀਆਂ ਬਹੁਤ ਵੱਡੇ ਵੱਡੇ ਕੰਮ ਜਿਹੜੇ ਆ ਕਰ ਦਿੰਦੀਆਂ
ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ
ਜੀ ਤੇ ਜੀ ਤੇ ਸਤਿ ਸ੍ਰੀ ਅਕਾਲ ਅੱਜ ਬੁਲਾ ਰਹੇ ਆ ਤੇ ਹਰਮਨ ਰੇਡੀਓ ਨੂੰ ਤੇ ਕੱਲ ਨੂੰ ਕਹਿੰਦੇ ਮਿਲਦੇ ਆ ਅੱਜ ਬੜਾ ਮੈਸੇਜ ਛੋਟਾ ਜਿਹਾ ਲਿਖਿਆ ਆ ਤੇ ਮੈਨੂੰ ਲੱਗਦਾ ਵੀ ਅੱਜ ਬੰਦੇ ਵੀ ਘੱਟੇ ਲੱਗਦੇ ਆ ਸੌਂਦੇ ਇਹਨਾਂ ਦੇ ਨਾਲ ਤੇ ਖੈਰ ਚੰਨਾ ਸਾਹਿਬ ਸਵਾਗਤ ਹੈ ਸਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਤੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਤੇ ਉਹ ਕਹਿੰਦੇ ਵੀ ਮੰਜ਼ਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ ਪਰ ਰਸਤੇ ਹਮੇਸ਼ਾ ਪੈਰਾਂ ਥੱਲੇ ਹੀ ਹੁੰਦੇ ਨੇ ਵੀ ਬਹੁਤ ਵਧੀਆ ਵਿਚਾਰ ਸੀਗਾ ਉਹਨਾਂ ਨੇ ਭੇਜਿਆ
ਬਹੁਤ ਸੋਹਣੀ ਚੜ੍ਹਦੀ ਕਲਾ ਵਾਲੇ ਵਿਚਾਰ
ਜੀ ਜੀ ਜਗਵੀਰ ਸਿੰਘ ਜੀ ਜੁੜੇ ਆ ਆਪਣੇ ਨਾਲ ਕੇਸ ਤੋਂ ਜਗਵੀਰ ਸੇਖੋਂ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਤੇ ਵੀਰਵਾਰ ਨੂੰ ਕਹਿੰਦੇ ਹਾਜ਼ਰੀ ਜਿਹੜੀ ਆ ਪ੍ਰਵਾਨ ਕਰਿਓ ਤੇ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਤੇ ਪਿੱਛੇ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਅੱਗੇ ਵੱਧਦੇ ਰਹੋ ਹਰ ਦਿਨ ਕੁਝ ਨਵਾਂ ਕਰਦੇ ਰਹੋ ਇਹੀ ਉਹਨਾਂ ਨੇ ਸੰਦੇਸ਼ ਜਿਹੜਾ ਆ ਭੇਜਿਆ ਤੇ ਬਿਲਕੁਲ ਜੀ ਤੇ ਗੁਰਸੇਵ ਸਿੰਘ ਜੀ ਇਹ ਆ ਵੀ ਗਲਤੀਆਂ ਜਿਹਨੇ ਕੀਤੀਆਂ ਨੇ ਇਹਦਾ ਮਤਲਬ ਉਹਨੇ ਕੀਤਾ ਕੁਛ ਨੀ
ਜੀ ਬਿਲਕੁਲ ਗਲਤੀਆਂ ਹੋਈ ਗੱਲ ਹੈ ਜੀ ਗਲਤੀਆਂ ਕਰੋ ਜਿਹੜੀ ਕੁਛ ਕਰ ਰਿਹਾ ਤਾਂ ਹੀ ਗਲਤੀ ਹੁੰਦੀ ਆ ਜੇ ਕੁਛ ਕਰਨਾ ਗਲਤੀ ਵੀ ਕਿੱਥੋਂ ਹੋਣੀ ਆ
ਕੋਸ਼ਿਸ਼ ਕਰੀਏ
ਕਿ ਅਸੀਂ ਕੰਮ ਕਰਨ ਤੋਂ ਪਹਿਲਾਂ ਉਹਦੀ ਪ੍ਰੈਕਟਿਸ ਕਰ ਲਈਏ ਤਾਂ ਜੋ ਕਿ ਗਲਤੀਆਂ ਘੱਟ ਹੋਣ ਦੇ ਸਾਰ ਹੋਣ ਤੋ ਅਕਸਰ ਅਸੀਂ ਕਈ ਕਾਮਯਾਬ ਹੁੰਦੇ ਨਾ ਆਹ ਦੇਖਣ ਚ ਬਹੁਤ ਆਇਆ ਆਪਣਾ ਕਿ ਅਸੀਂ ਜਦੋਂ ਬਹੁਤ ਜ਼ਿਆਦਾ ਗਲਤੀਆਂ ਕਰਨ ਲੱਗ ਜਾਂਦੇ ਆ ਪਰ ਫਿਰ ਅਸੀਂ ਆਹੀ ਦਲੀਲ ਦੇ ਲੈਂਦੇ ਆ ਪਰ ਕੋਸ਼ਿਸ਼ ਕਰੀਏ ਗਲਤੀਆਂ ਘੱਟ ਤੋਂ ਘੱਟ ਕਰੀਏ
ਜੀ ਬਿਲਕੁਲ ਤੇ ਨਾਲ ਇਹ ਵੀ ਆ ਨਾ ਕਿ ਗਲਤੀ ਜਿਹੜੀ ਦੁਹਰਾ ਨਾ ਹੋਵੇ ਗਲਤੀ ਮੈਨੂੰ ਲੱਗਦਾ ਵੀ ਗਲਤੀ ਹੋਣੀ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਪਰ ਜਦੋਂ ਗਲਤੀ ਹੋ ਜਾਂਦੀ ਆ ਦੁਬਾਰਾ ਤੋਂ ਫਿਰ ਉਹਨੂੰ ਰਿਪੀਟ ਕਰਦੇ ਆ ਫਿਰ ਉਹ ਗਲਤੀ ਮੈਨੂੰ ਲੱਗਦਾ ਵੀ ਜ਼ਰੂਰ ਗਲਤੀ ਹੁੰਦੀ ਆ ਫਿਰ
ਆਦਤ ਪੈ ਜਾਂਦੀ ਆ ਫਿਰ ਉਹ
ਆਦਤ ਬਣ ਜਾਂਦੀ ਆ ਖੈਰ ਆਪਾਂ ਗੱਲ ਜਿਹੜੀ ਹੁਣ ਕਰਨੀ ਆ ਪਹਿਲਾਂ ਤਾਂ ਆਪਾਂ ਕੋਹਲੀ ਸਾਹਿਬ ਨੇ ਆਪਾਂ ਨੂੰ ਜਿਹੜੀ ਆ ਖਬਰ ਆ ਉਹ ਵੀ ਆਪਣੇ ਨਾਲ ਭੇਜੀ ਆ ਤੇ ਉਹ ਕਹਿੰਦੇ ਆ ਵੀ 25 ਤਰੀਕ ਦਿਨ ਐਤਵਾਰ ਨੂੰ ਕ੍ਰਿਸਮਸ ਦੀ ਰਾਤ ਦੇ ਵਿੱਚ ਇੱਕ ਟਰੱਕ ਵੱਲੋਂ 9 ਸਾਲਾ ਜਿਹੜਾ ਲੜਕਾ ਜੋਸਿਆ ਸੀ ਜ਼ੋਨ ਉਹਨੂੰ ਟੱਕਰ ਮਾਰ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਸੀ ਇੱਕ ਟਰੱਕ ਦੇ ਵੱਲੋਂ ਤੇ ਇਹ ਤੋਂ ਬਾਅਦ ਲੜਕੇ ਨੂੰ ਜਿਹੜਾ ਆ ਲੇਡੀ ਸਲੈਂਟੋ ਚਿਲਡਰਨ ਹਾਸਪਿਟਲ ਦੇ ਵਿਚ ਦਾਖਲ ਕਰਾਇਆ ਗਿਆ ਸੀ ਤੇ ਬਹੁਤ ਹਾਲਤ ਨਾਜ਼ੁਕ ਬਣੀ ਹੋਈ ਸੀ 25 ਤਰੀਕ ਤੋਂ ਬਾਅਦ ਹੀ ਪਰ ਮੰਗਲਵਾਰ ਦੀ ਰਾਤ ਨੂੰ ਇਹ 9 ਸਾਲਾ ਜਿਹੜਾ ਲੜਕਾ ਆ ਜੌਨ ਸਿਆਸੀ ਜ਼ੋਨ ਦਾਮ ਤੋੜ ਗਿਆ ਤੇ ਪੁਲਿਸ ਅਫਸਰਾਂ ਦਾ ਵੀ ਕਹਿਣਾ ਆ ਕਿ ਬ੍ਰਿਸਬੇਨ ਦੇ ਇਲਾਕੇ ਲੋਗਨ ਦਾ ਇਹ ਰਹਿਣ ਵਾਲਾ ਸੀਗਾ ਪੀੜਤ ਲੜਕਾ ਸ਼ਾਮੀ 7 ਵਜੇ ਦੇ ਕਰੀਬ ਆਪਣੀਆਂ ਭੈਣਾਂ ਦੇ ਨਾਲ ਬ੍ਰਿਸਬੇਨ ਸ਼ਹਿਰ ਦੇ ਨੇੜਲੇ ਜਿਹੜੇ ਇਲਾਕੇ ਹੈਗੇ ਆਪਣਾ ਸਵਰਬ ਹੈਗਾ ਸਪਰਿੰਗ ਵੁੱਡ ਉੱਥੇ ਕ੍ਰਿਸਮਿਸ ਦੀਆਂ ਲਾਈਟਾਂ ਦੇਖਣ ਗਿਆ ਸੀ ਇਸ ਦੌਰਾਨ 9 ਸਾਲਾ ਜਿਹੜਾ ਇਹ ਲੜਕਾ ਸੀਗਾ ਜੋ ਸਿਆਸੀ ਜ਼ੋਨ ਉਹਦੇ ਨਾਲ ਇਹ ਹਾਦਸਾ ਜਿਹੜਾ ਵਾਪਰ ਗਿਆ ਤੇ ਜਿਹੜਾ ਟਰੱਕ ਚਲਾਉਣ ਵਾਲਾ ਸੀਗਾ ਉਹਨੇ ਸ਼ਰਾਬ ਪੀਤੀ ਹੋਈ ਸੀ 24 ਸਾਲਾ ਵਿਅਕਤੀ ਨੇ ਤੇ ਉਹਨਾਂ ਉਸਨੇ ਪਹਿਲਾਂ ਪਾਰਕਿੰਗ ਚ ਖੜੀ ਇੱਕ ਕਾਰ ਨੂੰ ਵੀ ਟੱਕਰ ਮਾਰੀ ਤੇ ਫੇਰ ਉਸ ਤੋਂ ਬਾਅਦ 9 ਸਾਲਾ ਜਿਹੜਾ ਬੱਚਾ ਸੀਗਾ ਉਹਨੂੰ ਤੇ ਟੱਕਰ ਤੋਂ ਬਾਅਦ ਜਿਹੜੀ ਆ ਕਾਰ ਚੱਲਣ ਲੱਗ ਗਈ ਤੇ ਅੱਗੇ ਜਾ ਕੇ ਇੱਕ ਘਰ ਦੇ ਨਾਲ ਵੀ ਟਕਰਾ ਗਈ ਆ ਜਾਣੀ ਦੇਖ ਲਓ ਵੀ ਗੁਰਸੇਵ ਸਿੰਘ ਜੀ ਬਈ ਉਹਦੀ ਸ਼ਰਾਬ ਜਿਹੜੀ ਪੀਤੀ ਹੋਈ ਆ ਉਹਦੀ ਜਾਨ ਜਿਹੜੀ ਇੱਕ ਬੱਚੇ ਦੀ ਜਿਹਨੇ ਸਾਰੀ ਅਜੇ ਜ਼ਿੰਦਗੀ ਕੁਛ ਨਾ ਕੁਛ ਦੇਖਣਾ ਸੀਗਾ ਵਿਚਾਰਾ ਇਸ ਦੁਨੀਆਂ ਤੋਂ ਬਿਨਾਂ ਕੁਛ ਦੇਖੇ ਚਲੇ ਗਿਆ 9 ਸਾਲ ਦੀ ਉਮਰ ਕੀ ਹੁੰਦੀ ਹੈ ਨਾ ਕੁਛ ਨੀ ਦੇਖਿਆ ਜੇ
ਜੀ ਕੁਛ ਬਹੁਤ ਹੀ ਛੋਟੀ ਉਮਰ ਦੇ ਵਿੱਚ ਤੇ ਇਹੀ ਕਾਰਨ ਆ ਕਿ ਜਦੋਂ ਕਹਿੰਦੇ ਕਿ ਡਰਿੰਕ ਡਰਾਈਵਿੰਗ ਨਾ ਕਰੋ ਕਿ ਨਸ਼ਿਆਂ ਨੂੰ ਮਾੜਾ ਇਸੇ ਕਰਕੇ ਕਿਹਾ ਜਾਂਦਾ ਹੋਰ ਤਾਂ ਨੀ ਕੋਈ ਗੱਲ ਕਿ ਤੁਸੀਂ ਅਸੀਂ ਕਹਿੰਦੇ ਕਿ ਅਸੀਂ ਸਾਡੇ ਪਰਸਨਲ ਯੂਜ਼ ਨਾਲ ਕਰਦੇ ਹਾਂ ਘਰ ਬੈਠ ਕੇ ਤੁਸੀਂ ਕਰ ਲਓ ਹੈ ਤਾਂ ਮਾੜਾ ਹੀ ਹੈ ਪੇਸ਼ਾ ਘਰ ਜਾਂ ਬਾਹਰ ਕਰ ਰਹੇ ਹੋ ਤੁਸੀਂ ਨਸ਼ਾ ਤਾਂ ਮਾੜਾ ਮਾੜਾ ਕਿਸੇ ਤਰ੍ਹਾਂ ਦਾ ਵੀ ਹੋਵੇ ਛੋਟਾ ਹੋਵੇ ਬੜਾ ਹੋਵੇ ਨਸ਼ਾ ਕੋਈ ਵੀ ਆ ਸੋ ਉਸ ਤੋਂ ਗੁਰੇਜ਼ ਹੀ ਕਰੋ ਕਿਉਂ ਸਾਡੇ ਖਾਸ ਕਰਕੇ ਸ਼ਰਾਬ ਦੀ ਗੱਲ ਕਰਦੇ ਕਿ ਸਾਡੇ ਪੰਜਾਬੀਆਂ ਚ ਇਹਨੇ ਨਸ਼ਾ ਹੀ ਨੀ ਗਿਣਿਆ ਜਾਂਦਾ ਸੋ ਜ਼ਿਆਦਾ ਘਾਤਕ ਆ ਇਸ ਕਰਕੇ ਬਚਾਅ ਰੱਖੋ ਨਸ਼ਿਆਂ ਤੋਂ ਬਚਾਅ ਕਰੋ ਆਪਣਾ ਪਾਸਾ ਹੀ ਕਰੋ ਇਹਨਾਂ ਚੀਜ਼ਾਂ ਤੋਂ
ਬਿਲਕੁਲ ਤੇ ਕੋਹਲੀ ਸਾਹਿਬ ਨੇ ਨਾਲੇ ਵੀ ਕਿਹਾ ਵੀ 3 ਗੁਣਾ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਉਸ ਵੇਲੇ ਜਾਣੀ ਲਿਮਿਟ ਤੋਂ ਤੇ ਕ੍ਰਿਸਮਸ ਤੇ ਉਹ ਜਿਹੜਾ ਬੱਚਾ ਵਿਚਾਰਾ ਦੇਖੋ ਲਾਈਟਾਂ ਦੇਖਣ ਗਿਆ ਹੀ ਕੰਮ ਉਹਦਾ ਜਾਣੀ ਜਿਹੜਾ ਆ ਖਰਾਬ ਹੋ ਗਿਆ ਖੈਰ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਨਾਲ ਦੀ ਨਾਲ ਕੁਛ ਸਿੱਖਣ ਨੂੰ ਜ਼ਰੂਰ ਆ ਕਿ ਡਰਾਈਵ ਕਰਨ ਲੱਗੇ ਜੇ ਤੁਸੀਂ ਘਰ ਬੈਠੇ ਆ ਚਲੋ ਕੋਈ ਗੱਲ ਨਹੀਂ ਤੇ ਜੇ ਡਰਾਈਵ ਕਰਨ ਲੱਗੇ ਆ ਨਾ ਕਿਉਂਕਿ ਫੇਰ ਤੁਸੀਂ ਇਕੱਲੇ ਆਪਣੀ ਜਾਨ ਦੇ ਜ਼ਿੰਮੇਵਾਰ ਨਹੀਂ ਤੁਸੀਂ ਜਿਹੜੇ ਸੜਕ ਦੇ ਉੱਤੇ ਹੋਰ ਵੀ ਜਾ ਰਹੇ ਆ ਲੋਕ ਉਹਨਾਂ ਦੀਆਂ ਜਾਨਾਂ ਦੇ ਵੀ ਜ਼ਿੰਮੇਵਾਰ ਤੁਸੀਂ ਹੋ ਜਾਂਦੇ ਆ ਖੈਰ ਮਨੀ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਇੱਕ ਮੈਸੇਜ ਭੇਜਿਆ ਤੇ ਇਹ ਮੈਂ ਪਹਿਲਾਂ ਵੀ ਉਹਦਾ ਮੈਸੇਜ ਦੇਖਿਆ ਸੀਗਾ ਇਹ ਇੱਕ ਐਡਵਰਟਾਈਜ਼ਮੈਂਟ ਦਾ ਉਹ ਬੋਰਡ ਆਪਾਂ ਕਹਿ ਲਓ ਕਿ ਇੱਕ ਬੈਨਰ ਜਿਹੜਾ ਆ ਬੈਨਰ ਭੇਜਿਆ ਕਿਤੇ ਉਹਨੇ ਫੋਟੋ ਖਿੱਚੀ ਹੋਈ ਆ ਮਨੀ ਸਿੰਘ ਹੁਣਾਂ ਨੇ ਜਿਹੜੀ ਸ਼ੇਅਰ ਕੀਤੀ ਆਪਣੇ ਨਾਲ ਉਹਤੇ ਲਿਖਿਆ ਵੀ ਪ੍ਰਸਿੱਧ ਰਾਗੀ ਸ਼ਮਿੰਦਰਪਾਲ ਸਿੰਘ ਇਨਸਾਂ ਖੁਸ਼ੀ ਤੇ ਗਮੀ ਵਾਸਤੇ ਕੀਰਤਨ ਕਰਾਓ ਜੀ ਸਮਾਂ 2 ਘੰਟੇ ਰੱਬ ਦੇ ਨਾਲ ਤਾਰਾਂ ਜੋੜ ਦਿਆਂਗੇ ਜੇ ਨਾ ਜੁੜੀਆਂ ਤਾਂ 5,500 ਰੁਪਈਏ ਵਾਪਸ
ਵਾਹ ਜੀ ਕੀ ਬਾਤ ਆ ਆਪਾਂ ਟਰਾਈ ਕਰਨਾ ਚਾਹੀਦਾ ਅੱਜ ਤਾਂ ਟੁੱਟਿਓ ਫਿਰਦੇ ਰੱਬ ਨਾਲ
ਬਿਲਕੁਲ ਜੀ ਤੇ ਤਾਰਾਂ ਜਿਹੜੀਆਂ ਜ਼ਰੂਰ ਜਿਹੜੀਆਂ ਜੋੜਨੀਆਂ ਜ਼ਰੂਰ ਚਾਹੀਦੀਆਂ ਮੈਂ ਗੁਰਸੇਵ ਸਿੰਘ ਜੀ ਤੁਹਾਡੇ ਨਾਲ ਸਾਂਝੀ ਇੱਕ ਵਾਰਤਾਲਾਪ ਹੀ ਕਰ ਦਿੰਦਾ ਆ ਵੈਸੇ ਮੈਂ ਇਹ ਪਹਿਲਾਂ ਵੀ ਕੀਤੀ ਹੈ ਇੱਕ ਵਾਰੀ ਸਾਂਝੀ ਇੱਕ ਵਾਰੀ ਚਲੋ ਖੈਰ ਪਹਿਲਾਂ ਮਾਫ਼ੀ ਮੰਗ ਲੈਣਾ ਜੇ ਕਿਸੇ ਦੇ ਲੱਗਦੀ ਹੋਵੇ ਕਿ ਮੇਰਾ ਭੂਆ ਦਾ ਲੜਕਾ ਸੀਗਾ ਤੇ ਉਹ ਮੈਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਤੇ ਅਸੀਂ ਗਏ ਤੇ ਨੂਰ ਮਹਿਲ ਦੇ ਨੇੜੇ ਉਹ ਪਿੰਡ ਦੇ ਵਿੱਚ ਚਲੋ ਮੈਂ ਨਾਂ ਨਾ ਲਵਾਂ ਨੂਰ ਮਹਿਲ ਦੇ ਨੇੜੇ ਪਿੰਡ ਦੇ ਵਿੱਚ ਲੈ ਗਏ ਆਪਣੇ ਦੋਸਤ ਦੇ ਘਰ ਵੀ ਬੈਠਣਾ ਉੱਥੇ ਜਾ ਕੇ ਉਹਨਾਂ ਨੇ ਘਰ ਜਾਣੀ ਉਹਨਾਂ ਨੇ ਉਹ ਨੂਰ ਮਹਿਲ ਵਾਲੇ ਬਾਬੇ ਨੂੰ ਮੰਨਦਾ ਸੀਗਾ ਜਿਹੜਾ ਲਾਈਟਾਂ ਵਾਲਾ ਬਾਬਾ ਤੇ ਉਹਨੇ ਘਰ ਬਣਾਇਆ ਤੇ ਮੈਨੂੰ ਕਹਿੰਦਾ ਕਹਿੰਦੇ ਵੀ ਤੈਨੂੰ ਲਾਈਟਾਂ ਦਿਖਾ ਸਕਦੇ ਸਾਡੇ ਬਾਬੇ ਕਹਿੰਦੇ ਵੀ ਜਾਣੀ ਜਿਹੜਾ ਜਿਹੜਾ ਨਾਮਦਾਨ ਲੈ ਲਾ ਤਾਂ ਉਹ ਲਾਈਟਾਂ ਦਿਖਾ ਸਕਦਾ ਹੁੰਦਾ ਤੇ ਬੈਠੇ ਬੈਠੇ ਇਹੀ ਕਿਹਾ ਚੱਲ ਯਾਰ ਸਾਨੂੰ ਵੀ ਲਾਈਟਾਂ ਦਿਖਾ ਦੇ ਫੇ ਤੇ ਉਹਨੇ ਮੇਰੀਆਂ ਅੱਖਾਂ ਹਨਾ ਜ਼ੋਰ ਦੀ ਘੁੱਟ ਦਿੱਤੀਆਂ ਤੁਸੀਂ ਦੇਖਿਆ ਹੋਣਾ ਵੀ ਜਦੋਂ ਆਪਾਂ ਅੱਖਾਂ ਘੁੱਟਦੇ ਆ ਤੇ ਉਹ ਅੱਖਾਂ ਚੋਂ ਅੱਗੇ ਅੱਗੇ ਲਾਈਟਾਂ ਜਾਂ ਨੀ ਜਗਣ ਲੱਗ ਜਾਂਦੇ ਉਹਦੇ ਚ ਗਿਆੜੇ ਜਾਂ ਜਿੱਦਾਂ ਕਹਿ ਲਓ ਤੁਸੀਂ ਅੱਖਾਂ ਨੂੰ ਜ਼ੋਰ ਦੀ ਘੁੱਟੋ ਤਾਂ ਉਹਦੇ ਵਿੱਚ ਉਦੇ ਲਾਈਟ ਹੀ ਜਾਂ ਉਦੇ ਦੀਦਾ ਪਰਛਾਵਾਂ ਜਾਂ ਕੁਛ ਨਾ ਕੁਛ ਦੀਦਾ ਹੀ ਹੁੰਦਾ ਹਨਾ ਤੇ ਮੈਨੂੰ ਕਹਿੰਦੇ ਮੈਂ ਤਾਂ ਕੁਛ ਬੋਲਿਆ ਨੀ ਮੇਰੀ ਭੂਆ ਦੇ ਮੁੰਡੇ ਨੂੰ ਉਹਨੇ ਪੁੱਛਿਆ ਕਿ ਤੈਨੂੰ ਲਾਈਟਾਂ ਦਿਸ ਪਈਆਂ ਨਾ ਦਿਸ ਪਈਆਂ ਮੇਰੀ ਭੂਆ ਦਾ ਮੁੰਡਾ ਕਹਿੰਦਾ ਹਾਂ ਦਿਸ ਪਈਆਂ ਤੇ ਮੈਂ ਘਰ ਆ ਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਇਹ ਇੰਨੀਆਂ ਕੁ ਲਾਈਟਾਂ ਤਾਂ ਮੈਂ ਵੀ ਦਿਖਾ ਸਕਦੀ ਹਾਂ ਘਰ ਆ ਕੇ ਮੈਂ ਉਹਦੀਆਂ ਵੀ ਜ਼ੋਰ ਦੀ ਅੱਖਾਂ ਫੇਰ ਘੁੱਟੀਆਂ ਮੈਂ ਕਿਹਾ ਇੱਦਾਂ ਦੀਆਂ ਦਿਸੀਆਂ ਸੀ ਕਹਿੰਦਾ ਹਾਂ ਇੱਦਾਂ ਤੁਸੀਂ ਦੇ ਰਹੀਆਂ ਸੀ ਕਹਿਣ ਦਾ ਮਤਲਬ ਕੀ ਆ ਵੀ ਕੁਛ ਨਾ ਕੁਛ ਇੱਦਾਂ ਦਾ ਹੋ ਜਾਂਦਾ ਇਹਨੂੰ ਧਰਮ ਤੇ ਪਖੰਡ ਵਿੱਚ ਸ਼ਾਇਦ ਇਹੀ ਫਰਕ ਆ ਜਿਹੜਾ ਆਪਣੇ ਮਨੀ ਸਿੰਘ ਉਹਨਾਂ ਨੇ ਆਹ ਮੈਸੇਜ ਭੇਜਿਆ ਬਹੁਤ ਕਈ ਵਾਰੀ ਤਰਾਸ ਦੀ ਬਣ ਜਾਂਦੀ ਹੈ ਕਿ ਅੱਜ ਵੀ ਅਸੀਂ ਕਿਸ ਯੁੱਗ ਦੇ ਵਿੱਚ ਰਹਿ ਰਹੇ ਹਾਂ ਬਹੁਤ ਬਹੁਤ ਧੰਨਵਾਦ ਮਨੀ ਸਿੰਘ ਜੀ ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਗੱਲ ਕਰਨੀ ਆ ਖਜੂਰ ਦੇ ਉੱਤੇ ਖਜੂਰ ਜਿਹੜੀ ਆ ਕਿਉਂਕਿ ਹੁਣ ਮੈਂ ਤਾਂ ਵੈਸੇ ਵੀ ਹੁਣ ਚੱਲਾਂ ਇੰਡੀਆ ਨੂੰ ਤੇ ਉੱਥੇ ਕਾਫੀ ਸਰਦੀ ਆ ਤੇ ਸਰਦੀਆਂ ਦੇ ਵਿੱਚ ਕਹਿੰਦੇ ਮੇਵਿਆ ਹੀ ਆ ਇੱਕ ਤਰ੍ਹਾਂ ਦਾ ਖਜੂਰ ਜਿਹੜਾ ਆ ਤੇ ਇਹਦੇ ਲਾਭ ਬਹੁਤ ਅੱਜ ਆਪਾਂ ਜੇ ਤੁਸੀਂ ਕਹੋ ਤਾਂ ਆਪਾਂ ਖਜੂਰ ਦੇ ਲਾਭ ਜਿਹੜੇ ਆ ਦੱਸ ਦਈਏ ਕਿ ਖਜੂਰ ਜਿਹੜੀ ਆ ਇਹ ਬਹੁਤ ਕੰਮ ਦੀ ਚੀਜ਼ ਆ
ਜੀ ਬਿਲਕੁਲ ਸਾਂਝੀ ਕਰਨੀ ਬਣਦੀ ਹੈ ਫਿਰ ਤਾਂ
ਜੀ ਤੇ ਕਹਿੰਦੇ ਵੀ ਖਜੂਰ ਦੇ ਵਿੱਚ ਆਇਰਨ ਵੀ ਹੁੰਦਾ ਮਿਨਰਲ ਬਹੁਤ ਹੁੰਦੇ ਆ, ਕੈਲਸ਼ੀਅਮ, ਅਮੀਨੋ ਐਸਿਡ, ਫਾਸਫੋਰਸ ਤੇ ਵਿਟਾਮਿਨ, ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪੈਂਦੇ ਆ ਤੇ ਇੱਕ ਖਜੂਰ ਦੇ ਵਿੱਚ 23 ਕੈਲੋਰੀ ਜਿਹੜਾ ਐਨਰਜੀ ਜਿਹੜੀ ਆ ਮਿਲਦੀ ਆ। ਤੇ ਹੁਣ ਆਪਾਂ ਇਹਦੇ ਦੱਸਦੇ ਆ ਬਈ ਇਹਦੇ ਫਾਇਦੇ ਕੀ ਆ। ਖਜੂਰ ਕਹਿੰਦੇ ਜੇ ਤੁਸੀਂ ਖਾਂਦੇ ਆ ਤਾਂ ਤੁਹਾਡੀਆਂ ਜਿਹੜੀਆਂ ਹੱਡੀਆਂ ਬਹੁਤ ਮਜ਼ਬੂਤ ਹੋ ਜਾਂਦੀਆਂ, ਕਿਉਂਕਿ ਇਹਨਾਂ ਦੇ ਵਿੱਚ ਕੈਲਸ਼ੀਅਮ, ਸੈਲੇਨੀਅਮ, ਮੈਗਨੀਜ਼ ਤੇ ਕੋਪਰ ਇਹਦੀ ਜ਼ਿਆਦਾ ਮਾਤਰਾ ਹੁੰਦੀ ਜਿਹਦੇ ਨਾਲ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ। ਇਹਦੋਂ ਇਲਾਵਾ ਇਮਿਊਨ ਪਾਵਰ, ਜਿੱਦਾਂ ਤੁਸੀਂ ਰੋਗਾਂ ਦੇ ਲੜਨ ਦੀ ਆਪਾਂ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਨੂੰ ਆਪਾਂ ਕਹਿ ਦਿੰਦੇ ਹਾਂ ਇਮਿਊਨ ਪਾਵਰ, ਉਹ ਬਹੁਤ ਵਧਾਉਂਦੀ ਆ। ਜੇ ਤੁਸੀਂ ਖਜੂਰ ਖਾਂਦੇ ਆ ਤਾਂ ਸਾਡੇ ਵਿੱਚ ਉਹ ਜਿਹੜੀ ਪਾਵਰ ਆ ਰੋਗਾਂ ਦੇ ਨਾਲ ਲੜਨ ਦੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ, ਇਸ ਕਰਕੇ ਵੀ ਇਹ ਬਹੁਤ ਵਧੀਆ ਹੈਗੀ ਆ। ਨਾਲ ਦੀ ਨਾਲ ਗੁਰਸੇਵ ਸਿੰਘ ਜੀ ਕਹਿੰਦੇ ਵੀ ਇਹ ਖੂਬਸੂਰਤ ਵੀ ਬਣਾਉਂਦੀ ਆ ਜਿਹੜੀ ਖਜੂਰ ਆ, ਕਿਉਂਕਿ ਕਹਿੰਦੇ ਖਜੂਰ ਖਾਣ ਦੇ ਨਾਲ ਚਮੜੀ ਬਹੁਤ ਚਮਕਦਾਰ ਹੋ ਜਾਂਦੀ ਆ ਤੇ ਦਾਗ ਧੱਬੇ ਜਿਹੜੇ ਦੋਸਤਾਂ ਦੇ ਜਿੱਦਾਂ ਹੋ ਸਕਦੇ ਆ ਕਿਤੇ ਸਕਿਨ ਦੇ ਉੱਤੇ ਪਏ ਹੋਏ ਆ, ਹਨਾ, ਉਹ ਕਹਿੰਦੇ ਵੀ ਚਮਕ ਇੰਨੀ ਜ਼ਿਆਦਾ ਲਿਆਉਂਦੇ ਆ ਵੀ ਇੱਦਾਂ ਜਾਣੀ ਸਕਿਨ ਨੂੰ ਚਮਕਦਾਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਭੂਮਿਕਾ ਜਿਹੜੀ ਨਿਭਾਉਂਦੀ ਆ ਖਜੂਰ, ਇਸ ਕਰਕੇ ਇਹਦਾ ਯਾਨੀ ਖੂਬਸੂਰਤੀ ਵਧਾਉਣ ਦੇ ਵਿੱਚ ਵੀ ਇਹਦਾ ਲਾਭ ਹੈਗਾ। ਨਾਲ ਦੀ ਨਾਲ ਜਿਹੜੇ ਦੋਸਤਾਂ ਦਾ ਵਜ਼ਨ ਘੱਟ ਆ ਉਹਨਾਂ ਨੂੰ ਵੀ ਖਜੂਰ ਜ਼ਰੂਰ ਸੇਵਨ ਕਰਨਾ ਚਾਹੀਦਾ, ਕਿਉਂਕਿ ਇਹਦੇ ਵਿੱਚ ਸ਼ੂਗਰ ਵੀ ਹੁੰਦਾ, ਵਿਟਾਮਿਨ ਹੁੰਦੇ ਆ, ਬਹੁਤ ਸਾਰੇ ਜਿਹੜੇ ਪ੍ਰੋਟੀਨ ਆ ਜਿਹੜੇ ਕਿ ਵਜ਼ਨ ਵਧਾਉਣ ਦੇ ਵਿੱਚ ਸਹਾਇਕ ਹੁੰਦੇ ਆ, ਉਹ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ। ਇਸ ਕਰਕੇ ਦੋਸਤੋ ਖਜੂਰ ਜਿਹੜੀ ਆ ਇਹ ਜ਼ਰੂਰ ਖਾਣੀ ਚਾਹੀਦੀ ਆ।
ਬਿਲਕੁਲ, ਤੁਸੀਂ ਗੁਣੇ ਬਹੁਤ ਦੱਸਦੇ, ਜਿੱਦਾਂ ਕਿ ਤੁਸੀਂ ਗੱਲ ਦਿੱਤੀ ਆ ਕਿ ਆਪਣੀ ਚਮੜੀ ਦੇ ਵਿੱਚ ਚਮਕ ਆਉਂਦੀ ਆ ਜਾਂ ਦਾਗ ਵਗੈਰਾ ਫੇਸ ਵਗੈਰਾ ਦੇ ਰਿਮੂਵ ਕਰਦੀ ਆ। ਸੋ ਆਪਣੇ ਵੈਸੇ ਵੀ ਦੇਖਣ ਚ ਆਇਆ ਜਿਹੜੇ ਆਪਣੇ ਵੀਰ ਜਾਂ ਭੈਣਾਂ ਅਕਸਰ ਲੜਕੇ ਲੜਕੀਆਂ ਆਪਣੇ ਉਹ ਫੇਸ ਵਾਸ਼ ਜਾਂ ਕੈਮੀਕਲ ਯੂਜ ਕਰਦੇ ਆ ਆਪਣੇ ਗਲੋ ਲਿਆਉਣ ਲਈ ਫੇਸ ਲਈ, ਤੇ ਮੈਂ ਅੱਗੇ ਵੀ ਉਹਨਾਂ ਸੁਜੈਸਟ ਕਰਦਾ ਜੇ ਤੁਸੀਂ ਕੁਛ ਖਾਵਾਂਗੇ ਅੰਦਰੋਂ ਨੈਚੁਰਲ ਗਲੋ ਆਉਣਾ ਫੇਸ ਦੇ ਉੱਤੇ, ਠੀਕ ਆ ਜੀ, ਬੋਡੀ ਦੇ ਉੱਤੇ ਨੈਚੁਰਲ ਗਲੋ ਆਉਣਾ, ਸਭ ਤੋਂ ਖਾਣ ਦੇ ਨਾਲ ਖਾਣਾ ਪੀਣਾ ਅਸੀਂ ਛੱਡੀ ਜਾ ਰਹੇ ਹਾਂ, ਫਰੂਟ ਜਾਂ ਇੱਦਾਂ ਦੇ ਕਹਿ ਲਓ ਤੁਸੀਂ ਵੈਜੀਟੇਬਲ ਜਾਂ ਫਰੂਟ ਖਾਣਾ ਛੱਡੀ ਜਾ ਰਹੇ ਹਾਂ ਤੇ ਅਸੀਂ ਕੈਮੀਕਲਸ ਦੀ ਵਰਤੋਂ ਕਰੀ ਜਾ ਰਹੇ ਹਾਂ ਕਿ ਆਰਟੀਫਿਸ਼ਲ ਲੁੱਕ ਦੇ ਲਈ, ਆਰਟੀਫਿਸ਼ਲ ਗਲੋ ਦੇ ਲਈ, ਜੋ ਕੁਛ ਕੁ ਦਿਨ ਰਹਿੰਦੀ ਹੈ ਤੇ ਮੁੜ ਕੇ ਉਹਦੇ ਸਾਈਡ ਇਫੈਕਟ ਅੱਡ ਹੋ ਜਾਂਦੇ ਆ। ਸੋ ਆਹ ਖਜੂਰ ਜਾਂ ਹੋਰ ਫਰੂਟ ਜਾਂ ਵੈਜੀਟੇਬਲ ਸਾਨੂੰ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕਿ ਸਾਡਾ ਚਮੜੀ ਦੇ ਰੋਗ ਕਹਿ ਸਕਦੇ ਹਾਂ ਕਿ ਦੂਰ ਰਹਿਣ, ਨੈਚੁਰਲ ਗਲੋ ਜਾਂ ਖੂਬਸੂਰਤ ਜਿੱਦਾਂ ਤੁਸੀਂ ਦੱਸਿਆ ਖੂਬਸੂਰਤ ਬਣ ਜਾਵੇ, ਟਰਾਈ ਕਰੀਏ ਆਪਾਂ ਵੀ ਖੂਬਸੂਰਤ ਹੋ ਜਾਈਏ।
ਜਾਨੀ ਜੋ ਮੈਂ ਹੁਣ ਤੱਕ ਸਿੱਖਿਆ ਮੈਨੂੰ ਤਾਂ ਇਹ ਲੱਗਦਾ ਨਾਲ ਜਿੰਦਰ ਸਾਹਿਬ ਜੁੜਿਆ ਕਹਿੰਦੇ ਭਾਜੀ ਤੁਸੀਂ ਫੇਰ ਗਰਮੀ ਕਰਾ ਦੇਣੀ ਆ ਕਿਸੇ ਨੂੰ, ਇੰਨੀ ਐਕਸਪਲੇਨੇਸ਼ਨ ਦੇ ਦਿੱਤੀ ਆ। ਇਸੇ ਕਰਕੇ ਜੰਡੋਰੀਆ ਸਾਹਿਬ ਮੈਂ ਪਹਿਲਾਂ ਕਹਿਤਾ ਸੀ ਮੈਂ ਇੰਡੀਆ ਨੂੰ ਚੱਲਾਂ, ਮੈਂ ਇੰਡੀਆ ਦੇ ਦੋਸਤਾਂ ਨੂੰ ਇਹ ਸੁਝਾਅ ਦਿੱਤਾ ਆ ਤੇ ਇੱਥੇ ਦੇ ਦੋਸਤਾਂ ਨੂੰ ਅਜੇ ਸੁਝਾਅ ਨਹੀਂ ਦਿੱਤਾ, ਪਰ ਉਹਨਾਂ ਨੂੰ ਮੈਂ ਇਹ ਜ਼ਰੂਰ ਕਹੂੰਗਾ ਵੀ ਖਜੂਰ ਇਹਦਾ ਮਤਲਬ ਇਹ ਨਹੀਂ ਵੀ ਇੱਕ ਅੱਧੀ ਖਾ ਲਵੇ ਰੋਜ਼ ਦੀ, ਜਿੱਦਾਂ ਆਪਣੇ ਚਾਲ ਭਾਜੀ ਕਹਿ ਦਿੰਦੇ ਹੁੰਦੇ ਆ ਵੀ ਨਾਲ ਜਿਹੜੀ ਕੁਆਂਟਿਟੀ ਜ਼ਰੂਰ ਦੱਸਿਆ ਕਰੋ, ਪਰ ਇੰਡੀਆ ਵਾਲਿਆਂ ਨੂੰ ਅਜੇ ਫ੍ਰੀ ਆ, ਉਹ ਜਿੱਦਾਂ ਮਰਜ਼ੀ ਖਾਣ, ਹਨਾ, ਉੱਥੇ ਜਿਹੜੀ ਠੰਡ ਆ ਉਹ ਪੈ ਰਹੀ ਆ ਤੇ ਇੱਥੇ ਵੀ ਹੁਣ ਠੰਡ ਆ ਜਾਣੀ ਆ, ਪਰ ਜੰਡੋਰੀਆ ਸਾਹਿਬ ਠੰਡ ਦੇ ਵਿੱਚ ਜ਼ਰੂਰ ਇਹਦਾ ਸੇਵਨ ਜਿਹੜਾ ਆ ਕਰਨਾ ਚਾਹੀਦਾ। ਗੁਰਸੇਵ ਸਿੰਘ ਜੀ ਆਪਾਂ ਗੱਲ ਕਰਦੇ ਸੀ ਵੀ ਖੂਬਸੂਰਤੀ ਕਿੱਦਾਂ ਵਧਾਈ ਜਾ ਸਕਦੀ, ਪਰ ਮੈਂ ਜਿੱਥੇ ਤੱਕ ਸੋਚਦਾ ਕਿ ਬੰਦੇ ਦੀ ਪਾਚਨ ਸ਼ਕਤੀ ਬਹੁਤ ਜ਼ਰੂਰੀ ਆ। ਪਾਚਨ ਸ਼ਕਤੀ ਜੇ ਥੋੜਾ ਜਿਹਾ ਸਾਡਾ ਪਾਚਨ ਖਰਾਬ ਆ, ਸਾਨੂੰ ਚੀਜ਼ ਕੋਈ ਪਚਦੀ ਨਹੀਂ ਹੈਗੀ, ਜਾਂ ਸਾਡਾ ਪੇਟ ਖਰਾਬ ਆ, ਤੁਹਾਡੀ ਖੂਬਸੂਰਤੀ ਘੱਟ ਜਾਣੀ ਆ। ਇਹ ਜਾਨੀ ਕੰਧ ਤੇ ਲਿਖਿਆ ਸੱਚ ਜਿਹੜਾ ਆ, ਸਮਝ ਲਓ ਕਿ ਤੁਹਾਡੀ ਜਿਹੜੀ ਪਾਚਨ ਸ਼ਕਤੀ ਆ ਜ਼ਰੂਰ ਵਧੀਆ, ਕਿਉਂਕਿ ਜਿਹੜੇ ਸਕਿਨ ਦੇ ਜ਼ਿਆਦਾਤਰ ਰੋਗ ਆ, ਚਾਹੇ ਉਹ ਸਕਿਨ ਦੇ ਉੱਤੇ ਕੈਲ ਛਾਈਆਂ ਵਗੈਰਾ ਹੁੰਦੀਆਂ, ਜੋ ਤੁਹਾਡੇ ਪੇਟ ਦੇ ਵਿੱਚ ਕੋਈ ਪ੍ਰੋਬਲਮ ਆ, ਫਿਰ ਹੀ ਉਹ ਜਿਹੜੀਆਂ ਇੱਦਾਂ ਦੀਆਂ ਤਕਲੀਫਾਂ ਹੁੰਦੀਆਂ। ਇਸ ਕਰਕੇ ਤੁਸੀਂ ਖਾਣ ਪੀਣ ਵੱਲ ਇੱਕ ਤਾਂ ਬਹੁਤ ਧਿਆਨ ਰੱਖਣਾ ਚਾਹੀਦਾ, ਸੈਲਡ ਜ਼ਰੂਰ ਲੈਣਾ ਚਾਹੀਦਾ। ਦੂਜੀ ਗੱਲ ਗੁਰਸੇਵ ਸਿੰਘ ਜੀ, ਇੱਕ ਇਹ ਹੁੰਦਾ ਕਿ ਜੀਣ ਦੇ ਲਈ ਖਾਣਾ ਚਾਹੀਦਾ, ਨਾ ਕਿ ਖਾਣ ਦੇ ਲਈ ਜੀਣਾ ਚਾਹੀਦਾ। ਇਹ ਜਿਸ ਬੰਦੇ ਨੇ ਅਪਣਾ ਲਿਆ ਹਨਾ, ਮੈਨੂੰ ਲੱਗਦਾ ਵੀ ਉਹ ਕਾਮਯਾਬ ਹੀ ਆ।
ਜੀ ਬਿਲਕੁਲ, ਜਿੱਦਾਂ ਹੁਣ ਤੁਸੀਂ ਪਾਚਨ ਸ਼ਕਤੀ ਦੀ ਗੱਲ ਕੀਤੀ, ਉਹ ਵੀ ਖਾਣ ਪੀਣ ਨਾਲ ਹੀ ਸਹੀ ਬਣਦੀ ਆ। ਸਹੀ,
ਹਾਂਜੀ,
ਸਹੀ ਆਪਣੀ ਡਾਇਟ ਲੈਣੀ, ਸਹੀ ਸਮੇਂ ਤੇ ਸਹੀ ਡਾਇਟ ਲੈਣੀ, ਉਹਦੇ ਨਾਲ ਪਾਚਨ ਸ਼ਕਤੀ ਖਰਾਬ ਹੀ ਉਦੋਂ ਹੁੰਦੀ ਹੈ ਜਦੋਂ ਹੁਣ ਗਰਮੀ ਦੇ ਵਿੱਚ ਤੁਸੀਂ ਖਜੂਰਾਂ ਦੇ ਸੁਜੈਸ਼ਨ ਦੇਈ ਜਾ ਰਹੇ ਆ। ਗਰਮੀ ਦੇ ਵਿੱਚ ਖਾ ਲਈਏ ਖਜੂਰਾ, ਪਾਚਨ ਸ਼ਕਤੀ ਖਰਾਬ ਹੀ ਹੋਣੀ ਆ। ਚਲੋ ਵਧੀਆ ਕੀਤਾ ਤੁਸੀਂ ਦੱਸਤਾ ਜੀ, ਇੱਕ ਅੱਧੀ ਖਜੂਰ ਨਾਲ ਸਾਰ ਲਈਏ। ਸੋ
ਜੀ,
ਪਰ ਚਲੋ
ਆਪਣੇ
ਦੱਸ ਦਈਏ ਆਪਣੇ ਅਜੇ ਭਾਵ ਕ੍ਰਿਸਮਨ ਅੱਜ ਕੱਲ ਬਹੁਤ ਆਪਣੇ ਸਿਹਤ ਦੇ ਮਤਲਬ ਸ਼ੇਅਰ ਕਰਦੇ ਸੋਸ਼ਲ ਮੀਡੀਆ ਦੇ ਉੱਤੇ, ਮੈਨੂੰ ਤਾਂ ਲੱਗਦਾ ਸੀ ਸਿਹਤ ਦੀ ਅਸੀਂ ਉਹਨਾਂ ਤੋਂ ਲਿਆ ਕਰੀਏ, ਉਹਨਾਂ ਨੂੰ ਇੱਕ ਦਈਏ ਆਪਣਾ ਪ੍ਰੋਗਰਾਮ ਦੇ ਵਿੱਚ ਟਾਈਮ ਕਿ ਸਿਹਤ ਦੀ ਗੱਲਬਾਤ ਉਹੀ ਕਰਨ ਤੇ ਗੁੱਡ ਮਾਰਨਿੰਗ ਵੀ ਕਹਿ ਰਹੇ ਆ ਆਪਾਂ ਨੂੰ, ਤੇ ਕਹਿ ਰਹੇ ਪ੍ਰੋਗਰਾਮ ਵਧੀਆ ਚੱਲ ਰਿਹਾ, ਤੇ ਉਹਨੀ ਇੱਕ ਫੋਟੋ ਵੀ ਭੇਜੀ ਹੈ ਨਾਲ ਵਿਚਾਰ ਭੇਜਿਆ, ਕਹਿੰਦੇ ਵੀ ਜਿਸ ਦਿਨ ਆਪਣੇ ਆਪਣੀ ਜ਼ਿੰਦਗੀ ਕੋ ਖੁੱਲ ਕਰ ਜੀ ਰਿਹਾ, ਵਹੀ ਦਿਨ ਆਪਕਾ ਹੈ, ਬਾਕੀ ਤੋਂ ਸਿਰਫ ਕੈਲੰਡਰ ਕੀ ਤਰੀਕੇ ਹੈ। ਵਾਹ ਜੀ ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ ਭੇਜਿਆ ਜੀ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜ਼ਿੰਦਗੀ ਜੀ ਜਾ ਸਕੇ ਖੁੱਲ ਕੇ, ਖੁੱਲ ਕੇ ਕਿੱਦਾਂ ਜੀ? ਤੁਸੀਂ ਥੋੜਾ ਐਕਸਪਲੇਨ ਕਰ ਦਿਓ ਜੀ, ਖੁੱਲ ਕੇ ਐਕਸਪਲੇਨ ਕਰ ਦਿਓ ਜੀ।
ਉਹ ਚਲੋ ਇਹ ਵੀ ਮੈਂ ਖੁੱਲ ਕੇ ਕਰਦਾ, ਪਰ ਇੱਕ ਗੁਰਸੇਵ ਸਿੰਘ ਜੀ ਆਪਾਂ ਪਾਚਨ ਸ਼ਕਤੀ ਨਾਲ ਸੰਬੰਧਿਤ ਥੋੜੀ ਜਿਹੀ ਗੱਲ ਕਰ ਗਏ ਕਿ ਸਭ ਤੋਂ ਮੇਨ ਚੀਜ਼ ਜਿਹੜੀ ਇੱਕ ਤਾਂ ਖਾਣਾ ਜਿਹੜਾ ਉਹਦੇ ਉੱਤੇ ਜ਼ਰੂਰ ਆਪਾਂ ਨੂੰ ਤਖਈਆ ਦੇਣਾ ਚਾਹੀਦਾ। ਨਾਲ ਦੀ ਨਾਲ ਜੰਡੂਰੀਆ ਸਾਹਿਬ ਨੇ ਜਿੱਦਾਂ ਕਿਹਾ ਵੀ ਪਾਣੀ ਬਹੁਤ ਜ਼ਰੂਰੀ ਆ, ਪਾਣੀ ਕਹਿੰਦੇ ਸਾਰੇ ਰੋਗਾਂ ਦਾ ਇਲਾਜ ਆ, ਇਹ ਬਹੁਤ ਵੱਡੀ ਗੱਲ ਕਹੀ ਆ ਕਿ ਪਾਣੀ ਨਾਲ ਦੀ ਤਾਂ ਕੋਈ ਚੀਜ਼ ਨਹੀਂ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਆ ਉਹ ਪੀਣਾ ਜ਼ਰੂਰ ਚਾਹੀਦਾ। ਪਰ ਸਭ ਤੋਂ ਇਹਨਾਂ ਗੱਲਾਂ ਤੋਂ ਵੀ ਉੱਤੇ ਹੈਗਾ ਆਰਾਮ ਤੇ ਨੀਂਦ। ਨੀਂਦ ਜਿਹੜੀ ਆ ਇਹ ਜ਼ਰੂਰ ਲੈਣੀ ਚਾਹੀਦੀ ਆ ਗੁਰਸੇਵ ਸਿੰਘ ਜੀ, ਜਿਹੜੀ ਨੀਂਦ ਆ ਹਨਾ, ਜੇ ਤੁਹਾਡੀ ਨੀਂਦ ਨੀ ਪ੍ਰੋਪਰ ਹੈਗੀ ਇਹ ਵੀ ਤੁਹਾਡੇ ਪਾਚਨ ਸ਼ਕਤੀ ਨੂੰ ਜਿਹੜੀ ਖਰਾਬ ਆ ਉਹ ਕਰਦੀ ਆ। ਖੈਰ ਤੁਸੀਂ ਗੱਲ ਕਰਦੇ ਸੀ ਖੁੱਲ ਕੇ ਜੀਣ ਦੀ, ਆਪਾਂ ਗੱਲ ਕਰਦੇ ਸੀਗੇ ਖੁੱਲ ਕੇ ਜੀਣਾ ਦਾ ਮਤਲਬ ਗੁਰਸੇਵ ਸਿੰਘ ਜੀ ਇਹੀ ਆ ਕਿ ਚਿੰਤਾ ਫਰੀ, ਜਾਣੀ ਆਪਾਂ ਜਾਣੀ ਕਿਸੇ ਵੀ ਚੀਜ਼ ਨੂੰ ਆਪਾਂ ਮੈਨੂੰ ਲੱਗਦਾ ਬਈ ਆਪਣੇ ਮਨ ਤੋਂ ਜਿਹੜੀ ਚੀਜ਼ ਨੂੰ ਕੀਤਾ ਉਹ ਜੀਣਾ ਹੀ ਹੁੰਦਾ, ਜਿਹੜਾ ਮਨ ਮਾਰ ਕੇ ਕੀਤਾ ਉਹ ਜੀਣਾ ਜੀਣਾ ਨਹੀਂ ਹੁੰਦਾ, ਉਹ ਕੈਲੰਡਰ ਦੀਆਂ ਤਰੀਕਾਂ ਹੀ ਹੁੰਦੀਆਂ ਮੇਰੇ ਹਿਸਾਬ ਨਾਲ ਤਾਂ ਇਹ ਆ। ਪਰ ਇਸ ਗੱਲ ਨੂੰ ਹਰ ਕੋਈ ਸ਼ਖਸ ਜਿਹੜਾ ਆਪਣੇ ਆਪਣੇ ਹਿਸਾਬ ਦੇ ਨਾਲ ਦੇਖ ਜਿਹੜਾ ਆ ਸਕਦਾ ਆ
ਜੀ। ਬਿਲਕੁਲ ਮੇਰੇ ਹਿਸਾਬ ਨਾਲ ਸ਼ਾਇਦ ਉਹਨਾਂ ਦਾ ਵੀ ਇਹੀ ਹੋਊਗਾ, ਇਹੀ ਕਹਿਣਾ ਚਾਹੁੰਦੇ ਹੋ ਵਿਚਾਰ। ਸੋ ਜਿਹੜਾ ਦਿਨ ਅਸੀਂ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਜੀ ਲਈ ਸੋ ਉਹ ਖੁੱਲ ਕੇ ਆ, ਤੇ ਬਾਕੀ ਜੇਕਰ ਸਾਡਾ ਕੰਟਰੋਲ ਹੈ ਨੀ ਜ਼ਿੰਦਗੀ ਦੇ ਉੱਤੇ ਆਪਣੇ ਆਪਣੇ ਆਪ ਦੇ ਉੱਤੇ ਤਾਂ ਉਹ ਤਾਂ ਦਿਨ ਕੱਟਣ ਵਾਲੀ ਉਹ ਗੱਲ ਹੈ।
ਹਾਂਜੀ ਜੀ ਬਿਲਕੁਲ। ਤੇ ਗੁਰਸੇਵ ਸਿੰਘ ਜੀ ਇੱਕ ਆਪਾਂ ਛੋਟਾ ਜਿਹਾ ਗਾਣਾ ਸੁਣਦੇ ਹਾਂ, ਉਹ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਵੀ ਨੋਟਾਂ ਦੇ ਬਾਰੇ। ਵੀ 50 ਦਿਨ ਤਾਂ ਜਿਹੜੇ ਪੂਰੇ ਹੋ ਗਏ, ਵੈਸੇ ਮੋਦੀ ਸਾਹਿਬ ਨੇ 50 ਦਿਨ ਕਹੇ ਸੀ, ਆਪਾਂ ਥੋੜਾ ਜਿਹਾ ਪਹਿਲਾਂ ਕਿਹਾ ਵੀ ਸੀ ਵੀ ਬਹੁਤ ਵਧੀਆ ਸਟੈਪ ਆ, ਪਰ ਗੱਲ ਜਿਹੜੀ ਬਣ ਨਹੀਂ ਰਹੀ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਤੋਂ ਬਾਅਦ। ਤੇ ਦੋਸਤੋ ਸਾਡਾ ਜਿਹੜਾ ਇੰਤਜ਼ਾਰ ਆ ਉਹ ਵੀ ਰਹਿਣਾ ਆ, ਤੇ ਤੁਸੀਂ ਕਾਲ ਵੀ ਕਰ ਸਕਦੇ ਆ ਉਹਦੇ ਬਾਬਤ ਵੀ ਜਿਹੜੀ ਇਨਫੋਰਮੇਸ਼ਨ ਆ ਸਾਡੇ ਨਾਲ ਸਾਂਝੀ ਕਰਦੇ ਆ। ਏਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦਾ।
ਹੁਣ ਕਿਹੜੀ ਥਾਂ ਅਸੀਂ ਵਸਦੇ ਹਾਂ, ਘਰ ਪੱਟ ਕੇ ਪੁੱਛਦੀ ਕਿਹੜੀ ਥਾਂ ਅਸੀਂ ਵਸਦੇ ਹਾਂ, ਘਰ ਪੱਟ ਕੇ ਪੁੱਛਦੀ ਘਰ ਪੱਟ ਕੇ ਪੁੱਛਦੀ ਲੱਕ ਦੁਖਾਂ ਦਾ ਚੱਕੜ ਚੱਲਿਆ ਪੀਤ ਲਿਖਾਰ ਦਿਲੋਂ ਨੀ ਭੁੱਲਿਆ ਲੱਕ ਦੁਖਾਂ ਦਾ ਚੱਕੜ ਚੱਲਿਆ ਮੇਰੀ ਥਾਂ ਹੁਣ ਗੈਰਾਂ ਦਾ ਨਾਂ ਮੇਰੀ ਥਾਂ ਹੁਣ ਗੈਰਾਂ ਦਾ ਨਾਂ ਰੱਟ ਕੇ ਪੁੱਛੀ ਦੀ ਕਿਹੜੀ ਥਾਂ ਅਸੀਂ ਵਸਦੇ ਹਾਂ ਘਰ ਪੱਟ ਕੇ ਪੁੱਛਦੀ ਹੁਣ ਕਿਹੜੀ ਥਾਂ ਅਸੀਂ ਵਸਦੇ ਹਾਂ ਘਰ ਪੱਟ ਕੇ ਪੁੱਛਦੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਤੁਸੀਂ ਬਹੁਤ ਹੀ ਖੂਬਸੂਰਤ ਗੀਤ ਸਾਵਰਕੋਟੀ ਦੀ ਆਵਾਜ਼ ਦੇ ਵਿਚ ਰਮਨਜੀਤ ਸਿੰਘ ਡਿੰਡੋਰੀਆ ਦੀ ਫਰਮਾਇਸ਼ ਦੇ ਉੱਤੇ ਸੁਣ ਰਹੇ ਸੀ ਸੋ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਦਲਜੀਤ ਸਿੰਘ ਜੀ
ਜੀ ਤੇ ਗੁਰਸੇਵ ਸਿੰਘ ਜੀ ਪਹਿਲਾਂ ਆਪਾਂ ਮੈਸੇਜ ਜਿਹੜੇ ਆ ਦੋਸਤਾਂ ਦੇ ਜ਼ਰੂਰ ਲੈ ਲਈਏ ਨਾਲ ਦੀ ਨਾਲ ਸਾਂਝੇ ਜਿਹੜੇ ਗੱਲ ਜਿਹੜੀ ਚੱਲਦੀ ਆ ਖਜੂਰਾਂ ਦੇ ਬਾਬਤ ਆਈ ਆ ਗੱਲ ਤੇ ਆਪਣੇ ਰਾਣਾ ਰਾਮਾ ਸਾਹਿਬ ਜਸਪਾਲ ਰਾਮਾ ਸੇਡਨੀ ਤੋਂ ਜੁੜੇ ਆ ਉਹ ਕਹਿੰਦੇ ਵੀ ਡਰਾਈਵਿੰਗ ਕਰਦੇ ਕਰਦੇ ਵੈਸੇ ਸੁਣਦੇ ਆ ਪ੍ਰੋਗਰਾਮ ਕਹਿੰਦੇ ਖਜੂਰ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਆ ਕਹਿੰਦੇ ਵੀ ਇਸ ਰੁੱਖ ਤੇ ਚੜ੍ਹਨਾ ਬਹੁਤ ਹੀ ਸੌਖਾ ਆ ਤੇ ਉਤਰਨਾ ਓਨਾ ਹੀ ਔਖਾ
ਜੀ
ਤੁਹਾਨੂੰ ਵੀ ਹੁਣ ਉਤਰ ਨਹੀਂ ਹੋਇਆ
ਸਹੀ ਗੱਲ ਕੀ ਸੰਕੇਤ ਮਾਤਰ ਗੱਲ ਕੀਤੀ ਤੁਸੀਂ ਐਕਸਪਲੇਨ ਕਰ ਦਿਓ ਜੀ
ਸੰਕੇਤ ਮਾਤਰ ਵੀ ਦੇਖੋ ਉਹ ਇੱਕ ਮੁਹਾਵਰਾ ਵੀ ਆਪਣੇ ਸਮਾਨ ਸੇ ਗਿਰਾ ਖਜੂਰ ਪੇ ਅਟਕਾ ਇਹ ਵੀ ਇੱਕ ਮੁਹਾਵਰਾ ਜਿਹੜਾ ਹੈਗਾ ਹਨਾ ਬਈ ਇਸ ਰੁੱਖ ਦੇ ਕਿਉਂਕਿ ਇੱਕ ਤਾਂ ਲੰਬਾ ਬਹੁਤ ਹੁੰਦਾ ਇਹ ਦਰਖਤ ਇਹਦੇ ਉੱਤੇ ਖਜੂਰਾ ਤੋੜਨੀ ਆਮ ਬੰਦਾ ਤਾਂ ਚੜ੍ਹ ਹੀ ਨਹੀਂ ਸਕਦਾ ਹਨਾ ਤੇ ਜਿਹਨਾਂ ਦੇ ਬੜੇ ਖਾਸ ਤੌਰ ਤੇ ਬੜੇ ਚੌਸਤ ਚਲਾਕ ਹੁੰਦੇ ਆ ਤੇ ਉਹਨਾਂ ਨੇ ਦੱਸਣ ਲਈ ਇਹੀ ਕੋਸ਼ਿਸ਼ ਕੀਤੀ ਆ ਵੀ ਉੱਪਰੋਂ ਜਿਹੜਾ ਬਹੁਤ ਕੇਅਰਫੁਲੀ ਜਿਹੜਾ ਆ ਥੱਲੇ ਨੂੰ ਆਉਣਾ ਜਿਹੜਾ ਆ ਥੱਲੇ ਨੂੰ ਬਹੁਤ ਔਖਾ ਹੋ ਜਾਂਦਾ ਤੇ ਇਹ ਇੱਕ ਕਹਾਵਤ ਦੇ ਤੌਰ ਤੇ ਵੀ ਵਰਤਿਆ ਜਾਂਦਾ ਵੀ ਖਜੂਰ ਤੇ ਚੜ੍ਹਨਾ ਬਹੁਤ ਸੌਖਾ ਤੇ ਉਤਰਨਾ ਬਹੁਤ ਹੀ ਔਖਾ ਯਾਨੀ ਇੱਕ ਮੁਹਾਵਰਾ ਇਹਦੇ ਨਾਲ ਹੀ ਹੋਰ ਹੁੰਦਾ ਆ ਵੀ ਹੱਥਾਂ ਦੀਆਂ ਦਿੱਤੀਆਂ ਕਈ ਵਾਰੀ ਦੰਦਾਂ ਨਾਲ ਖੋਲਣੀਆਂ ਪੈ ਜਾਂਦੀਆਂ ਹੁਣ ਸ਼ਾਇਦ ਤੁਸੀਂ ਸਮਝ ਗਏ ਹੋਵੋ
ਸਮਝ ਗਿਆ ਤੇ ਸੇਵਨ ਆਪਣੇ ਵੀਰ ਸੇਵਨ ਫੇਰ ਦਾ ਹਿਸਾਬ ਨਾਲ ਹੀ ਕਰਨ ਹੋਰ ਕਰ ਵੀ ਪਾ ਕੇ ਮੁੜ ਕੇ ਦੇਖਾਂਗੇ ਨਾ ਕਿੱਦਾਂ ਧਰਨਾ ਹੁਣ ਕਿੱਦਾਂ ਕੱਢਣੀ
ਜੀ ਬਿਲਕੁਲ ਤੇ ਜੰਡੋਰੀਆ ਸਾਹਿਬ ਨੇ ਫੋਟੋ ਵੀ ਭੇਜੀਆਂ ਉਹਨਾਂ ਨੇ 2013 ਦੇ ਵਿੱਚ ਕਹਿੰਦੇ ਵੀ ਕਿੱਦਾਂ ਦਾ ਮੈਂ ਲੱਗਦਾ ਸੀ ਤੇ 2016 ਦੇ ਵਿੱਚ ਕਿੱਦਾਂ ਦਾ ਹੁਣ ਤਾਂ ਕਾਫੀ ਇਹਨਾਂ ਨੇ ਵਧੀਆ ਆਪਣੀ ਸਿਹਤ ਬਣਾ ਲਈ ਆ ਉਹ ਕਹਿੰਦੇ ਵੀ ਇਹ ਸਾਰਾ ਕੁਛ ਹੋਇਆ ਵੀ ਆਪਣੀ ਡਾਇਟ ਦੇ ਕਰਕੇ ਡਾਇਟ ਦੀ ਉਹਨਾਂ ਨੇ ਦੱਸਿਆ ਵੀ ਡਾਇਟ ਦੇ ਉੱਤੇ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਖੈਰ ਇਹ ਸਿਹਤ ਨਾਲ ਕੁਛ ਕੁ ਗੱਲਾਂ ਆਪਾਂ ਕਰਦੇ ਸੀਗੇ ਤੇ ਗੁਰਸੇਵ ਸਿੰਘ ਜੀ ਹੁਣ ਗੱਲ ਆਪਾਂ ਪਹਿਲਾਂ ਵੀ ਕਰਦੇ ਸੀਗੇ ਵੀ ਕਾਫੀ ਉਸ ਵੇਲੇ ਲੱਗਾ ਸੀ ਜਦੋਂ ਨੋਟਬੰਦੀ ਦਾ ਹੁਕਮ ਆਇਆ ਸੀ ਕਿ ਕੁਛ ਨਾ ਕੁਛ ਜ਼ਰੂਰ ਫਰਕ ਪਏਗਾ ਇਸ ਮਾਮਲੇ ਦੇ ਵਿੱਚ ਪਰ ਜਿਹੜੇ ਬਾਅਦ ਦੇ ਵਿੱਚ ਜਿਹੜੇ ਪ੍ਰਬੰਧ ਸੀ ਪ੍ਰਬੰਧ ਨਾ ਹੋਣ ਕਰਕੇ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਨੋਟਬੰਦੀ ਵਾਲਾ ਜਿਹੜਾ ਗਲਤ ਸੀ ਬਹੁਤ ਡਿਸੀਜਨ ਪਰ ਜਿਹੜੇ ਮਗਰਲੇ ਪ੍ਰਬੰਧ ਹੋਏ ਆ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਬੜਾ ਨਿਰਾਸ਼ਾਜਨਕ ਰਿਹਾ ਆ ਤੇ 50 ਦਿਨ ਦਾ ਟਾਈਮ ਮੰਗਿਆ ਸੀਗਾ ਪ੍ਰਧਾਨ ਮੰਤਰੀ ਸਾਹਿਬ ਨੇ ਸ਼ਾਇਦ ਕਿਹਾ ਵੀ ਸੀਗਾ ਇਹ ਬਈ ਤੁਸੀਂ 30 ਦਸੰਬਰ ਤੱਕ ਦਾ ਟਾਈਮ ਦਿਓ ਬਾਅਦ ਦੇ ਵਿੱਚ ਜਿਹੜੀ ਸਜ਼ਾ ਦੇਣੀ ਆ ਉਹ ਦੇ ਦਿਓ ਮੈਨੂੰ ਖੈਰ ਸਜ਼ਾ ਤਾਂ ਹੁਣ ਉਹਨਾਂ ਨੂੰ ਕੀ ਦੇ ਸਕਦੇ ਆ ਪਰ ਹੁਣ ਜਿਹੜਾ ਆ ਕਾਫੀ ਅਜੇ ਵੀ ਜਿਹੜੀ ਉਹ ਪ੍ਰੋਬਲਮ ਜਿਹੜੀ ਆ ਚੱਲ ਰਹੀ ਆ, ਤੇ ਆਪਣੇ ਜਿਹੜੇ ਦੋਸਤ ਆ ਇੱਥੋਂ ਜਾਂਦੇ ਆ ਆਸਟ੍ਰੇਲੀਆ ਤੋਂ, ਖਾਸ ਤੌਰ ਤੇ ਜਿਹੜੇ ਵਿਆਹ ਸ਼ਾਦੀਆਂ ਦੇ ਲਈ ਗਏ ਆ, ਜਿਨ੍ਹਾਂ ਨੇ ਵਿਆਹ ਸ਼ਾਦੀਆਂ ਉੱਥੇ ਅਟੈਂਡ ਵੀ ਕਰਨੀਆਂ, ਤੇ ਉਹ ਵੀ ਕਹਿ ਰਹੇ ਆ ਵੀ ਹਫ਼ਤੇ ਦਾ 24,000 ਰੁਪਿਆ ਜਾਣੀ ਕੁਛ ਨੀ ਹੈਗਾ, ਤੇ ਨਾਲ ਦੀ ਨਾਲ ਜੇ ਤੁਸੀਂ ਕੈਸ਼, ਕਿਉਂਕਿ ਵੈਸਟਰਨ ਯੂਨੀਅਨ ਵਾਲੇ ਵੀ ਚੈੱਕ ਦੇ ਦਿੰਦੇ ਆ, ਤੇ ਨਾਲ ਦੀ ਨਾਲ ਹੁਣ ਬੈਂਕਾਂ ਵਾਲੇ ਇਹ ਕਹਿਣ ਲੱਗ ਗਏ ਆ ਕਿ ਤੁਸੀਂ ਜਿਹੜੇ ਪੈਸੇ ਆ ਉਹ ਤੁਸੀਂ NRI ਅਕਾਊਂਟ ਬਣਾਓ, ਉਹਦੇ ਵਿੱਚ ਜਿਹੜੇ ਪੈਸੇ ਆ ਜਮ੍ਹਾਂ ਕਰਵਾਓ, ਤੇ ਉਸ ਤੋਂ ਬਾਅਦ ਤੁਸੀਂ 24,000 ਇੱਕ ਹਫ਼ਤੇ ਦਾ ਜਿਹੜਾ ਲੈਣਾ, ਤੇ NRI ਬੰਦੇ ਕਿਉਂਕਿ ਰਹਿਣਾ ਵੀ ਮਹੀਨਾ ਕੇ ਹੁੰਦਾ ਤੇ ਪੈਸੇ ਖਰਚ ਕੇ ਵੀ ਜ਼ਿਆਦਾ ਹੁੰਦੇ ਆ, ਇਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ। ਪਰ ਨਾਲ ਦੀ ਨਾਲ ਹੁਣ ਇੱਕ ਹੋਰ ਨਿਰਦੇਸ਼ ਆ ਗਿਆ, ਕਿਉਂਕਿ ਨਿਰਦੇਸ਼ ਬਹੁਤ ਆਉਂਦੇ ਆ, ਹਰ ਦੂਜੇ ਦਿਨ ਨਵਾਂ ਕੋਈ ਨਿਰਦੇਸ਼ ਆਇਆ ਹੁੰਦਾ ਆ, ਤੇ ਹੁਣ ਕੈਬਨਿਟ ਨੇ ਇੱਕ ਹੋਰ ਫੈਸਲਾ ਕੀਤਾ ਆ, ਉਹ ਕਹਿੰਦੇ ਵੀ 31 ਮਾਰਚ ਤੋਂ ਬਾਅਦ ਤੈਅ ਹੱਦ ਤੋਂ ਵੱਧ ਜਿਹੜੀ ਪੁਰਾਣੀ ਕਰੰਸੀ ਆ ਉਹ ਰੱਖਣਾ ਅਪਰਾਧ ਮੰਨਿਆ ਜਾਣਾ, ਯਾਨੀ ਜੇ ਤੁਹਾਡੇ ਘਰ ਦੇ ਵਿੱਚ 10 ਤੋਂ ਵੱਧ ਕੋਈ ਪੁਰਾਣਾ ਨੋਟ ਪਿਆ, ਯਾਨੀ ਜੇ ਤੁਹਾਡੇ ਕੋਲ 11 ਨੋਟ ਪਏ ਆ ਪੁਰਾਣੇ ਜਿਹੜਾ 500 ਤੇ 1,000 ਦੇ ਬੰਦ ਕੀਤੇ ਆ, ਤਾਂ ਤੁਹਾਨੂੰ ਜਿਹੜਾ 10,000 ਰੁਪਇਆ ਘੱਟੋ ਘੱਟ ਦਾ ਜੁਰਮਾਨਾ ਜਿਹੜਾ ਹੋ ਸਕਦਾ। ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ?
ਪੈਸੇ 50 ਦਿਨ ਤੇ ਜਿਹੜੇ ਹਰ ਵਰਗ ਸਫ਼ਰ ਕੀਤਾ, ਹਰ ਵਰਗ ਦੇ ਸਫ਼ਰ ਕੀਤਾ ਉੱਪਰੋਂ ਲੈ ਕੇ ਥੱਲੇ ਤੱਕ, ਕਿਸਾਨਾਂ ਨੇ ਅੱਡ ਸਫ਼ਰ ਕੀਤਾ, ਖੇਤਾਂ ਦੀ ਲੇਬਰ ਨੇ, ਕਿਉਂਕਿ ਮੈਂ ਪਿੱਛੇ ਵੀਡੀਓ ਵੀ ਦੇਖ ਰਿਹਾ ਜਿਹੜੇ ਆਪਣੇ ਪ੍ਰਵਾਸੀ ਮਜ਼ਦੂਰ ਖੇਤੀ ਆਪਣੇ ਮਜ਼ਦੂਰੀ ਕਰਨ ਆਉਂਦੇ ਪੰਜਾਬ ਦੇ ਵਿੱਚ, ਉਹਨੇ ਅੱਡ ਸਫ਼ਰ ਕੀਤਾ, ਉਹ ਕਹਿੰਦੇ ਵੀ ਕੰਮ ਛੱਡ ਕੇ ਸਾਨੂੰ ਲਾਈਨਾਂ 'ਚ ਖੜਨਾ ਪੈਂਦਾ ਆ, ਠੀਕ ਹੈ, ਨਾ ਪੇ ਹੋ ਰਹੀ ਆ, ਤੇ ਦਿਹਾੜੀਦਾਰ ਬੰਦੇ ਨੇ ਅੱਡ ਸਫ਼ਰ ਕੀਤਾ, ਬਹੁਤ ਜ਼ਿਆਦਾ ਸਫ਼ਰ ਕੀਤਾ, ਤੇ ਨਤੀਜੇ ਤਾਂ ਨਹੀਂ, ਬਸ ਕਿਉਂਕਿ ਕੋਈ ਪਲੈਨਿੰਗ ਹੀ ਨਹੀਂ ਸੀ ਪਹਿਲੀ, ਕਿ 4-5 ਤਰ੍ਹਾਂ ਦੇ ਜਿਹੜੀ ਆਪਣੇ ਗੋਲ ਕਹਿੰਦੇ ਚੇਂਜ ਕਰਦੇ ਚਲੇ ਗਏ ਨਾ, ਕਿ ਪਹਿਲਾਂ ਕਹਿਤਾ ਕਿ ਇਸ ਕਰਕੇ ਆ ਇਸ ਕਰਕੇ, ਆਪਣੀ ਕੋਈ ਪਲੈਨਿੰਗ ਨਹੀਂ ਸੀਗੀ, ਤੇ ਹੁਣ ਜਿਹੜੇ ਆਹ ਨਿਰਦੇਸ਼ ਦਿੱਤਾ ਗਿਆ ਕਿ ਹੁਣ ਅਪਰਾਧ ਮੰਨਿਆ ਜਾਊਗਾ ਪੈਸੇ ਰੱਖਣੇ, ਵੈਸੇ ਉਹਨਾਂ ਦਾ ਹੁਣ ਫਿਰ ਉਸੇ ਗੱਲ ਤੇ ਆ ਗਿਆ ਕਿ ਅਸੀਂ ਆਹ ਕਾਲਾ ਧੰਨ ਵਾਲਿਆਂ ਨੂੰ ਫੜਨਾ ਨਾ, ਕਿਉਂਕਿ ਆਮ ਬੰਦੇ ਕੋਲ ਤਾਂ ਨਹੀਂ ਹੋਣਗੇ, ਤੇ ਮੈਨੂੰ ਨੀ ਲੱਗਦਾ ਜਿਹਨੇ ਮਿਹਨਤ ਨਾਲ ਕਮਾਏ ਹੋਣਗੇ ਉਹ ਘਰ ਰੱਖੂਗਾ ਵੀ ਪੈਸੇ। ਤੇ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੀ ਸ਼ਾਇਦ ਕਹਿੰਦੇ ਹੁਣ 50 ਦਿਨ ਪੂਰੇ ਹੋ ਗਏ, ਤੇ ਇਹਦੀ ਹੱਦ ਜਿਹੜੀ ਵਧਾ ਕੇ 24,000 ਤੋਂ 40,000 ਕਰ ਦਿੱਤੀ ਜਾਵੇ, ਹਜੇ ਨਿਰਦੇਸ਼ ਨਹੀਂ ਆਏ, ਹਜੇ ਅਸਾਰ ਦੱਸੇ ਜਾ ਰਹੇ, ਸ਼ਾਇਦ ਚੇਂਜ ਕਰ ਦਿੱਤੀ ਜਾਵੇ, ਤੇ ਜਿੱਦਾਂ ਕਿ ਲਿਮਿਟ ਵਧਾ ਕੇ 4,000 ਤੱਕ ਕੀਤੀ ਜਾ ਸਕਦੀ ਆ ATMs ਤੋਂ ਪੈਸੇ ਕਢਾਉਣ ਦੀ। ਸੋ ਹੁਣ ਦੇਖੋ ਕੀ ਚੇਂਜਸ ਕਰਦੇ, ਲੋਕਾਂ ਨੇ ਸਫ਼ਰ ਤਾਂ ਬਹੁਤ ਕੀਤਾ, ਅਸਾਰ ਤਾਂ ਲੱਗਦੇ ਸੀ ਸ਼ਾਇਦ 50 ਦਿਨਾਂ ਦੇ ਵਿੱਚ ਕਾਬੂ ਪਾ ਲੈਣ, ਪਰ ਕਾਬੂ ਕਿੱਥੋਂ ਪਾਉਣਾ ਜਿੰਨਾ, ਕਿਉਂਕਿ ਕੋਈ ਪਲੈਨਿੰਗ ਹੀ ਨਹੀਂ, ਪਲੈਨਿੰਗ ਅਧੀਨ ਕੀਤਾ ਹੁੰਦਾ ਸ਼ਾਇਦ ਨੋਟਬੰਦੀ ਸਹੀ ਤਰੀਕੇ ਨਾਲ ਹੋ ਸਕਦੀ ਸੀਗੀ, ਕੋਈ ਮਾੜਾ ਕੰਮ ਨਹੀਂ ਸੀ ਜੇ ਦੇਖਿਆ ਜਾਵੇ ਨੋਟਬੰਦੀ, ਕਿਉਂਕਿ ਅਸੀਂ ਕਿੰਨੇ ਸਾਲਾਂ ਤੋਂ ਸੁਣਦੇ ਆਉਂਦੇ ਹੁੰਦੇ ਸੀਗੇ ਜੋ ਕਹਿੰਦੇ ਹੁੰਦੇ ਰਿਸ਼ਵਤਖੋਰੀ ਬਹੁਤ ਆ, ਕਾਲਾ ਧਨ ਬਹੁਤ ਆ, ਹਰੇਕ ਨੇ ਸੁਜੈਸਟ ਕਰਨਾ ਨੋਟ ਬਦਲ ਦੋ ਸਾਰਾ ਕੁਝ ਠੀਕ ਹੋ ਜਾਣਾ, ਠੀਕ ਹੈ, ਕੰਮ ਸਹੀ ਸੀ ਪਰ ਕੋਈ ਪਲੈਨਿੰਗ ਹੀ ਨਹੀਂ, ਪਰ ਹੁਣ ਵੀ ਆਹੀ ਲੱਗਦਾ ਕਿ ਪਤਾ ਨਹੀਂ ਕੀ ਕਰਨਾ ਕਿਸ ਪਾਸੇ ਨੂੰ ਜਾਣਾ।
ਤੇ ਦਸੰਬਰ ਤੱਕ ਇਹ ਲੱਗਦਾ ਸੀ ਕਿ ਬਹੁਤ ਕਾਬੂ ਦੇ ਵਿੱਚ ਕਰ ਲੈਣਗੇ, ਪਰ ਅਜੇ ਹੁਣ ਉਹਨਾਂ ਨੇ ਮਾਰਚ ਤੱਕ ਦਾ ਜਿਹੜਾ ਟਾਈਮ ਦੇ ਲੈ ਲਿਆ ਵੀ ਮਾਰਚ ਤੱਕ ਜਿਹੜੇ ਸਟੇਬਲ ਹੋਣ ਦੇ ਆਸਾਰ ਹੈਗੇ ਆ, ਖੈਰ ਦੇਖਦੇ ਆ। ਪਰ ਜਿਹੜੀ ਕੱਲ ਦੀ ਆਪਾਂ ਖ਼ਬਰ ਜਿਹੜੀ ਜ਼ਰੂਰ ਸਾਂਝੀ ਕਰ ਦਈਏ ਵੀ 8 ਨਵੰਬਰ ਨੂੰ ਇਹ ਲਾਗੂ ਹੋਇਆ ਸੀ, 500 ਤੇ 1,000 ਰੁਪਏ ਦੇ ਜਿਹੜੇ ਨੋਟ ਰੱਦ ਕੀਤੇ ਸੀਗੇ, ਇਹਦੀ ਇੱਕ ਪ੍ਰਕਿਰਿਆ ਆ ਜੀ, ਕੇਂਦਰੀ ਕੈਬਨਿਟ ਨੇ ਤਾਂ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਆ, ਹੁਣ ਰਾਸ਼ਟਰਪਤੀ ਦੇ ਜਦੋਂ ਸਾਈਨ ਹੋ ਜਾਣੇ ਆ ਤੇ ਇਹ ਕਾਨੂੰਨ ਬਣ ਜਾਣਾ, ਯਾਨੀ ਜਿਹੜੇ ਪੁਰਾਣੇ ਨੋਟ ਆ ਉਹ ਬਿਲਕੁਲ ਉਹਦੀਆਂ ਦੇਣਦਾਰੀਆਂ ਜਿਹੜੀਆਂ ਰਿਜ਼ਰਵ ਬੈਂਕ ਦੀਆਂ ਹੈਗੀਆਂ ਉਹ ਖਤਮ ਹੋ ਜਾਣੀਆਂ ਆ, ਇਸ ਤੋਂ ਬਾਅਦ ਤੈਅ ਹੱਦ ਤੋਂ ਵੱਧ ਜਿਹੜੇ ਪੁਰਾਣੇ ਨੋਟ ਆ ਉਹਦੇ ਉੱਤੇ ਰੱਖਣ ਦੇ ਉੱਤੇ ਭਾਰੀ ਜੁਰਮਾਨਾ ਜਿਹੜਾ ਆ ਉਹ ਵੀ ਲਾਇਆ ਜਾ ਸਕਣਾ ਆ, ਤੇ ਨਾਲ ਦੀ ਨਾਲ ਕਾਲਾ ਧਨ ਜਿਹੜਾ ਆ ਸਫੈਦ ਕਰੀ ਜਾਂਦਾ ਸੀ, ਕੋਟਕ ਮਹਿੰਦਰਾ ਦਾ ਮੈਨੇਜਰ ਇਹ ਵੀ ਕੱਲ ਦਾ ਬਹੁਤ ਮਸ਼ਹੂਰ ਹੋਇਆ, ਕਿਉਂਕਿ ਰੋਹਿਤ ਟੰਡਨ ਦਾ ਇਹ 38 ਕਰੋੜ ਰੁਪਏ ਦਾ ਕਾਲਾ ਧਨ ਇਹਦੇ ਕੋਲ ਬਰਾਮਦ ਹੋਇਆ, ਸਫੈਦ ਕੀਤਾ ਇਹਨੇ ਕੋਟਕ ਮਹਿੰਦਰਾ ਬੈਂਕ। ਤੇ ਨਾਲ ਦੇ ਨਾਲ ਇਹ ਵੀ ਕਾਫੀ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਵੀ ਪ੍ਰਾਈਵੇਟ ਬੈਂਕਾਂ ਵਾਲਿਆਂ ਨੇ ਬਹੁਤ ਜ਼ਿਆਦਾ ਕਰਪਸ਼ਨ ਕੀਤੀ, ICICI ਬੈਂਕ ਜਿਹੜੇ ਉਹ ਤਾਂ ਬਹੁਤ ਜ਼ਿਆਦਾ ਬਦਨਾਮ ਇਸ ਮਾਮਲੇ ਦੇ ਵਿੱਚ ਰਹੇ ਆ, ਪਰ ਆਹ ਕੱਲ ਦੀ ਖਬਰ ਜਿਹੜੀ ਕੋਟਕ ਮਹਿੰਦਰਾ ਬੈਂਕ ਸੀਗੀ ਉਹਦੇ ਉੱਤੇ ਵੀ ਜਿਹੜਾ ਸਕੰਜਾ ਕਾਫੀ ਕੱਸਿਆ ਆ, ਤੇ ED ਨੇ ਬੈਂਕ ਮੈਨੇਜਰ ਆਸ਼ੀਸ਼ ਕੁਮਾਰ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਆ, ਤੇ ਰੋਹਿਤ ਟੰਡਨ ਨੇ ਇਸ ਦੀ ਐਵਜ ਦੇ ਵਿੱਚ ਆਸ਼ੀਸ਼ ਕੁਮਾਰ ਤੇ ਉਸਦੇ ਸਾਥੀਆਂ ਨੂੰ 13 ਕਰੋੜ ਰੁਪਏ ਦੀ ਦਲਾਲੀ ਦਿੱਤੀ। ਇਹਦਾ ਮਤਲਬ ਗੁਰਸੇਵ ਸਿੰਘ ਜੀ ਜਾਣੀ ਵੀ ਬੈਂਕਾਂ ਵਾਲੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਵੀ ਕਿਸੇ ਨੇ ਬੜੀ ਜਿਹੜੇ ਕਹਿ ਲਓ ਵੀ ਵਾਢੀਆਂ ਇੱਕ ਤਰ੍ਹਾਂ ਨਾਲ ਦਾਣੇ ਕਰੇ ਲੈ ਉਮਰ ਭਰ ਦੇ
ਤੁਸੀਂ ਕਿਹਾ ਤਾਂ ਸਿੱਧਾ ਹੀ ਹੈ ਜੀ। ਹੁਣ ਤੁਸੀਂ ਦੇਖ ਲਓ ਕੋਈ ਸਿਆਸਤਦਾਨ, ਠੀਕ ਹੈ ਜੀ, ਉਹ ਲਾਈਨ ਚ ਦੇਖਿਆ ਗਿਆ, ਕੋਈ ਬਿਜ਼ਨਸਮੈਨ ਕੀ ਉਹ ਲਾਈਨ ਚ ਕੋਈ ਦੇਖਿਆ ਗਿਆ, ਭਾਵੇਂ ਛੋਟਾ ਕੋਈ ਬੜਾ, ਜਿਹੜੇ ਪ੍ਰਾਈਵੇਟ ਬੈਂਕ ਦੇ ਵਿੱਚ ਨੇ, ਪ੍ਰਾਈਵੇਟ ਬੈਂਕ ਈਵਨ ਆਪਣੇ ਮੈਂ ਕਹਿੰਦਾ ਸਰਕਾਰੀ ਬੈਂਕਾਂ ਨੇ ਵੀ ਕਰੇ ਲਿਆ, ਬਹੁਤ ਇਹਨਾਂ ਦਾ ਫਾਇਦਾ ਹੋਇਆ ਜਿਹਨਾਂ ਕੋਲ 2 ਨੰਬਰ ਦੇ ਪਏ ਸੀਗੇ ਉੱਪਰ ਥੱਲੇ ਕਰਕੇ, ਤਾਂ ਹੀ ਤਾਂ ਸ਼ਾਇਦ ਕਹਿ ਸਕਦਾ ਉਹਨਾਂ ਦੀ ਲਿਮਿਟੇਸ਼ਨ ਭੇਜੀ ਹੋਵੇ ਬੈਂਕਾਂ ਨੂੰ ਕਿ ਇੰਨੇ ਲਿਮਿਟ ਦੇ ਪੈਸੇ ਭੇਜਣੇ ਆ ਕਿ ਲੋਕਾਂ ਨੂੰ ਪ੍ਰੋਵਾਈਡ ਕਰ ਦੇਣ, ਕਿਉਂਕਿ ਉਹਨਾਂ ਨੂੰ ਇੰਨਾ ਵੀ ਨਹੀਂ ਹੋ ਸਕਦੇ ਬੇਵਕੂਫ ਹੁਣ ਪਤਾ ਨਹੀਂ ਕਿ ਕਿੰਨੇ ਇਸ ਬੈਂਕ ਦੇ ਵਿੱਚ ਕਿੰਨੇ ਖਾਤੇ ਆ, ਤੇ ਲੋਕਾਂ ਦਾ ਕਿੰਨਾ ਪੈਸਾ ਹੈ ਸਾਡੇ ਕੋਲ, ਕੋਈ ਅਕਾਊਂਟਬਿਲਟੀ ਕੀਤੀ ਹੋਣੀ, ਅਕਾਊਂਟ ਬਣਾਏ ਹੋਣੇ ਆ ਕਿ ਇੰਨਾ ਪੈਸਾ ਇਸ ਬੈਂਕ ਦੇ ਵਿੱਚ, ਸਪੋਜ਼ ਕਰੋ 1 ਕਰੋੜ ਦੀ ਰਾਸ਼ੀ ਅੱਜ ਤੱਕ ਜਮ੍ਹਾਂ ਹੋਈ ਆ, ਆਹ ਪਿੰਡਾਂ ਦੇ ਏਰੀਏ ਦੇ ਵਿੱਚ ਇੰਨੇ ਖਾਤੇ ਆ, ਤਾਂ ਉਹਨੇ ਉਹ ਲੋਕਾਂ ਦੀ ਦੇਣ ਦੀ ਬਜਾਏ ਆ 2 ਨੰਬਰ ਦੇ ਪੈਸਿਆਂ ਚ ਕੱਢ ਦਿੱਤੇ, ਜਿਦਾਂ 1,70,000 ਦੇ ਦਿੱਤਾ
ਜੀ,
ਇਹੋ ਜਿਹੇ ਕੰਮ ਤਾਂ ਬਹੁਤ ਹੋਏ ਹੋਣਗੇ, ਕਿਉਂਕਿ ਅਸੀਂ ਉੱਪਰਲੇ ਨੂੰ ਤਾਂ ਕਹਿ ਦਿੰਦੇ ਕਾਲਾ ਧਨ, ਅਸੀਂ ਵੀ ਘੱਟ ਨਹੀਂ ਨਾ ਕਿਸੇ ਤੋਂ, ਜਦੋਂ ਮੌਕਾ ਮਿਲਦਾ ਆ ਬੇਈਮਾਨ ਹਰ ਕੋਈ ਬਣਦਾ ਆ, ਹਰ ਕੋਈ ਕਰਪਟ ਹੁੰਦਾ, ਪਰ ਮੌਕਾ ਹੀ ਨਹੀਂ ਨਾ ਮਿਲਦਾ, ਹੁਣ ਜਿਹਦੇ ਤਾਰ ਲੱਗਾ ਲਾ ਰਹੇ ਆ ਬੈਂਕ ਵਾਲਿਆਂ ਨੇ ਪੂਰਾ ਤਾਰ ਲਾਇਆ ਹੁਣ, ਸਾਰੇ ਨੀ ਕੁਛ ਚਲੋ ਸਹੀ ਵੀ ਹੋਣਗੇ, ਪਰ ਦਾ ਛੱਡਦਾ ਕੋਈ ਨੀ ਹੈ ਨਾ
ਜੀ, ਬਿਲਕੁਲ। ਤੇ ਖੈਰ ਇਹ ਬੜੀਆਂ ਚਿੰਤਾਜਨਕ ਖਬਰਾਂ ਹੈਗੀਆਂ ਆ, ਤੇ ਵੈਸੇ ਕੋਸ਼ਿਸ਼ ਤਾਂ ਇਹੀ ਹੁੰਦੀ ਆ ਵੀ ਵਧੀਆ ਖਬਰਾਂ ਜਿਹੜੀਆਂ ਲੈ ਕੇ ਆਈਏ, ਪਰ ਅਜੇ ਤੱਕ ਕੋਈ ਉਮੀਦ ਜਿਹੜੀ ਆ ਦਿਖਾਈ ਨਹੀਂ ਦੇ ਰਹੀ। ਖੈਰ ਆਪਾਂ ਅਗਲੀ ਖਬਰ ਵੱਲ ਨੂੰ ਵੀ ਚੱਲਦੇ ਆ, ਤੇ ਕੱਲ ਦੀ ਖਬਰ ਕਾਫੀ ਹੈ ਵੀ ਦੋਸਤਾਂ ਨੂੰ ਉਤਸੁਕਤਾ ਵੀ ਹੋਣੀ ਆ ਵੀ ਕੱਲ ਲੰਬੀ ਦੇ ਵਿੱਚ ਜਿਹੜਾ ਕਿ ਬਾਦਲ ਸਾਹਿਬ ਦਾ ਜੱਦੀ ਜਿਹੜਾ ਇਲਾਕਾ ਹੈਗਾ, ਉੱਥੇ ਕੱਲ ਆਮ ਆਦਮੀ ਪਾਰਟੀ ਦੀ ਗੁਰਸੇਵ ਸਿੰਘ ਜੀ ਰੈਲੀ ਸੀਗੀ, ਕਾਫੀ ਇਹ ਵਿਵਾਦਾਂ ਦੇ ਵਿੱਚ ਵੀ ਸ਼ੁਰੂ ਤੋਂ ਰਹੀ ਆ, ਕਿਉਂਕਿ ਦਿਆਲ ਸਿੰਘ ਕੋਲਿਆਂ ਵਾਲੀ ਜਿਹੜੇ ਕਿ ਕਾਫੀ ਰਸੂਖ ਵਾਲੇ ਉੱਥੇ ਦੇ ਅਕਾਲੀ ਦਲ ਦੇ ਆਗੂ ਹੈਗੇ ਆ, ਤੇ ਕਿਹਾ ਵੀ ਜਾ ਰਿਹਾ ਸੀ ਉਹਨਾਂ ਵੱਲੋਂ ਧਮਕਾਇਆ ਵੀ ਜਾ ਰਿਹਾ ਆ, ਤੇ ਰੈਲੀ ਨੂੰ ਰੋਕਣ ਦੇ ਲਈ ਕਾਫੀ ਜੱਦੋ ਜਹਿਦ ਵੀ ਕੀਤੀ ਗਈ ਆ, ਪਰ ਖੈਰ ਇਹ ਰੈਲੀ ਜਿਹੜੀ ਸੀ ਇਹ ਕਾਮਯਾਬ ਰਹੀ ਆ, ਤੇ ਕੇਜਰੀਵਾਲ ਨੇ ਜਰਨੈਲ ਸਿੰਘ ਨੂੰ ਉੱਥੋਂ ਉਮੀਦਵਾਰ ਜਿਹੜਾ ਆ ਐਲਾਨ ਦਿੱਤਾ ਆ, ਜਿਹੜੇ ਕਿ ਲੜਨਗੇ ਚੋਣ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਹਲਕੇ ਤੋਂ, ਤੇ ਜਰਨੈਲ ਸਿੰਘ
ਜੋ ਕਿ ਪਹਿਲਾਂ ਵੀ ਪਹਿਲਾਂ ਦਿੱਲੀ ਤੋਂ, ਹਾਂਜੀ ਦਿੱਲੀ ਤੋਂ
ਜੀ, ਦਿੱਲੀ ਤੋਂ ਵਿਧਾਇਕ ਨੇ ਜੀ ਪਹਿਲਾਂ ਨਹੀਂ ਇਹ, ਤੇ ਦੇਖਦੇ ਆ ਕਿ ਕਾਫੀ ਇੰਟਰਸਟਿੰਗ ਬਣ ਗਿਆ ਵੀ ਉਧਰੋਂ ਕੈਪਟਨ ਸਾਹਿਬ ਨੇ ਵੀ ਚੈਲੰਜ ਕੀਤਾ ਹੈ, ਜਿੱਦਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਇਸ ਰੈਲੀ ਦੇ ਵਿੱਚ ਕਿ ਜਿਹੜੇ ਵੱਡੇ ਲੀਡਰ ਆ ਉਹ ਜਿਹੜੇ ਵੱਡੇ ਲੀਡਰਾਂ ਦੇ ਖਿਲਾਫ ਜਿਹੜੇ ਆ ਲੜਨੇ ਚਾਹੀਦੇ ਆ, ਜਿੱਦਾਂ ਮੰਨ ਲਓ ਕਿ ਲੰਬੀ ਤੋਂ ਕੈਪਟਨ ਸਾਹਿਬ ਨੂੰ ਵੀ ਉਹਨਾਂ ਨੇ ਚੈਲੰਜ ਕੀਤਾ ਵੀ ਤੁਸੀਂ ਵੀ ਇੱਥੋਂ ਲੜੋ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ, ਉਧਰੋਂ ਕੈਪਟਨ ਸਾਹਿਬ ਨੇ ਵੀ ਕੱਲ ਫਿਰ ਬਿਆਨ ਦਿੱਤਾ, ਉਹਨਾਂ ਨੇ ਚੈਲੰਜ ਕੀਤਾ ਜੀ ਕੇਜਰੀਵਾਲ ਸਾਹਿਬ ਨੂੰ ਵੀ ਪਟਿਆਲਾ ਤੋਂ ਆ ਕੇ ਮੇਰੇ ਖਿਲਾਫ ਚੋਣ ਜਿਹੜੀ ਆ ਲੜੋ।
ਵੈਸੇ ਇਸ ਗੱਲ ਤੋਂ ਮੈਂ ਡਿਸਪੋਇੰਟਡ, ਉਹ ਵਧੀਆ ਕਿ ਰੈਲੀ ਬਹੁਤ ਕਾਮਯਾਬ ਗਈ ਆ ਨਾ, ਖੁਸ਼ੀ ਹੋਈ ਹੈ ਕਿ ਉੱਥੇ ਲੋਕਾਂ ਨੇ ਸਪੋਰਟ ਕੀਤਾ ਨਵੀਂ ਪਾਰਟੀ ਨੂੰ ਆਪਣੀ ਨੂੰ, ਕਿ ਥੋੜਾ ਲੋਕੀ ਚੇਂਜ ਚਾਹੁੰਦੇ ਆ, ਕਿਉਂਕਿ ਜੋ ਲੋਕਾਂ ਦਾ ਡਿਸੀਜਨ ਹੋਣਾ ਆਪਾਂ ਤਾਂ ਉਹਦੇ ਨਾਲ ਆ ਨਾ, ਆਪਾਂ ਆਪਣਾ ਸੁਝਾਅ ਨਹੀਂ ਦੇ ਸਕਦੇ ਕਿ ਕਾਂਗਰਸ ਵਧੀਆ ਅਕਾਲੀ ਵਧੀਆ ਜਾਂ ਆਮ ਆਦਮੀ ਪਾਰਟੀ ਵਧੀਆ, ਜਿਹਨੂੰ ਵੋਟ ਕਰਕੇ ਜਿਤਾਉਂਦੇ ਆ ਸਾਨੂੰ ਵੈਲਕਮ ਕਰਨਾ ਚਾਹੀਦਾ, ਪਰ ਜਦੋਂ ਇੱਕ ਜਿੱਤੇ ਹੋਏ MLA ਨੂੰ ਇੱਕ ਜਗ੍ਹਾ ਤੋਂ ਜਿੱਤੇ ਦੂਜੀ ਜਗ੍ਹਾ ਖੜਾ ਕਰਦੇ ਆ, ਫਿਰ ਮੈਨੂੰ ਕੋਈ ਫਰਕ ਨਹੀਂ ਦਿਖਾਈ ਦੇ ਰਿਹਾ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਨਾਲੋਂ, ਕਿ ਤੁਸੀਂ ਹੋਰ ਬੇਸ਼ੱਕ ਉਹ ਇੱਕ ਨਾਮਵਾਰ ਆ, ਉਹਨੂੰ ਚਾਹੁੰਦੇ ਆ ਕਿ ਅਸੀਂ ਤਗੜੇ ਉਹ ਵੀ ਜਰਨੈਲ ਹੀ ਆ, ਨਾਮ ਵੀ ਬੇਸ਼ੱਕ ਜਰਨੈਲ ਆ, ਕਿ ਅਸੀਂ ਤਗੜੇ ਜਰਨੈਲਾਂ ਨੂੰ ਤਗੜਿਆਂ ਦੇ ਦੇ ਖਿਲਾਫ ਖੜੇ ਕਰੀਏ, ਪਰ ਉਹ ਇੱਕ ਜਗ੍ਹਾ ਤੋਂ ਜਿੱਤੇ ਹੋਏ ਆ, ਠੀਕ ਆ ਜੀ, ਇੱਥੋਂ ਰੱਬ ਸੁੱਖ ਰੱਖੇ ਇੱਥੋਂ ਜਿੱਤ ਜਾਣ, ਉਹ ਵਧੀਆ ਇਨਸਾਨ ਆ ਨੋ ਡਾਊਟ ਹੈ ਨਾ, ਇਹਨਾਂ ਦੇ MLA MP ਜਿਹੜੇ ਕੰਮ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ, ਕੋਈ ਇਹ ਚ ਸ਼ੱਕ ਨਹੀਂ ਆ, ਪਰ ਜੇ ਇੱਥੋਂ ਜਿੱਤ ਜਾਂਦੇ ਫਿਰ ਉੱਥੋਂ ਅਸਤੀਫਾ ਦੇਣਗੇ, ਕਿੱਥੇ ਦੇ ਲੋਕ ਉੱਥੇ ਦੇ ਲੋਕ ਬੇਵਕੂ ਬਣ ਜਾਣਗੇ, ਉਹ ਦੇਖਣਗੇ ਕਿ ਹੁਣ ਸਾਡਾ MLA ਕੌਣ ਆ, ਪਰ ਜਿਹੜੇ ਜਿੱਤੇ ਹੋਏ MLA ਆ ਉਹਨਾਂ ਨੂੰ ਦੂਜੇ ਪਾਸੇ ਤੋਂ ਖੜੇ ਕਰਨਾ ਕੋਈ ਤੁੱਕ ਨਹੀਂ ਬਣਦੀ, ਖਾਸ ਕਰਕੇ ਇਸ ਪਾਰਟੀ ਤੋਂ ਉਮੀਦ ਨਹੀਂ ਲਾਈ ਜਾ ਰਹੀ ਹੈ ਇੱਦਾਂ ਦੀ, ਇਹਨਾਂ ਨੂੰ ਨਹੀਂ ਚਾਹੀਦਾ ਅਜਿਹੇ ਕੰਮ ਕਰਨੇ
ਜੀ। ਵੈਸੇ ਚਲੋ ਇੱਕ ਪੋਲੀਟੀਕਲ ਪਾਰਟੀਆਂ ਦਾ ਹੁੰਦਾ, ਜਿੱਦਾਂ ਹੁਣ ਭਗਵੰਤ ਮਾਨ ਸਾਹਿਬ ਹੈ ਜਲਾਲਾਬਾਦ ਤੋਂ ਲੜਨਗੇ, ਫਿਰ ਸੰਗਰੂਰ ਵਾਲੀ ਸੀਟ ਵੀ ਖਾਲੀ ਹੋਣੀ ਆ, ਪਰ ਇਹ ਇੱਕ ਟੈਕਸ ਮਨੀ ਜਿਹੜੀ ਖਰਾਬ ਹੋਣੀ ਆ, ਕਿੰਨਾ ਜ਼ਿਆਦਾ ਬਾਅਦ ਵਿੱਚ ਉਪ ਚੋਣ ਤੁਸੀਂ ਦੇਖਿਆ ਹੀ ਆ ਕਿੰਨਾ ਧੱਕਾ ਉਹਦੇ ਵਿੱਚ ਹੁੰਦਾ, ਫਿਰ ਉਹ ਤੋਂ ਬਾਅਦ ਲੀਡਰਸ਼ਿਪ ਜਿਹੜੀ ਆ ਸਾਰੀ ਜਾ ਕੇ ਉੱਥੇ ਬਹਿ ਜਾਂਦੀ ਆ, ਉਹ ਵੀ ਆਪਣਾ ਖਰਚਾ ਜਿਹੜਾ ਉੱਥੇ ਕਰਦੀ ਆ, ਤੇ ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਵੀ ਕੀਤੀ ਸੀ, ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਇੱਕ ਬੰਦਾ ਜਿਹੜਾ ਸਿਰਫ ਇੱਕ ਥਾਂ ਤੋਂ ਚੋਣ ਜਿਹੜੀ ਆ ਲੜੇ, ਹੈਨਾ, ਤੇ ਉਹ ਇਸ ਮੁੱਦੇ ਨੂੰ ਵੀ ਕਾਫੀ ਵਾਰ ਉਠਾ ਚੁੱਕੇ ਆ ਕਿ ਵਾਰ ਵਾਰ ਜਿਹੜੀਆਂ ਚੋਣਾਂ ਆ ਉਹ ਲੋਕਾਂ ਦੇ ਉੱਤੇ ਜਿਹੜਾ ਬੋਝ ਆ ਜਿਹੜੀਆਂ ਬਣਦੀਆਂ ਜਾ ਰਹੀਆਂ ਆ। ਖੈਰ ਇਸ ਮਾਮਲੇ ਉੱਤੇ ਗੁਰਸੇਵ ਸਿੰਘ ਜੀ ਹੋਰ ਥੋੜੀ ਜਿਹੀ ਜਾਣਕਾਰੀ ਜਿਹੜੀ ਆਪਾਂ ਦੇ ਦਈਏ, ਬਈ ਪੰਜਾਬ ਦਾ ਜਿਹੜਾ ਇੱਕ ਵਿਧਾਇਕ MLA ਜਿਹੜਾ ਚੁਣਿਆ ਜਾਂਦਾ, 1 ਮਹੀਨੇ ਦੇ ਵਿੱਚ 1.25 ਲੱਖ ਰੁਪਇਆ ਉਹਦੇ ਉੱਤੇ ਖਰਚ ਹੁੰਦਾ ਆ ਸਰਕਾਰ ਦਾ, ਹੁਣ ਲੋਕ ਤਾਂ ਇਸ ਉਮੀਦ ਵਿੱਚ ਉੱਥੇ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਵੀ ਉਹਨਾਂ ਦੀ ਆਵਾਜ਼ ਬਣਨਗੇ, ਪਰ ਤੁਹਾਨੂੰ ਪਤਾ ਆ ਵੀ ਬਹੁਤ ਸਾਰੇ ਇੱਦਾਂ ਦੇ ਵਿਧਾਇਕ ਹੈਗੇ ਆ ਜਿਹੜੇ 5 ਸਾਲਾਂ ਦੇ ਵਿੱਚ 1 ਵੀ ਸਵਾਲ ਜਿਹੜੇ ਆ ਪੁੱਛਿਆ ਨਹੀਂ ਹੈਗਾ ਇਹਨਾਂ ਨੇ, ਇਹਨਾਂ ਦੇ ਵਿੱਚ ਇੱਕ ਅਕਾਲੀ ਦਲ ਦਾ, ਇੱਕ ਭਾਜਪਾ ਦਾ ਤੇ ਇੱਕ ਕਾਂਗਰਸ ਦਾ, ਇਹ ਵਿਧਾਇਕ ਹੈਗੇ ਆ ਜਿਹੜੇ ਜਿਨ੍ਹਾਂ ਨੇ ਬਿਲਕੁਲ ਵੀ ਸਵਾਲ ਜਿਹੜਾ ਆ ਉੱਥੇ ਜਾ ਕੇ ਨਹੀਂ ਪੁੱਛਿਆ, ਪਰ ਸਭ ਤੋਂ ਵੱਧ ਜਿਹੜਾ ਨੰਬਰ ਲੈਗਾ 95 ਸਵਾਲ ਪੁੱਛੇ ਆ ਜੀ ਬੰਗਾ ਤੋਂ ਤਲੋਚਨ ਸਿੰਘ ਸੋਂਡ ਹੋਣਾ ਨੇ, ਜਿਨ੍ਹਾਂ ਨੇ ਵਿਧਾਇਕ ਮਜੀਠੀਆ ਵੱਲ ਜੁੱਤੀ ਵੀ ਸਿੱਟੀ ਸੀਗੀ, ਉਹਨਾਂ ਨੇ 95 ਸਵਾਲ ਪੁੱਛਿਆ ਤੇ ਪਹਿਲੇ ਨੰਬਰ ਤੇ ਰਹੇ ਆ, ਪਰ ਹੈਰਾਨੀ ਦੀ ਗੱਲ ਆ ਵੀ ਸੀਟ ਉਹਨਾਂ ਨੂੰ ਵੀ ਨਹੀਂ ਦਿੱਤੀ ਕਾਂਗਰਸ ਨੇ, ਉਹਨਾਂ ਦੀ ਜਗ੍ਹਾ ਤੇ ਸਤਨਾਮ ਸਿੰਘ ਕੈਂਸ ਉਹਨਾਂ ਨੂੰ ਸੀਟ ਜਿਹੜੀ ਦੇ ਦਿੱਤੀ ਆ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ 5 ਸਾਲ ਦੇ ਸੈਸ਼ਨ ਦੇ ਦੌਰਾਨ ਤਲਵੰਡੀ ਸਾਬੋ ਦੇ ਜਿਹੜੇ ਅਕਾਲੀ ਵਿਧਾਇਕ ਹੈ ਜੀਤ ਮਹਿੰਦਰ ਸਿੰਘ ਸਿੱਧੂ ਤੇ ਅੰਮ੍ਰਿਤਸਰ ਸੈਂਟਰਲ ਤੋਂ ਓ ਪੀ ਸੋਨੀ, ਇਹਨਾਂ ਨੇ ਇੱਕ ਵੀ ਸਵਾਲ ਨੀ ਪੁੱਛਿਆ ਜੀ।
ਸੀਟ ਮਿਲ ਗਈ
ਜਿਹੜਾ ਬੰਦਾ ਪਹਿਲੇ ਨੰਬਰ ਤੇ ਆਇਆ ਉਹਨੂੰ ਉਹਦੀ ਜਿਹੜੀ ਟਿਕਟ ਆ ਉਹ ਕੱਟ ਦਿੱਤੀ ਗਈ ਆ,
ਉਹ ਪਾਸ ਕਰਕੇ ਅਗਲੀ ਕਲਾਸ ਚ ਭੇਜਤਾ, ਉਹ MLA ਨੀ ਰਹਿਣਾ ਹੁਣ
ਜੀ ਬਿਲਕੁਲ। ਤੇ ਮਨੀ ਸਿੰਘ ਜੀ ਆਪਣੇ ਨਾਲ ਜੁੜੇ ਆ, ਉਹਨਾਂ ਦੇ ਵੀ ਆਪਾਂ ਸੁਝਾਅ ਨਾਲ ਦੀ ਨਾਲ ਲੈ ਲਈਏ। ਉਹ ਕਹਿੰਦੇ ਵੀ ਜੇ ਤੁਸੀਂ ਇੰਡੀਆ ਦੇ ਵਿੱਚ ਪੈਸੇ ਲੈਣੇ ਆ ਤੇ ਉਹਦਾ ਬੈਸਟ ਵੇ ਦੱਸਣ ਲੱਗਿਆ ਮਨੀ ਸਿੰਘ ਹੁਣੀ। ਉਹ ਕਹਿੰਦੇ ਵੀ ਅਗਰ ਤੁਹਾਡੇ ਕੋਲ ਗੋਲਡ ਆ ਤਾਂ ਅੱਛਾ ਜੀ, ਇਹਨਾਂ ਨੇ ਇੱਕ ਫਾਈਨੈਂਸ ਵਾਲਿਆਂ ਦਾ ਨਾਮ ਦਿੱਤਾ ਆ, ਉਹਨਾਂ ਦੇ ਕੋਲ ਕਹਿੰਦੇ ਵੀ ਆਪਣਾ ਸੋਨਾ ਰੱਖੋ ਤੇ ਪੈਸੇ ਲੈ ਲਓ। ਤੇ ਮੈਂ ਹੁਣ ਮਨੀ ਸਿੰਘ ਜੀ ਉਹਨਾਂ ਦਾ ਨਾਮ ਨੀ ਲੈ ਰਿਹਾ ਕਿਉਂਕਿ ਗੈਰ ਕਾਨੂੰਨੀ ਕੰਮ ਆ, ਤੁਸੀਂ ਪਲੀਜ਼ ਇੱਦਾਂ ਦਾ ਨਾਮ ਜਿਹੜਾ ਕਿਸੇ ਹੋਰ ਨੂੰ ਨਾ ਭੇਜਿਓ। ਉਹ ਕਹਿੰਦੇ ਵੀ ਰੀਸੈਂਟ ਕਹਿੰਦੇ ਵੀ ਉਹਨਾਂ ਦੇ ਫਾਦਰ ਸਾਹਿਬ ਨੂੰ ਐਮਰਜੈਂਸੀ ਲੋੜ ਪੈ ਗਈ ਸੀ ਤੇ ਬੈਂਕ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਸੀ ਤੇ ਫਾਦਰ ਸਾਹਿਬ ਨੇ ਗੋਲਡ ਰੱਖ ਕੇ 5 ਮਿੰਟਾਂ ਦੇ ਵਿੱਚ 50 ਰੁਪਇਆ ਲੈ ਲਿਆ, ਇੰਟਰਸਟ 370 ਰੁਪਏ ਪਰ ਮਹੀਨਾ। ਤੇ ਇਹ ਮਨੀ ਸਿੰਘ ਜੀ ਇਹੀ ਤਾਂ ਕਾਲਾ ਧਨ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹਨੂੰ ਤਾਂ ਹਟਾਉਣ ਦੇ ਲਈ ਐਡੇ ਦੇਖੋ ਆਪਾਂ ਸਟੈਪ ਚੱਕ ਰਹੇ ਹਾਂ। ਤੇ ਇਸ ਕਰਕੇ ਤੁਸੀਂ ਕਿਉਂਕਿ ਇਹ ਇਹ ਤੁਸੀਂ ਕਿਸੇ ਨੂੰ ਹੋਰ ਨੂੰ ਨਾ ਗੱਲ ਦੱਸਿਓ, ਸ਼ਾਇਦ ਉਹ ਜਿਹੜਾ ਫੇਸ ਕਰ ਸਕਦੇ ਆ ਕਿਉਂਕਿ ਕ੍ਰਾਈਮ ਆ ਇਹ, ਏਦਾਂ ਤੁਸੀਂ ਪੇ ਜਿਹੜੇ ਕਿਸੇ ਨੂੰ ਨਹੀਂ ਦੇ ਸਕਦੇ ਹਨਾ, ਕਿਉਂਕਿ ਅੱਜ ਕੱਲ ਤਾਂ ਕਾਫੀ ਵੈਸੇ ਵੀ ਸਟ੍ਰਿਕ ਜ਼ਿਆਦਾ ਹੋਏ ਹੋਏ ਆ, ਪਰ ਫੇਰ ਵੀ ਤੁਸੀਂ ਦੱਸਿਓ ਵੀ ਇਹ ਲੀਗਲ ਹੈਗਾ ਕਿ ਨਹੀਂ, ਪੁੱਛ ਕੇ ਦੱਸਿਓ ਕਿ ਲੀਗਲ ਹੈ। ਜੇ ਲੀਗਲ ਹੋਇਆ ਤਾਂ ਆਪਾਂ ਜ਼ਰੂਰ ਤੁਹਾਡਾ ਜਿਹੜਾ ਸੁਨੇਹਾ ਆ ਸਰੋਤਿਆਂ ਤੱਕ ਜ਼ਰੂਰ ਪਹੁੰਚਾਵਾਂਗੇ, ਫੇਰ ਨਾਮ ਵੀ ਦੱਸਾਂਗੇ ਆਪਾਂ ਜਿਹੜਾ ਤੁਸੀਂ ਨਾਮ ਸਾਨੂੰ ਭੇਜਿਆ।
ਬਾਕੀ ਐਡਰੈਸ ਸੈਂਡ ਕਰ ਦਿਓ, ਦਲਜੀਤ ਸਿੰਘ ਜੀ ਜਾ ਰਹੇ ਆ, ਇਹਨਾਂ ਲੋੜ ਪੈਣੀ
ਜੀ। ਚਲੋ ਠੀਕ ਆ, ਮੇਰੇ ਖਰਚੇ ਵੀ ਗੁਰਸੇਵ ਸਿੰਘ ਜੀ ਘੱਟੇ ਹੀ ਆ, ਆਪਾਂ ਕਿਹੜੇ ਬਹੁਤੇ ਖਰਚੇ ਕਰੀਦੇ ਆ ਹਨਾ, ਆਪਾਂ ਤਾਂ ਉਨਾ ਕਹੀ ਆ ਤੁਹਾਨੂੰ ਪਤਾ ਹੀ ਆ। ਤੇ ਆਪਣੇ ਅਮਰਜੀਤ ਸਿੰਘ ਜੀ, ਅੱਛਾ ਜੀ ਜੀ ਸਰਬਜੀਤ ਭਾਜੀ ਕਹਿੰਦੇ ਵੀ ਲੀਗਲ ਆ ਇਹ ਮਨੀ ਸਿੰਘ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਪੈਸੇ ਰੱਖ ਕੇ, ਪਰ ਮੈਨੂੰ ਨੀ ਸੀ ਪਤਾ ਵੀ ਇੱਦਾਂ 370 ਰੁਪਇਆ ਇੰਟਰਸਟ ਜਿਹੜਾ ਲੈ ਕੇ ਪੈਸੇ ਜਿਹੜੇ ਦਿੱਤੇ ਜਾਣ। ਖੈਰ ਤੁਸੀਂ ਇੱਕ ਵਾਰੀ ਦੱਸ ਦਿਓ, ਫਿਰ ਆਪਾਂ ਸਾਂਝਾ ਜਿਹੜਾ ਸਰੋਤਿਆਂ ਦੇ ਨਾਲ ਜ਼ਰੂਰ ਕਰ ਦੇਵਾਂਗੇ। ਅਮਰਜੀਤ ਸਿੰਘ ਜੀ ਜੁੜੇ ਆ ਆਪਣੇ ਨਾਲ, ਉਹਨਾਂ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਵਧੀਆ ਹੋਇਆ। ਉਹ ਕਹਿੰਦੇ ਵੀ ਮੈਂ ਵੀ ਖਜੂਰ ਖਾ ਕੇ ਹਟਿਆ, ਤੇ ਕਹਿੰਦੇ ਵੀ ਉਹਨਾਂ ਦੀ 1.5-2.5 ਸਾਲ ਦੀ ਗੁੜੀਆ ਵੀ ਹੈਗੀ, ਤੇ ਉਹ ਕਹਿੰਦੇ ਵੀ ਗੁੜੀਆ ਨੂੰ ਨਾ ਚੋਕਲੇਟ ਦੇ ਭੁਲੇਖੇ ਭੁਲੇਖਾ ਜਿਹੜਾ ਖਜੂਰ ਤੋਂ ਪਾਈਦਾ, ਜਾਣੀ ਉਹਨਾਂ ਨੂੰ ਖਜੂਰ ਖਿਲਾ ਦਿੰਦੇ ਚੋਕਲੇਟ ਦੇ ਭੁਲੇਖੇ ਹਨਾ, ਚੋਕਲੇਟ ਨਾਲੋਂ ਤਾਂ ਬਹੁਤ ਗੁਣਕਾਰੀ ਹੈ ਇਹ ਖਜੂਰ। ਅਮਰਜੀਤ ਸਿੰਘ ਜੀ ਪਰਥ ਤੋਂ ਆਪਣੇ ਨਾਲ ਜੁੜੇ ਆ। ਗੁਰਸੇਵ ਸਿੰਘ ਜੀ ਦੇਖੋ ਇਹ ਫੀਡਬੈਕ ਜਿਹੜੀ ਆਈ ਹੈ, ਖਜੂਰ ਜਿਹੜੀ ਬਹੁਤ ਵਧੀਆ ਆ,
ਬਹੁਤ ਵਧੀਆ ਗੱਲ ਆ। ਉਹ ਜਾਣੀ ਕਿ ਕੁਆਂਟਿਟੀ ਆਪਣਾ ਕਿੰਨੀ ਕਿੰਨੀ ਖਾਣੀ ਆ ਉਸ ਤੇ ਗੌਰ ਕਰਨ, ਬੱਚਿਆਂ ਨੂੰ ਇੱਦਾਂ ਹੀ ਲਾਲਚ ਦੇ ਕੇ ਫਰੂਟ ਵੱਲ ਲਾਉਣਾ ਚਾਹੀਦਾ, ਬਹੁਤ ਘਟਦਾ ਚੱਲ ਰਿਹਾ ਪ੍ਰਚਲਨ ਇਹਦਾ ਆਪਣੇ ਫਰੂਟਸ ਖਾਣ ਦਾ ਬੜਿਆਂ ਚ ਜਾਂ ਬੱਚਿਆਂ ਦੇ ਵਿੱਚ। ਸੋ ਬਹੁਤ ਵਧੀਆ ਤਰੀਕਾ ਦੱਸਿਆ, ਸਾਂਝਾ ਕੀਤਾ ਵੀਰ ਨੇ
ਜੀ, ਧੰਨਵਾਦ ਜੀ ਜੀ। ਤੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਉਹ ਕਹਿੰਦੇ ਵੀ ਤਲੋਚਨ ਸਿੰਘ ਸੂਨ ਉਹਨਾਂ ਨੂੰ ਤਾਂ ਸੀਟ ਪਹਿਲੀਆਂ ਚ ਮਿਲੀ ਆ, ਨਹੀਂ ਕੋਹਲੀ ਸਾਹਿਬ ਉਹਨਾਂ ਨੂੰ ਅਜੇ ਮਿਲੀ ਨੀ ਸੀਟ, ਉਹਨਾਂ ਦੀ ਜਗ੍ਹਾ ਤੇ ਸਤਨਾਮ ਸਿੰਘ ਕੈਦ ਆ ਜਿਹੜੇ ਕਿ ਆਦਮਪੁਰ ਤੋਂ ਪਿਛਲੀ ਵਾਰ ਸੀਟ ਲੜੇ ਸੀਗੇ, ਪਵਨ ਕੁਮਾਰ ਟੀਨੂ ਤੋਂ ਹਾਰ ਗਿਆ ਸੀ ਥੋੜੀਆਂ ਵੋਟਾਂ ਦੇ ਨਾਲ, ਉਹਨਾਂ ਨੂੰ ਹੁਣ ਬੰਗਾ ਤੋਂ ਸੀਟ ਮਿਲੀ ਆ ਤੇ ਬੰਗਾ ਤੋਂ ਸ਼ਾਇਦ ਇਹ ਆਜ਼ਾਦ ਖੜਨ ਦੇ ਬਾਰੇ ਵੀ ਸੋਚ ਰਹੇ ਆ। ਖੈਰ ਥੋੜੇ ਦਿਨਾਂ ਤੱਕ ਆਪਾਂ ਫੇਰ ਸ਼ਾਇਦ ਜੇ ਹੋਰ ਕਿਤੇ ਉਹ ਅਜੇ ਕਹਿ ਨਹੀਂ ਸਕਦੇ ਵੀ ਹੋਰ ਕਿਸੇ, ਕਿਉਂਕਿ ਕਾਫੀ ਅਜੇ ਕਾਂਗਰਸ ਦੀਆਂ ਸੀਟਾਂ ਜਿਹੜੀਆਂ ਰਹਿੰਦੀਆਂ ਵੀ ਆ, ਪਰ ਅਜੇ ਤਾਂ ਆਸਾਰ ਇਹੀ ਆ ਵੀ ਉਹਨਾਂ ਦੀ ਟਿਕਟ ਜਿਹੜੇ ਆ ਉਹ ਕੱਟ ਦਿੱਤੀ ਗਈ ਆ, ਅਜੇ ਤੱਕ ਤਾਂ ਇਹੀ ਆ ਕਿ ਬੰਗਾ ਤੋਂ ਜਿੱਥੋਂ ਉਹ ਪਿਛਲੀ ਵਾਰ ਸੀਗੇ ਤੇ ਉੱਥੋਂ ਉਹ ਨਹੀਂ ਲੜ ਰਹੇ। ਤੇ ਅੱਗੇ ਆਪਣੇ ਸਨੀ ਗੋਤਰਾ ਜੀ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਇੱਕ ਸਵਾਲ ਉਹਨਾਂ ਦੇ ਮਨ ਦੇ ਵਿੱਚ ਹੈਗਾ, ਸਾਰੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭੜਕ ਚੁੱਕੀ ਆ ਤੇ ਪੰਜਾਬ ਦੇ ਲੋਕ ਪਾਰਟੀ ਨਾਲੋਂ ਟੁੱਟ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਇਕੱਠ ਹੋ ਰਿਹਾ ਹੈ, ਥੋੜਾ ਜਿਹਾ ਇਸ ਬਾਰੇ ਦੱਸਿਓ ਜੀ। ਗੁਰਸੇਵ ਸਿੰਘ ਜੀ ਇਹਦੇ ਵਿੱਚ ਜ਼ਰੂਰ ਆ ਕਿ ਲੀਡਰਸ਼ਿਪ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਖੱਟ-ਪੱਟ ਜਿਹੜੀ ਹੁੰਦੀ ਰਹਿੰਦੀ ਹੈ, ਲੀਡਰ ਛੱਡ ਵੀ ਜਾਂਦੇ ਆ, ਪਰ ਲੋਕਾਂ ਦੇ ਵਿੱਚ ਰੁਝਾਨ ਅਜੇ ਵੀ ਬਹੁਤ ਹੈ ਆਮ ਆਦਮੀ ਪਾਰਟੀ ਦਾ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਹਿਲੀ ਕਿਹਾ ਨਾ ਲੋਕਾਂ ਦਾ ਜੋ ਡਿਸੀਜਨ ਆਉਣਾ ਆ ਉਹਨੂੰ ਤਾਂ ਅਸੀਂ ਵੈਲਕਮ ਕਰਦੇ ਹਾਂ ਨਾ, ਉਹ ਸਾਡਾ ਸਵਾਗਤ ਕਰਦੇ ਹਾਂ ਕਿ ਡਿਸੀਜਨ ਦਿੰਦੇ ਲੋਕ, ਅਸੀਂ ਕਿਸ ਤੋਂ ਪ੍ਰੰਤੂ ਜ਼ਰੂਰ ਕਰਦੇ ਹਾਂ। ਕਾਰਨ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਅੰਨਿਆਂ ਚੋਂ ਕਾਣਾ ਰਾਜ ਵਾਲੀ ਗੱਲ ਨਾ ਹੋ ਜਾਵੇ, ਅਸੀਂ ਚਾਹੁੰਦੇ ਹਾਂ ਕਿ ਨਵੀਂ ਪਾਰਟੀ ਆ ਆਪਣਾ ਮਿਆਰ ਉੱਚਾ ਰੱਖੇ,
ਠੀਕ ਹੈ,
ਉਹ ਜੋ ਕੁਛ ਆ ਕਰਦੇ ਆ ਉਹ ਕੁਛ ਕਰਕੇ ਨਾ ਵੋਟਾਂ ਜਿੱਤਣ, ਲੋਕਾਂ ਦੇ ਵਿੱਚ ਵੀ ਨਵਾਂ ਲੋਕਾਂ ਨੂੰ ਚਾਹੀਦਾ ਕਿ ਉਹ ਕੁਐਸਚਨ ਕਰਨ, ਇਹਨਾਂ ਤੋਂ ਜਿਹੜੀਆਂ ਗਲਤੀਆਂ ਆ ਇਹਨਾਂ ਨੂੰ ਕਹਿਣ ਦੱਸਣ, ਪਰ ਐ ਨੀ ਕਿ ਇਹਨਾਂ ਦੇ ਅੰਦਰਲੇ ਲੀਡਰ ਰੋਜ਼ ਮੀਡੀਆ ਚ ਆ ਕੇ ਦੱਸਣ, ਇੱਕ ਲੈਵਲ ਬਣਾਉਣ ਆਪਣਾ ਕੋਈ ਅੰਦਰ ਰੱਖ ਕੇ ਅੰਦਰ ਖਾਤੇ ਆਪਣੀ ਗੱਲਬਾਤ ਕਰਨ, ਠੀਕ ਹੈ ਜੀ, ਆਪਣਾ ਇੱਕ ਕਹਿੰਦੇ ਘਰ ਦਾ ਭੇਦ ਰੱਖ ਕੇ ਚੱਲਣ ਪਰ ਸਹੀ ਤਰੀਕੇ ਨਾਲ ਚੱਲਣ ਠੀਕ ਹੈ ਜੀ ਜਿੱਦਾਂ ਕਿ ਹੁਣ ਮੈਂ ਚਲੋ ਸਾਂਝੀ ਕਰਦਾ ਗੱਲ ਮੇਰੇ ਮਨ ਦੇ ਵਿੱਚ ਸੀ ਗੱਲ ਸ਼ਾਇਦ ਹੁਣ ਕੌਸ ਵੀ ਲੈਣੀ ਉੱਥੇ ਵੀ ਗੱਲ ਹੋ ਸਕਦੀ ਹੈ ਕਿਉਂਕਿ ਜਦੋਂ ਪਿੱਛੇ ਵੀਡੀਓ ਚੱਲ ਰਹੀ ਸੀ ਭਗਵੰਤ ਮਾਨ ਦੀ
ਠੀਕ ਹੈ ਜੀ
ਨੋ ਡਾਊਟ ਉਸ ਐਮ ਪੀ ਨੇ ਜਿੰਨਾ ਪੈਸਾ ਆਇਆ ਆਪਣੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਠੀਕ ਹੈ ਜੀ ਉਹ ਸ਼ਰਾਬ ਪੀਣ ਦੀ ਵੀਡੀਓ ਸੀ ਤੇ ਵੀਡੀਓ ਸ਼ਾਇਦ ਬਣਾਈ ਵੀ ਕਿਸੇ ਆਮ ਆਦਮੀ ਦੇ ਵਰਕਰ ਨੇ ਹੋਣੀ ਜਾਂ ਕੁਛ ਨੇੜਲੇ ਨੇ ਕਿਉਂਕਿ ਨਾਲ ਜਿਹਦੇ ਬੈਠ ਕੇ ਰੋਟੀ ਖਾਂਦੇ ਹੋ ਉਹ ਤੁਹਾਡਾ ਨਜ਼ਦੀਕੀ ਹੋਊਗਾ ਤੇ ਉਸ ਤੋਂ ਬਾਅਦ ਉਹਨੇ ਆਹ ਦੇਖ ਲਓ ਸੋਸ਼ਲ ਮੀਡੀਆ ਦੇ ਉੱਤੇ ਉਹ ਲੀਕ ਕਰਤੀ ਵੀਡੀਓ ਤੇ ਗੱਲ ਚੱਲ ਰਹੀ ਸੀਗੀ ਕਿ ਸ਼ਰਾਬ ਪੀ ਕੇ ਬਾਕੀ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਸੋਫੀ ਲੀਡਰ ਆ ਉਹਨੇ ਬੇੜਾ ਗਰਕ ਕਰਤਾ ਪੰਜਾਬ ਦਾ ਠੀਕ ਹੈ ਜੀ ਆਪਣੇ ਬੇੜੇ ਚਲਾਉਣ ਦੀ ਖਾਤਰ ਲੋਕਾਂ ਦੀਆਂ ਫਸਲਾਂ ਡੋਬਤੀਆਂ ਠੀਕ ਹੈ ਜੀ ਹੁਣ ਜਿਹੜੀ ਗੱਲ ਕਰਦੇ ਸੀ ਆਪਾਂ ਖ਼ਬਰ ਵੀ ਸਾਂਝੀ ਕੀਤੀ ਸੀਗੀ ਖ਼ਬਰ ਸਾਂਝੀ ਕੀਤੀ ਸੀਗੀ ਇੱਕ ਵੀਰ ਨੇ ਸ਼ਰਾਬ ਪੀ ਕੇ ਉਹ ਬੱਚੇ ਦੀ ਜਾਨ ਲੈ ਲਈ ਅਸੀਂ ਸ਼ਰਾਬ ਪੀਤੀ ਉਹ ਤੇ ਕਿਸੇ ਨੂੰ ਗੱਡੀ ਫੜਾ ਕੇ ਰਾਜੀ ਨਹੀਂ ਆ ਪਰ ਹਾਲਾਤ ਕੀ ਬਣ ਗਏ ਉਹ ਆ ਸੋਫੀ ਲੀਡਰਾਂ ਨੇ ਸਾਡੇ ਨੇ ਹਾਲਾਤ ਆਹ ਬਣਾ ਦਿੱਤੇ ਹੋ ਕਿ ਅਸੀਂ ਸ਼ਰਾਬ ਪੀਣ ਵਾਲੇ ਨੂੰ ਅਸੀਂ ਕਹਿ ਰਹੇ ਹਾਂ ਪੰਜਾਬ ਪੰਜਾਬ ਸਾਂਭੋ
ਜੀ
ਠੀਕ ਹੈ ਜੀ ਗੱਲਾਂ ਬਹੁਤ ਸੋਚਣ ਵਾਲੀਆਂ ਆ ਲੋਕਾਂ ਦਾ ਹੁਣ ਰੁਝਾਨ ਤਾਂ ਬਣ ਰਿਹਾ ਕਿ ਉਹਨਾਂ ਨੂੰ ਕਿਸੇ ਹੋਰ ਪਾਸੇ ਹੋਪ ਨਹੀਂ ਦਿਖ ਰਹੀ ਸੋ ਇਹਨਾਂ ਵੀਰਾਂ ਨੂੰ ਚਾਹੀਦਾ ਜਿਹੜੇ ਆਪਣੇ ਲੀਡਰ ਆ ਬੇਸ਼ੱਕ ਭਗਵੰਤ ਮਾਨ ਹੋਣੀ ਜਾਂ ਹੋਰ ਲੀਡਰ ਆ ਉਹ ਆਪਣਾ ਲੈਵਲ ਨਾ ਥੱਲੇ ਕਰਨ ਦੂਜਿਆਂ ਦੀ ਖਾਤਰ
ਜੀ
ਠੀਕ ਹੈ ਅਸੀਂ ਲੀਡਰ ਚਾਹੁੰਦੇ ਹਾਂ ਅਸਲ ਚ ਜਿਹੜੇ ਲੀਡਰ ਹੋਣ ਅਸਲੀ ਲੀਡਰ ਉਹਨਾਂ ਦੀ ਲੋੜ ਆ ਪੰਜਾਬ ਨੂੰ ਨਹੀਂ ਇਹੀ ਕੁਛ ਨਹੀਂ ਕਰਨਾ ਜਿੱਥੋਂ ਤੋਂ ਬਾਅਦ ਜੋ ਅਕਾਲੀ ਕਾਂਗਰਸੀ ਕਰ ਰਹੇ ਆ
ਜੀ ਬਿਲਕੁਲ
ਜੀ
ਤੇ ਗੁਰਸੇਵ ਸਿੰਘ ਜੀ ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਪੀਪਲਸ ਪਾਰਟੀ ਬਣੀ ਸੀ 2012 ਦੇ ਵਿੱਚ ਮੈਂ ਉਦੋਂ ਵੀ ਇੰਡੀਆ ਗਿਆ ਸੀਗਾ ਵੋਟਾਂ ਤੇ ਉਸ ਵੇਲੇ ਮੈਂ ਬੜਾ ਨਜ਼ਦੀਕੀ ਦੇਖਿਆ ਉਦੋਂ ਵੀ ਮੈਂ ਤੇ 2-2.5 ਮਹੀਨੇ ਰਹਿ ਕੇ ਆਇਆ ਸੀ ਵੋਟਾਂ ਦੇ ਦੌਰਾਨ ਤੇ ਸਾਰਾ ਕੁਛ ਦੇਖਿਆ ਜਾਂਦੀ ਵੋਟਾਂ ਤੋਂ ਬਾਅਦ ਹੀ ਫਿਰ ਮੈਂ ਆਇਆ ਸੀ ਤੇ ਉਹਦੇ ਵਿੱਚ ਮੈਂ ਉਦੋਂ ਵੀ ਬੜਾ ਨੇੜਿਓ ਇਹ ਨਜ਼ਦੀਕੀ ਦੇਖਿਆ ਵੀ ਲੋਕੀ ਉਸ ਵੇਲੇ ਵੀ ਬਹੁਤ ਤੰਗ ਸੀ ਜੇ ਆਪਾਂ ਪਰਸੈਂਟੇਜ ਆਪਾਂ ਕੱਢ ਕੇ ਦੇਖੀਏ ਅਕਾਲੀਆਂ ਨੂੰ ਉਹਨਾਂ ਦੀ ਪਰਸੈਂਟੇਜ ਉਨੀ ਬਣਦੀ ਨੀ ਫੇਰ ਵੀ ਜਾਣੀ ਜਿਹੜੀਆਂ ਵੋਟਾਂ ਇੱਧਰ ਉੱਧਰ ਟੁੱਟਣ ਕਰਕੇ ਜਿਹੜੀ ਉਹਨਾਂ ਨੇ ਸਰਕਾਰ ਬਣਾਈ ਹੈ ਉਸ ਵੇਲੇ ਵੀ ਲਹਿਰ ਬਹੁਤ ਜ਼ਿਆਦਾ ਸੀ ਪੀਪਲਸ ਪਾਰਟੀ ਦੇ ਲੋਕ ਉਦੋਂ ਵੀ ਚਾਹੁੰਦੇ ਸੀ ਵੀ ਕੁਛ ਨਵਾਂ ਜਿਹੜਾ ਆਵੇ ਅਤੇ ਉਹੀ ਹੋਣੇ ਆ ਲੋਕਾਂ ਦਾ ਯਾਨੀ ਲੋਕੀ ਉਦੋਂ ਵੀ ਚਾਹੁੰਦੇ ਸੀ ਇਸ ਵਾਰ ਤਾਂ ਚਲੋ ਬਹੁਤ ਜ਼ਿਆਦਾ ਵੇਵ ਹੈਗੀ ਆ ਪੀਪਲਸ ਪਾਰਟੀ ਨਾਲੋਂ ਵੀ ਜ਼ਿਆਦਾ ਵੇਵ ਇਸ ਟਾਈਮ ਬਣੀ ਹੋਈ ਆ ਤੇ ਤੁਸੀਂ ਗੱਲ ਬਹੁਤ ਜਾਇਜ਼ ਕੀਤੀ ਆ ਵੀ ਜਿਹੜੇ ਲੀਡਰ ਆ ਉਹਨਾਂ ਨੂੰ ਜ਼ਰੂਰ ਇੱਕ ਐਗਜ਼ਾਮਪਲ ਜ਼ਰੂਰ ਸੈੱਟ ਕਰਨੀ ਚਾਹੀਦੀ ਆ ਤੇ ਖੈਰ ਤੁਸੀਂ ਦੋਸਤੋ ਆਪਣੇ ਨਾਲ ਜੁੜ ਵੀ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ ਤਾਂ ਸਾਡੀਆਂ ਕਾਲਾਂ ਦਾ ਵੀ ਸਵਾਗਤ ਆਪਾਂ ਕਰਾਂਗੇ ਤੁਸੀਂ ਜੇ ਚਾਹੋ ਤਾਂ ਆਪਣਾ ਜਿਹੜਾ ਸੁਝਾਅ ਆ ਕੋਈ ਵੀ ਨਾਲ ਦੀ ਨਾਲ ਨਵੇਂ ਸਾਲ ਤੇ ਕੀ ਹੋਣਾ ਚਾਹੀਦਾ ਉਹਦੇ ਬਾਰੇ ਵੀ ਜ਼ਰੂਰ ਤੁਸੀਂ ਚਾਨਣਾ ਪਾ ਦਿਓ ਮੈਂ ਥੋੜ੍ਹੀ ਜਿਹਾ ਦੱਸ ਦੇਵਾਂ ਕਿ ਜੇ ਤੁਸੀਂ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੋਗੇ ਤਾਂ ਤੁਸੀਂ +61 ਲਾ ਕੇ 285-9-98-11 ਦੇ ਉੱਤੇ ਜਿਹੜਾ ਫੋਨ ਲਾ ਸਕਦੇ ਆ ਨਾਲ ਦੀ ਨਾਲ ਜੇ ਤੁਸੀਂ ਯੂਕੇ ਤੋਂ ਜਾਣਨਾ ਚਾਹੁੰਦੇ ਆ ਤਾਂ +44-243-5591-135 ਦੇ ਉੱਤੇ ਤੇ ਜਿਹੜੇ ਦੋਸਤ ਸਾਨੂੰ ਸਕਾਈਪ ਆਈ ਡੀ ਦੇ ਰਾਹੀਂ ਜਾਣਨਾ ਚਾਹੁੰਦੇ ਆ ਤਾਂ harman.radio.com ਦੇ ਉੱਤੇ ਸਕਾਈਪ ਆਈ ਡੀ ਤੁਸੀਂ ਐਡਰੈਸ ਹੈਗਾ harman.radio.com ਤੇ ਇਹਦੇ ਰਾਹੀਂ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਰਤਾਲਾਪ ਜਿਹੜੀ ਆ ਕਰ ਸਕਦੇ ਆਪਣੇ ਸੁਝਾਅ ਜਿਹੜੇ ਆ ਉਹ ਦੇ ਸਕਦੇ ਆ ਤੇ ਗੁਰਸੇਵ ਸਿੰਘ ਜੀ ਆਪਾਂ ਜਿੱਦਾਂ ਗੱਲ ਕਰਦੇ ਸੀ ਕਿ ਜਿੱਦਾਂ ਆਪਾਂ ਨੂੰ ਦੋਸਤਾਂ ਨੇ ਕਿਹਾ ਸੀਗਾ ਕਿ ਬਹੁਤ ਰੁਝਾਨ ਜਿਹੜਾ ਆ ਵੀ ਬਹੁਤ ਜ਼ਿਆਦਾ ਵੱਧ ਰਿਹਾ ਆ ਲੋਕਾਂ ਦੇ ਵਿੱਚ ਪਰ ਨਾਲ ਦੀ ਨਾਲ ਇਹੀ ਆ ਕਿ ਰਿਜ਼ਲਟ ਜਿਹੜੇ ਆ ਜ਼ਰੂਰ ਵਧੀਆ ਇਹੀ ਹੋਪ ਕਰਦੇ ਹਾਂ ਕਿ ਵਧੀਆ ਨਿਕਲਣ ਤਾਂ ਕਿ ਵਧੀਆ ਇੱਕ ਸਰਕਾਰ ਆਵੇ ਜਿਹੜੀ ਕਿ ਲੋਕਾਂ ਦੀ ਸਰਕਾਰ ਆਵੇ ਤੇ ਲੋਕਾਂ ਦੇ ਭਲੇ ਦੇ ਲਈ ਚੱਲੇ ਤੇ ਜਗਤਾਰ ਸਿੰਘ ਜੀ ਆਪਣੇ ਨਾਲ ਜੁੜੇ ਆ ਜੀ ਜਗਤਾਰ ਸਿੰਘ ਕੰਗ ਜੀ ਜੁੜੇ ਆਪਣੇ ਨਾਲ ਮੈਲਬੋਨ ਤੋਂ ਤੇ ਉਹ ਕਹਿੰਦੇ ਵੀ ਆਨੰਦ ਮਾਣ ਰਹੇ ਹਾਂ ਜੀ ਪ੍ਰੋਗਰਾਮ ਦਾ ਤੇ ਵਧੀਆ ਚੱਲ ਰਿਹਾ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਜੀ ਸਾਡਾ ਤੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਜੀ ਤੇ ਮਧੂਸੂਦਨ ਸਾਹਿਬ ਨੇ ਸਵਾਲ ਸਾਨੂੰ ਕੀਤਾ ਆ ਉਹ ਕਹਿੰਦੇ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਜਿਹੜੇ ਬੱਸਾਂ ਚਲਾਉਂਦੇ ਆ ਤੁਸੀਂ ਕਹਿੰਦੇ ਕਿੱਦਾਂ ਕਹਿ ਸਕਦੇ ਆ ਵੀ ਉਹ ਸੋਫੀ ਆ ਇਹ ਵੀ ਬਹੁਤ ਵਾਜਬ ਸਵਾਲ ਆ ਸੂਦਨ ਸਾਹਿਬ ਦਾ
ਦਾਵਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਜੇਕਰ ਹੁਣ ਸਪੋਜ਼ ਕਰੋ ਜਿੱਦਾਂ ਹੁਣ ਮੈਂ ਇੱਕ ਮੇਰਾ ਪਾਣਾ ਦਿਖਾਈ ਦਿੰਦਾ ਨਾ ਅੰਦਰੋਂ ਕੀ ਆ ਕਰਪਟ ਆ ਉਹ ਮੇਰੀ ਗਲਤੀ ਆ ਠੀਕ ਹੈ ਜੇਕਰ ਤੁਸੀਂ ਤੁਹਾਡੇ ਕੋਲ ਆਹੀ ਐਕਸਪੈਕਟੇਸ਼ਨ ਹੋਣੀ ਆ ਕਿ ਜੇਕਰ ਮੈਂ ਹੁਣ ਸਾਬਤ ਸੂਰ ਤਾਂ ਕਿ ਸੋਫੀ ਹੋਣਾ ਨਾ ਤੇ ਜੇ ਮੈਂ ਗਲਤ ਕੰਮ ਕਰਾਂ ਉਹ ਮੇਰੀ ਗਲਤੀ ਆ ਤੁਹਾਡੀ ਨੂੰ ਇਸੇ ਤਰ੍ਹਾਂ ਉਹਨਾਂ ਨੇ ਬਾਣੇ ਕਰਕੇ ਉਹਨਾਂ ਦੇਖ ਕਰਕੇ ਅਸੀਂ ਉਹਨੂੰ ਸੋਫੀ ਕਹਿ ਰਹੇ ਹਾਂ ਅੰਤਰ ਖਾਤੇ ਕੀ ਕਰ ਰਹੇ ਆ ਮੈਂ ਪਹਿਲੇ ਕਹਿ ਰਿਹਾ ਕਿ ਉਹ ਸੋਫੀ ਬੰਦਿਆਂ ਦੀਆਂ ਅਣਗਹਿਲੀਆਂ ਕਰਕੇ ਗਲਤੀਆਂ ਕਰਕੇ ਠੀਕ ਹੈ ਜੀ ਸੋ ਹੁਣ ਐਂ ਨਾ ਕਰੋ ਕਿ ਜੋ ਗਲਤ ਵਾ ਕੇ ਅਸੀਂ ਗਲਤ ਹੀ ਚੁਣਨੇ ਆ ਇਹਨਾਂ ਵੀਰਾਂ ਨੂੰ ਚਾਹੀਦਾ ਕਿ ਉਹ ਐਗਜ਼ਾਮਪਲ ਸੈੱਟ ਕਰਨ ਕਿ ਇਹਨਾਂ ਦੀਆਂ ਅੱਗੇ 100 ਸਾਲਾਂ ਬਾਅਦ ਵੀ ਇਹਨਾਂ ਦੀ ਮਿਸਾਲ ਦਿੱਤੀ ਜਾਵੇ ਕਿ ਉਹ ਬੰਦੇ ਆਏ ਸੀਗੇ
ਜੀ
ਬਿਲਕੁਲ ਜੀ ਤੇ ਗੁਰਸੇਵ ਸਿੰਘ ਜੀ ਅਜੇਪਾਲ ਜੀ ਵੀ ਆਪਣੇ ਨਾਲ ਜੁੜੇ ਆ ਉਹਨਾਂ ਨੇ ਕਿਹਾ ਵੀ ਫੋਨ ਜਿਹੜਾ ਆ ਨਹੀਂ ਲੱਗ ਰਿਹਾ ਅਜੇਪਾਲ ਜੀ ਦੇਖਦੇ ਆ ਕਿਉਂ ਨਹੀਂ ਲੱਗ ਰਿਹਾ ਤੇ ਫਿਰ ਬਾਅਦ ਵਿੱਚ ਤੁਸੀਂ ਵੀ ਟਰਾਈ ਕਰ ਲਿਓ ਭਾਜੀ ਸਰਬਜੀਤ ਹੁਣੀ ਕਰ ਰਹੇ ਆ ਟਰਾਈ ਉਹਦੇ ਸਿਲਸਿਲੇ ਦੇ ਵਿੱਚ ਕਿ ਜਲਦੀ ਤੋਂ ਜਲਦੀ ਜਿਹੜਾ ਪ੍ਰੋ ਮਿਲ ਜਾਵੇ ਤੇ ਗੁਰਸੇਵ ਸਿੰਘ ਜਿੱਦਾਂ ਆਪਾਂ ਗੱਲ ਇੱਕ ਤਾਂ ਗੱਲ ਕਲੀਅਰ ਹੋ ਗਈ ਆ ਵੀ ਆਪਣੇ ਜਿਹੜੇ ਸਰੋਤੇ ਆ ਉਹਦੇ ਨਹੀਂ ਹੈਗੇ ਹਨ ਹਰ ਗੱਲ ਨੂੰ ਜਿਹੜੀ ਆ ਚੰਗੀ ਤਰ੍ਹਾਂ ਬਾਚਦੇ ਆ ਘੋਖਦੇ ਆ
ਮੈਂ ਸਹੀ ਆ ਜੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ ਜੀ ਕੁਸ਼ਚਨ ਤੇ ਆਨਸਰ ਤੇ ਕੁਸ਼ਚਨ ਹੋਊਗਾ ਨਾ ਉਹ ਵਧੀਆ ਚੀਜ਼ ਆ ਠੀਕ ਹੈ ਜੀ ਉਹ ਨਾਲ
ਆਪਾਂ ਸਵੇਰੇ ਵੀ ਗੱਲ ਕੀਤੀ ਸੀ ਜੀ ਸਵੇਰੇ ਆਪਾਂ ਗੱਲ ਕੀਤੀ ਸੀਗੀ ਕਿ ਬਈ ਆਪਣੇ ਜਿਹੜੇ ਸਰੋਤੇ ਆ ਬਈ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦੇ ਆ ਹਨਾ ਤੇ ਨਾਲ ਨਾਲ ਜਿਹੜੀ ਏਦਾਂ ਦੀ ਗੱਲ ਮਿਲਣੀ ਚਾਹੀਦੀ ਵੈਸੇ ਮੈਂ ਤੁਹਾਡੀ ਗੱਲ ਸਮਝ ਜੀ ਅੱਗੇ ਕਿ ਸੋਫੀ ਵੈਸੇ ਕਹਿ ਤਾਂ ਜਾਂਦੇ ਆ ਵੈਸੇ ਕੱਲ ਇੱਕ ਕਿਸੇ ਦੋਸਤ ਨੇ ਫੇਸਬੁੱਕ ਦੇ ਉੱਤੇ ਵੀ ਪਾਈ ਹੋਈ ਸੀ ਵੈਸੇ ਇੱਕ ਗੁਰਸੇਵ ਸਿੰਘ ਜੀ ਹਰ ਗੱਲ ਦਾ ਜਿੱਦਾਂ ਕਹਿੰਦੇ ਹੁੰਦੇ ਸਿੱਕੇ ਦੇ ਦੋਨੇ ਪਹਿਲੂ ਹੁੰਦੇ ਆ ਪੱਖ ਕਈ ਹੁੰਦੇ ਆ ਜਿੱਦਾਂ ਬੰਤ ਸਿੰਘ ਝੱਬਰ ਕਮਿਊਨਿਸਟ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਕਾਫੀ ਉਹਨਾਂ ਦਾ ਮੈਂ ਲਗਾ ਵੀ ਸੀ ਪਰ ਕੱਲ ਫੇਸਬੁੱਕ ਦੇ ਉੱਤੇ ਦੇਖਿਆ ਉਹਦੇ ਬਿਹਾਈਂਡ ਦਾ ਸੀਨ ਜਿੱਦਾਂ ਸਟੋਰੀ ਹੋਰ ਦੱਸੀਆਂ ਜਾ ਰਹੀਆਂ ਸੀ ਪਤਾ ਨੀ ਕੀ ਕੀ ਚੱਲ ਰਿਹਾ ਹੁੰਦਾ ਤੇ ਕਈ ਵਾਰੀ ਇਹ ਹੋ ਜਾਂਦਾ ਆ ਵੀ ਕਿਤੇ ਯਕੀਨ ਕਰੀਏ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਅੰਦਰ ਕੀ ਆ ਪਤਾ ਹੀ ਨੀ ਲੱਗਦਾ ਕਈ ਵਾਰੀ ਕਿ ਇਹ ਨੁਕਸਾਨ ਵੀ ਹੈਗੇ ਆ ਕਿ ਸਾਡੇ ਕੋਲ ਜਿਹੜੀ ਪੁਖਤਾ ਜਿਹੜੀ ਜਾਣਕਾਰੀ ਆ ਉਹਦੇ ਸਮਝਣ ਦੇ ਵਿੱਚ ਵੀ ਕਈ ਵਾਰੀ ਅਣਗਹਿਲੀ ਜਿਹੜੀ ਹੋ ਜਾਂਦੀ ਆ ਜੰਡੋਰੀਆ ਸਾਹਿਬ ਕਹਿੰਦੇ ਆ ਵੀ ਜਦੋਂ ਆਪਣੇ ਪ੍ਰਚਾਰਕ ਹੀ ਬਹਿਕ ਗਏ ਆ ਆਪਣੀ ਕਲਮ ਹੀ ਬਹਿਕ ਗਈ ਆ ਧਰਮ ਦੇ ਅੱਗੋਂ ਹੀ ਆਪਣਾ ਡਿਸੀਜਨ ਧਰਮ ਦੇ ਆਗੂ ਹੀ ਆਪਣਾ ਡਿਸੀਜਨ ਨਹੀਂ ਲੈ ਸਕਦੇ ਧਰਮ ਨੂੰ ਮੋਡੀਫਾਈ ਜਿਹੜਾ ਕਰ ਦਿੱਤਾ ਤੇ ਕਹਿੰਦੇ ਵੀ ਆਪਾਂ ਵੀ ਕੁਛ ਨੀ ਕਰ ਰਹੇ ਇਹਨਾਂ ਇਸ਼ੂਸ ਦੇ ਉੱਤੇ ਤੇ ਕਹਿੰਦੇ ਵੀ ਆਪਾਂ ਨੂੰ ਨੀ ਇਦਾਂ ਲੱਗਦਾ ਕਿ ਅਸੀਂ ਹੋਰ ਕਿਸੇ ਨੂੰ ਬਲੇਮ ਜਿਹੜਾ ਕਰੀਏ ਤੇ ਅਸੀਂ ਹੋਰ ਕਿਸੇ ਤੋਂ ਉਮੀਦ ਜਿਹੜੀ ਆ ਨਹੀਂ ਰੱਖ ਸਕਦੇ ਜਦੋਂ ਪ੍ਰਚਾਰ ਕੇ ਬਹਿ ਗਏ ਹੁਣ ਇਹ ਤਾਂ ਗੁਰਸੇਵ ਸਿੰਘ ਜੀ ਤੁਸੀਂ ਦੇ ਸਕਦੇ ਜਵਾਬ ਦਾ
ਬਿਲਕੁਲ ਬਿਲਕੁਲ ਮੈਂ ਤਾਂ ਇਸੇ ਗੱਲ ਤੇ ਕਹਾਂਗੇ ਜਿੰਨਾ ਚਿਰ ਅਸੀਂ ਨੀ ਚੇਤੰਨ ਹੁੰਦੇ ਠੀਕ ਹੈ ਜੀ ਪ੍ਰਚਾਰਕ ਉਦੋਂ ਹੀ ਵਿਕਣੇ ਆ ਜਦੋਂ ਅਸੀਂ ਉਹਨਾਂ ਨੂੰ ਕੁਸ਼ਚਨ ਨਹੀਂ ਕਰਦੇ ਜਿੱਦਾਂ ਗਣਵੀਰ ਹੋਣੀ ਸਾਨੂੰ ਕੁਸ਼ਚਨ ਕੀਤਾ ਬੈਕ ਇੱਕ ਸਾਡੇ ਗਲਤ ਤੋਂ ਸਾਨੂੰ ਕੁਸ਼ਚਨ ਆਇਆ ਅਸੀਂ ਚੇਤੰਨ ਰਹਾਂਗੇ ਠੀਕ ਹੈ ਜੀ ਅਸੀਂ ਤਿਆਰੀ ਕਰਾਂਗੇ ਉਸ ਬਾਰੇ ਜਿੰਨਾ ਚਿਰ ਰਿਸਪੋਂਸ ਨਹੀਂ ਆਉਂਦਾ ਮੋਹਰਿਓ ਪ੍ਰਚਾਰਕ ਕਿਉਂ ਵਿਕਦੇ ਆ ਜੋ ਸੁਣਾ ਤਾ ਆਜੋ ਰਾਜੀ ਆ ਜੀ ਠੀਕ ਆ ਜੀ ਸਿਰ ਸਿੱਟ ਕੇ ਸੁਣ ਲਿਆ ਕੋਈ ਕੁਸ਼ਚਨ ਨੀ ਕੋਈ ਕੁਛ ਨੀ ਸਭ ਸਿੱਖ ਧਰਮ ਦੇ ਵਿੱਚ ਜਿਹੜਾ ਇੰਨਾ ਕੁਸ਼ਚਨ ਕਰਦਾ ਗੁਰੂ ਨਾਨਕ ਦੇਵ ਜੀ ਨੇ ਕੁਸ਼ਚਨ ਕੀਤਾ ਜੋ ਜਨੇਹੂ ਪਾਉਣ ਲੱਗੇ ਠੀਕ ਆ ਜੀ ਉਹ ਧਰਮ ਦੀ ਸ਼ੁਰੂਆਤ ਹੀ ਕੁਸ਼ਚਨਾਂ ਤੋਂ ਹੋਈ ਆ ਜੇ ਸਾਨੂੰ ਅੰਸ ਜਵਾਬ ਚਾਹੀਦਾ ਤੇ ਉਹਨਾਂ ਦੇ ਮਰੀਜ਼ ਅਸੀਂ ਉਹਨਾਂ ਦੇ ਗੁਰੂ ਨਾਨਕ ਅਸੀਂ ਦਾਅਵਾ ਤਾਂ ਕਰਦੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਫੋਲੋ ਕਰਦੇ ਹਾਂ ਅਸੀਂ ਉਹਨਾਂ ਦੇ ਪੁੱਤਰ ਵਾਂ ਠੀਕ ਆ ਜੀ ਪਰ ਸਾਡੇ ਕੋਲ ਕੁਸ਼ਚਨ ਆਉਂਦੀ ਚੀਜ਼ ਇਹ ਨੀਗੀ ਤੇ ਅਸੀਂ ਉਹ ਕੌਮ ਆ ਜਿਹੜੀ ਕਿ ਦੁਨੀਆਂ ਦੇ ਲਈ ਮਿਸਾਲ ਬਣਨੀ ਸੀਗੀ ਤੇ ਉਹ ਆਪਣੇ ਕਿੱਤੇ ਦਾ ਹਾਲ ਕੀ ਬਣਾ ਕੇ ਰੱਖਤਾ ਵੀ ਕਿਹਾ ਨੀ ਮੈਂ ਕਹਿੰਦਾ ਅਸੀਂ ਜ਼ਿਆਦਾ ਕਸੂਰਵਾਰ ਅਸੀਂ ਲੋਕ ਜ਼ਿਆਦਾ ਕਸੂਰ ਆ ਜਿਹੜੇ ਕਾਮਨ ਪੀਪਲ ਰਹਿੰਦੇ ਨਾ ਜੇਕਰ ਹੁਣ ਉਹੀ ਪਾਰਟੀਆਂ ਮੁੜ ਕੇ ਸੱਤਾ ਦੇ ਵਿੱਚ ਆਉਂਦੀਆਂ ਆ ਤੇ ਅਸੀਂ ਕਸੂਰਵਾਰ ਆ ਲੀਡਰਸ ਨੀ
ਜੀ ਬਿਲਕੁਲ
ਸਾਨੂੰ ਐਗਜ਼ਾਮਪਲ ਸੈੱਟ ਕਰਨੀ ਪੈਣੀ ਲੋਕਾਂ ਨੂੰ ਆਪਣਾ ਯਾਨੀ ਕਿ ਕਿਰਦਾਰ ਸਾਹਮਣੇ ਲਿਆਉਣਾ ਪੈਣਾ ਕਿ ਜੇਕਰ ਆਹੀ ਕੁਛ ਕਰਦੇ ਗਏ ਸਾਨੂੰ ਕੰਮ ਕਰਨ ਦੀ ਲੋੜ ਹੈ ਗਰਾਊਂਡ ਲੈਵਲ ਤੇ ਸਾਨੂੰ ਆਪ ਕੰਮ ਕਰਨ ਦੀ ਲੋੜ ਆ ਤਾਂ ਹੀ ਕੁਛ ਚੇਂਜ ਆ ਸਕਦੇ ਆ
ਜੀ ਗੁਰਿੰਦਰ ਸਿੰਘ ਬੈਂਸ ਜੁੜੇ ਆਪਣੇ ਨਾਲ ਮੈਲਬੋਰਨ ਤੋਂ ਤੇ ਆਪਣਾ ਪ੍ਰੋਗਰਾਮ ਜਿਹੜਾ ਸੁਣ ਰਹੇ ਆ ਸਤਿ ਸ੍ਰੀ ਅਕਾਲ ਹੈ ਤੁਹਾਨੂੰ ਵੀ ਗੁਰਿੰਦਰ ਸਿੰਘ ਬੈਂਸ ਸਾਹਿਬ ਤੇ ਉਹਨਾਂ ਨੇ ਵੀਡੀਓ ਸੈਂਡ ਕਰ ਰਹੇ ਆ ਉਹ ਅਜੇ ਤੱਕ ਮਿਲੀ ਨੀ ਤੇ ਦੇਖਦੇ ਆ ਕੀ ਤੁਸੀਂ ਭੇਜ ਰਹੇ ਆ ਤੇ ਫਿਰ ਆਪਾਂ ਜ਼ਰੂਰ ਸਾਂਝੀ ਜਿਹੜੀ ਕਰਾਂਗੇ ਜਗਤਾਰ ਸਿੰਘ ਕਹਿ ਰਹੇ ਆ ਕਿ ਕਹਿੰਦੇ ਵੀ ਨਿਊ ਈਅਰ ਦੇ ਵਿੱਚ ਪੰਜਾਬ ਦੀ ਸਰਕਾਰ ਚੇਂਜ ਹੋਣੀ ਚਾਹੀਦੀ ਆ ਸਤਿ ਸ੍ਰੀ ਅਕਾਲ ਕੰਗ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਦੀ ਉਮੀਦ ਹੈਗੀ ਆ ਤੇ ਜ਼ਰੂਰ ਜੀ ਇਹ ਤਾਂ ਹੁਣ ਲੋਕਾਂ ਦੇ ਜਿੱਧਰ ਮੈਜੋਰਟੀ ਹੋ ਗਈ ਹਨਾ ਤੇ ਜ਼ਰੂਰ ਹੋਊਗਾ ਜੇ ਮੈਜੋਰਟੀ ਨੇ ਚਾਹਿਆ ਤਾਂ ਤੇ ਮਧੂ ਸੂਦਨ ਜੀ ਸਾਡੇ ਨਾਲ ਜੁੜੇ ਆ ਉਹ ਕਹਿੰਦੇ ਵੀ ਆਪਾਂ ਜਿਹੜੇ ਆ ਇੱਕ ਡਿਵੈਲਪ ਕੰਟਰੀਜ ਦੇ ਵਿੱਚ ਰਹਿ ਰਹੇ ਆ ਤੇ ਇੱਥੇ ਜਿਹੜਾ ਆ ਲੋਕ ਜਿਹੜੇ ਆ ਉਹਦੇ ਗੁੱਡ ਕੁਆਲਿਟੀ ਬੈਡ ਕੁਆਲਿਟੀਜ ਇਹ ਸਾਰੇ ਦੇਖਦੇ ਆ ਤੇ ਆਪਾਂ ਐਗਜ਼ਾਮਪਲ ਵੀ ਲੈ ਸਕਦੇ ਆ ਅਮੈਰੀਕਨ ਪੋਲੀਟਿਕਸ ਤੋਂ ਤੇ ਖੈਰ ਮਧੂ ਸੂਦਨ ਸਾਹਿਬ ਸ਼ਾਇਦ ਸਾਡਾ ਟਰੰਪ ਵੱਲ ਨੂੰ ਇਸ਼ਾਰਾ ਆ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਸਾਡੇ ਨਾਲ ਸਾਂਝੀ ਜਾਣਕਾਰੀ ਦਿੱਤੀ ਹੈ ਤੇ ਗੁਰਸੇਵ ਸਿੰਘ ਜੀ ਕੁਛ ਦੋਸਤਾਂ ਦੇ ਬਲਵਿੰਦਰ ਸਿੰਘ ਜੀ ਹੁਣਾਂ ਦਾ ਵੀ ਆਇਆ ਵੀ ਕਾਲ ਨਹੀਂ ਮਿਲ ਰਹੀ ਤੇ ਆਪਾਂ ਜਦ ਤੋਂ ਦੇਖਦੇ ਹਾਂ ਕਿਉਂ ਨਹੀਂ ਮਿਲ ਰਹੀ ਕਾਲ ਤੇ ਦੋਸਤ ਇੱਕ ਗਾਣਾ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ
ਸਿੰਘ ਸ਼ਾਹ ਸ਼ਹਿਨ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ 0433552127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433552127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
Home loans, truck and car loans, personal loans, business loans. Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ
24 घंटे 7 दिन ऑस्ट्रेलिया का पहला पंजाबी रेडियो हरमन रेडियो
24 घंटे। दोस्तों एक बार फिर तो स्वागत है प्रोग्राम चल रहा दहरा से मैं गुरसेवक सिंह नाल ने मेरे दलजीत सिंह जी ब्रिस्बेन तो जी दलजीत सिंह जी
जी ते दोस्तों दस दी दोस्तो कॉल लैण दे विच थोड़ी जी परेशानी जिहड़ी हो रही है वैसे काम जिहड़ा जे चल रहा है ते अजे समस्या हैगी है थोड़ी जी कॉल जिहड़ी है नहीं लग रही ते तुसीं जे चाहो तां तुसीं अजे उन्ना चिर तक मैसेज जिहड़े आ जरूर लिख के कर सकदे ते इह वी हुंदा कि लिख के कई वारी औखा लगदा हैना इसे करके असीं इह वी कीता वी तुसीं जिहड़ा सिद्धा गल साडे नाल कर पाओ पर थोड़ी जी तकनीकी समस्या करके देखते हैं कि अगले हिस्से दे विच जे प्रोग्राम दे चलदी साडियां कॉल जिहड़ियां जरूर आपां लवांगे ते उदों तक जगतार जौल जी अपने नाल जुड़े आ ते उन्होंने सत श्री अकाल बुलाई है जगतार जी बहुत बहुत धन्नवाद साडा ते सानूं सत श्री अकाल है कि तुसीं प्रोग्राम दे नाल जुड़े होए हो चन्ना साहब दुबारा तो जुड़े हुए आ ते उह कहिंदे वी सारे मेरे नाल ही हैगे आ जी बब्बू धीरा परम ते एस फौजी गुरसेवक सिंह जी अहीं तां डरे गए अहीं कहा वी भाजी हुणी कितें कल्ले ही ना होण अज
बिलकुल
मीह पैण लग गया ओहदे करके जिहड़ा प्रोग्राम जिहड़ा रुकिया थोड़ा जिहा काम जिहड़ा रुकिया जी दोस्तों एक बार फिर स्वागत करते हैं ते कोशिश यही कर रहे हैं कि कॉल जी लै हो जाए पर शायद अजे समस्या जी चल रही है जंडोरिया साहब अपने नाल जुड़े आ ते वो कहिंदे भी किसी ने गुरसेवक सिंह जी शायद तुसी ज्यादा दस सको ते वो कहिंदे भी किसी ने थाडे विचों सतनाम सिंह पिपली वाले जिहड़े नीलधारी हैगे आ उन्हां दी स्पीच जिहड़ी सुनी हुई है माता गुजरी जी दे बारे कंट्रोवर्शियल कहिंदे काफी रही है मेनू वैसे इस बारे पता नहीं मैं कोशिश करूंगा ते शायद तुसी सुनी होवे जंडोरिया साहब ने
नहीं सुनी नहीं हजे जे लिंक सेंड कर दो तो बहुत मेहरबानी होगी इजीली सुनी जा सकदी है जेकर लिंक सेंड करदा
जी बिलकुल गुरसेवक सिंह जी हुण आपां गल जिहड़ी नाल दी नाल जिहड़ी कर दईए कि चोण कमिशन जिहड़ा आ ओह काफी सख्त हुंदा जा रिहा पिछले हफ्ते वी आपां गल कीती सी कि इक उम्मीद जिहड़ी आ ओह चोण कमिशन दे उत्ते जिहड़ी आ ज्यादा वध चुकी ਹੁਣ ਵੈਸੇ ਇੱਕ ਗੁਰਸੇਵਕ ਸਿੰਘ ਜੀ ਇਹ ਅੱਗੇ ਪਤਾ ਨੀ ਕਿਉਂ ਬਈ ਚੋਣ ਜਾਬਤਾ ਲਾਗੂ ਨੀ ਹੋ ਰਿਹਾ ਤੇ ਕੱਲ ਕਿਸੇ ਦੋਸਤ ਨੇ ਫੇਸਬੁੱਕ ਦੇ ਉੱਤੇ ਵੀ ਪਾਇਆ ਸੀਗਾ ਬਈ ਸ਼ਾਇਦ ਨੀਂਹ ਪੱਥਰ ਸਾਰੇ ਰੱਖ ਹੋ ਜਾਣਗੇ ਉਦੋਂ ਬਾਅਦ ਦੇ ਵਿੱਚ ਹੀ ਸ਼ਾਇਦ ਚੋਣ ਜਾਬਤਾ ਲਾਗੂ ਹੋਊਗਾ
ਪਤਾ ਨੀ ਦੇਖੋ ਇਹ ਕੀ ਹੈ ਸਾਰਾ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀਆਂ ਪਾਵਰ ਦੇ ਵਿੱਚ ਹੁੰਦੀਆਂ ਸਰਕਾਰਾਂ ਉਹ ਮਰਜ਼ੀ ਤਾਂ ਕਰਦੀਆਂ ਨਾ ਆਪਣੀ ਚੱਲ ਚਲਾਉਂਦੀਆਂ ਤਾਂ ਹੈ ਕਿ ਆਪਣੇ ਹਿਸਾਬ ਨਾਲ ਆਪਣੇ ਮੁਤਾਬਕ ਹੀ ਚੀਜ਼ਾਂ ਨੂੰ ਕੰਟਰੋਲ ਚ ਰੱਖ ਕੇ ਕਰਾਉਂਦੀਆਂ ਕੀ ਕਰਨਾ ਕੀ ਨਹੀਂ ਤੇ ਕਿਤੇ ਨਾ ਆ ਜਾ ਕੇ ਜਿਹੜੇ ਆ ਸੰਸਥਾ ਹੁੰਦੀਆਂ ਬੇਸ਼ੱਕ ਚੋਣ ਕਮਿਸ਼ਨ ਕਿਤੇ ਨਾ ਕਿਤੇ ਇਹਨਾਂ ਤੇ ਵੀ ਦਬਾਅ ਜਿਹਾ ਰਹਿੰਦਾ ਆ ਪਾਵਰ ਦਾ ਪਾਵਰ ਸਰਕਾਰ ਪਾਵਰ ਹੁੰਦੀ ਆ
ਨਹੀਂ ਪਾਵਰ ਗੁਰਸੇਵਕ ਸਿੰਘ ਜੀ ਇਹ ਤਾਂ ਹੈ ਥੋੜੀ ਜਿਹਾ ਇਹ ਨਿਰਪੱਖ ਹੈਗੇ ਜਰੂਰ ਹੁੰਦਾ ਵੀ ਇਹਦੇ ਵਿੱਚ ਕੰਮ ਤਾਂ ਪੋਲੀਟਿਕਸ ਜਰੂਰ ਕਰਦੀ ਹੈ ਪਰ ਇਹ ਹੁੰਦਾ ਕਿ ਕਾਫੀ ਜਿਹੜੀਆਂ ਸ਼ਕਤੀਆਂ ਆ ਇਹਨਾਂ ਦੀਆਂ ਕੋਲ ਇੰਡੀਪੈਂਡੈਂਟ ਬਾਡੀ ਜਿਹੜੀ ਇਹ ਹੁੰਦੀ ਆ ਜਿਹੜੀ ਚੋਣ ਕਮਿਸ਼ਨ ਹੁੰਦੀ ਆ ਤੇ ਇਹਨਾਂ ਤੇ ਉਮੀਦ ਬਹੁਤ ਰੱਖੀ ਜਾਂਦੀ ਆ ਕਿ ਜਿਹੜੀਆਂ ਚੋਣਾਂ ਆ ਉਹਦੇ ਵਿੱਚ ਵਧੀਆ ਤਰੀਕੇ ਦੇ ਨਾਲ ਇਹ ਚੋਣਾਂ ਕਰਵਾ ਦੇਣ ਤੇ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ 2017 ਦੀਆਂ ਆ ਰਹੀਆਂ ਆ ਇਹਦਾ ਜਿਹੜਾ ਐਕਸ਼ਨ ਪਲਾਨ ਜਿਹੜਾ ਉਹਨਾਂ ਨੇ ਦੱਸਿਆ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਸਾਰੇ ਅਧਿਕਾਰੀ ਆ ਉਹ 72 ਘੰਟੇ ਪਹਿਲਾਂ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਜਿਹੜੇ ਆ ਹੋਣਗੇ ਤੇ ਕੱਲ ਮੀਟਿੰਗ ਦੇ ਵਿੱਚ ਸੰਬੋਧਨ ਕੀਤਾ ਆ ਬੀ ਕੇ ਸਿੰਘ ਜਿਹੜੇ ਕਿ ਮੁੱਖ ਚੋਣ ਕਮਿਸ਼ਨਰ ਹੈਗੇ ਆ ਪੰਜਾਬ ਦੇ ਤੇ ਖੈਰ ਜੀ ਜੀ ਤੇ ਨਾਲ ਦੀ ਨਾਲ ਗੁਰਸੇਵਕ ਸਿੰਘ ਜੀ ਦੋਸਤਾਂ ਦੱਸ ਦਈਏ ਕਿ ਕਾਲ ਹੁਣ ਲੈ ਸਕਦੇ ਹਾਂ ਅਸੀਂ ਤੇ ਅਜੇ ਪਾਲ ਜੀ ਉਹਨਾਂ ਨੂੰ ਵੀ ਬੇਨਤੀ ਉਹਨੇ ਮੈਸੇਜ ਕੀਤਾ ਸੀ ਤੇ ਬਲਵਿੰਦਰ ਸਿੰਘ ਜੀ ਉਹਨਾਂ ਨੇ ਵੀ ਤੇ ਤੁਸੀਂ ਦੋਸਤੋ ਹੁਣ ਲਾ ਸਕਦੇ ਆ ਫੋਨ ਜਿਹੜਾ ਕਾਲ ਆ ਸ਼ਾਇਦ ਹੁਣ ਲੱਗ ਜਾਵੇ ਤੁਹਾਡੀ ਕਾਲ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਵੇਟ ਜਿਹੜਾ ਨਾਲ ਕੀਤੀ ਆ ਤੇ ਨਾਲ ਨਾਲ ਉਹਨਾਂ ਨੇ ਗੁਰਸੇਵਕ ਸਿੰਘ ਜੀ ਇੱਕ ਕਿਹਾ ਵੀ ਜਿਹੜੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਜਿਹੜੇ ਬੂਥ ਜਿਹੜੇ ਬਣਾਏ ਜਾਂਦੇ ਆ ਪਹਿਲਾਂ ਇਹ ਉਮੀਦਵਾਰ ਦੇ ਚੋਣ ਖਰਚ ਦੇ ਵਿੱਚ ਸ਼ਾਮਲ ਨਹੀਂ ਸੀ ਹੁੰਦਾ ਪਰ ਹੁਣ ਉਹ ਜਿਹੜੇ ਪੋਲ ਬੂਥ ਆ ਉਹਨਾਂ ਦੇ ਵਿੱਚ ਵੀ ਚੋਣ ਦਾ ਜਿਹੜਾ ਖਰਚਾ ਆ ਉਹ ਵੀ ਸ਼ਾਮਿਲ ਕੀਤਾ ਜਾਣਾ ਆ। ਪਰ ਇਹ ਹੈ ਕਿ ਗੁਰਸੇਵ ਸਿੰਘ ਜੀ ਵੀ ਖਰਚਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ, ਯਾਨੀ ਕਰੋੜਾਂ ਦੇ ਵਿੱਚ ਖਰਚਾ ਹੁੰਦਾ, ਪਰ ਦਿਖਾਇਆ ਤਾਂ ਬਹੁਤ ਘੱਟ ਜਾਂਦਾ। ਅਜੇ ਵੀ ਚੋਣ ਕਮਿਸ਼ਨ ਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈਗੀ ਆ
ਜੀ। ਬਿਲਕੁਲ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਨਿਰਪੱਖ ਬੋਡੀ ਆ, ਪਰ ਫਿਰ ਵੀ ਤੁਹਾਨੂੰ ਪਤਾ ਕਿ ਇਹਨਾਂ ਦੇ ਵਿੱਚ ਜਿਹੜੇ ਵਰਕਰ ਕੰਮ ਕਰਦੇ ਆ, ਜਦੋਂ ਰਿਟਾਇਰਮੈਂਟ ਲੈ ਲੈਂਦੇ ਆ, ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜਾ ਰਲਦੇ ਆ, ਜਾਂ ਪਹਿਲਾਂ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧਿਤ ਹੁੰਦੇ ਆ। ਠੀਕ ਹੈ ਜੀ, ਫਿਰ ਕਿਤੇ ਨਾ ਕਿਤੇ ਨਾ ਉਹ ਮੇਰਾ ਕਹਿਣਾ ਸੀਗਾ ਕਿਤੇ ਨਾ ਕਿਤੇ ਪੱਖ ਪਾਤ ਜਿਹਾ ਰਹਿ ਜਾਂਦਾ, ਜੇਕਰ ਆਪਣੀਆਂ ਜਿਹੜੀਆਂ ਦੂਜੀਆਂ ਨਿਰਪੱਖ ਬੋਡੀਜ਼ ਆ, ਜਿੱਦਾਂ ਕਿ CBI ਹੋ ਗਈ ਜਾਂ ਆਪਣੀਆਂ ਆ ਹੋ ਗਈਆਂ ਬੋਡੀਜ਼, ਨਿਰਪੱਖ ਕੰਮ ਕਰਨਾ ਸ਼ੁਰੂ ਕਰ ਦੇਣ, ਫਿਰ ਤਾਂ ਆਪਣੇ ਬਾਹਰੇ ਨਿਆਰੇ ਹੋ ਜਾਣ ਭਾਰਤ ਦੇ ਜੀ। ਤੇ ਆਪਾਂ ਕਹਿੰਦੇ ਕਾਲ ਲੈਂਦੇ ਚੱਲੀਏ ਜੀ।
ਜੀ, ਤੇ ਆਪਣੇ ਨਾਲ ਅਜੇਪਾਲ ਸਿੰਘ ਸਾਹਿਬ ਜੁੜੇ ਆ। ਸਤਿ ਸ੍ਰੀ ਅਕਾਲ ਅਜੇਪਾਲ ਜੀ।
ਭਾਜੀ ਸਤਿ ਸ੍ਰੀ ਅਕਾਲ ਜੀ, ਗੁਰਸੇਵਕ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਸਾਡਾ ਸਵਾਗਤ ਵੀ ਹੈਗਾ, ਨਾਲ ਦੀ ਨਾਲ ਮਾਫੀ ਵੀ। ਅੱਜ ਥੋੜਾ ਜਿਹਾ ਸਮੱਸਿਆ ਜਿਹੜੀ ਆ ਤਕਨੀਕੀ ਤੌਰ ਤੇ ਚੱਲ ਰਹੀ ਸੀ।
ਨਹੀਂ ਨਹੀਂ ਭਾਜੀ, ਮਾਫੀ ਵਾਲੀ ਕੋਈ ਗੱਲ ਹੀ ਨਹੀਂ। ਇਹ ਤਾਂ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀ ਚਾਹੇ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲੇ, ਬਟ ਮੈਨੂੰ ਨੀ ਲੱਗਦਾ ਕਿ ਉਦਾਂ ਠੀਕ ਹੈ। ਮਤਲਬ ਬਹੁਤ ਤਰੱਕੀ ਕਰ ਲਈ ਆ ਸਾਇੰਸ ਨੇ, ਪਰ ਇਹ ਚੀਜ਼ਾਂ ਜਿੱਦਾਂ ਜਾਂ ਕਿਸੇ ਕੋਈ ਟੈਕਨੀਕਲ ਫਾਲਟ ਆ ਜਾਣਾ ਜਾਂ ਕੁਛ ਵੀ ਇਹਨਾਂ ਵਿੱਚ, ਮੇਰੇ ਖਿਆਲ ਚ ਨੀ ਆਪਣਾ ਜਾਂ ਤੁਹਾਡਾ ਕਿਸੇ ਦਾ ਕਸੂਰ। ਇਹ ਤਾਂ ਕੁਦਰਤੀ ਆ ਨਾ, ਮਤਲਬ ਕੁਦਰਤ ਸਭ ਤੋਂ ਉੱਪਰ ਹੈ, ਬਾਕੀ ਸਾਇੰਸ ਵੀ ਉਸ ਤੋਂ ਬਾਅਦ ਚ ਹੀ ਆਉਂਦੀ ਹੈ। ਹਾਂਜੀ
ਜੀ ਬਿਲਕੁਲ,
ਮੇਰਾ ਇਹ ਮੰਨਣਾ ਹਮੇਸ਼ਾ ਹੀ, ਮੇਰਾ ਯਾਰ ਦੋਸਤਾਂ ਨਾਲ ਗੱਲਬਾਤ ਚੱਲਦੀ ਹੁੰਦੀ ਨਾ, ਉਹ ਕਈ ਵਾਰੀ ਸਾਇੰਸ ਦੀਆਂ ਗੱਲਾਂ ਕਰਦੇ ਆ, ਆਹ ਹੋ ਗਿਆ ਜਿੱਦਾਂ ਮੈਨੂੰ ਥੋੜਾ ਦੇਸੀ ਬੰਦਾ ਕਹਿੰਦੇ ਆ, ਮੈਂ ਕਹਿੰਦਾ ਯਾਰ ਜਿੱਥੇ ਮਰਜ਼ੀ ਭੱਜ ਲੇ ਤੁਹਾਡੀ ਸਾਇੰਸ, ਪਰ ਕੁਦਰਤ ਤੋਂ ਉੱਪਰ ਕੁਛ ਨਹੀਂ ਆ।
ਜੀ ਬਿਲਕੁਲ, ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਦੇਸੀ ਬੰਦਾ ਕਹਿੰਦੇ ਆ, ਤੇ ਜਿਹੜੇ ਬੰਦੇ ਹੁਣ ਤੁਹਾਨੂੰ ਦੇਸੀ ਕਹਿੰਦੇ ਹੋਣੇ, ਤੁਸੀਂ ਦੇਖ ਲਿਓ ਇੱਕ ਨਾ ਇੱਕ ਦਿਨ ਐਲੋਪੈਥੀ ਤੋਂ ਬਾਅਦ ਪੁੱਛਣਾ ਆ ਬਈ ਖਜੂਰਾਂ ਦਾ ਫਾਇਦਾ ਕੀ ਆ, ਦੇਸੀ ਦਵਾਈਆਂ ਦਾ ਫਾਇਦਾ ਕੀ ਆ।
ਸਹੀ ਗੱਲ ਹੈ, ਸਹੀ ਗੱਲ ਹੈ ਜੀ। ਹਾਂਜੀ
ਜੀ, ਤੇ ਕੀ ਕਹਿਣਾ ਚਾਹੁੰਦੇ ਅੱਜ?
ਇੱਕ ਤਾਂ ਮੈਂ ਕਹਿੰਦਾ ਮੈਨੂੰ ਪਤਾ ਨੀ ਇਹ ਥਿੰਦ ਮਤਲਬ ਕਿੱਦਾਂ ਲੱਗਾ ਜੀ ਰੇਡੀਓ ਤੇ, ਮਤਲਬ ਪਲੀਜ਼ ਤੁਸੀਂ ਅਜੇ ਪਾ ਲਈ ਕਹਿ ਦਿਆ ਕਰੋ ਵੀ ਥਿੰਦ ਸਾਹਿਬ ਨਾ ਗਿਆ ਕਰੋ, ਮੈਨੂੰ ਨੀ ਪਤਾ ਕਿੱਦਾਂ ਲੱਗਾ ਜਾਂ ਕਿਵੇਂ ਉੱਥੇ ਪਹੁੰਚਿਆ। ਸੀਰੀਅਸਲੀ ਬੀ ਓਨੈਸਟ, ਹਾਂਜੀ ਅਜੇ ਪਾ ਲਈ ਠੀਕ ਹੈ ਜੀ। ਹਾਂਜੀ
ਹਾਂਜੀ ਠੀਕ ਹੈ,
ਕਿਉਂਕਿ ਮੈਂ ਤੇ ਆਪਦੇ ਪਾਸਪੋਰਟ ਤੇ ਵੀ, ਆਪਦੇ ਨਾਮ ਤੇ ਵੀ, ਬੱਚਿਆਂ ਦੇ ਨਾਮ ਤੇ ਵੀ, ਮੈਂ ਸਿੰਘ ਤੇ ਕੌਰ ਹੀ ਲਵਾਇਆ, ਮਤਲਬ ਆਪਾਂ ਪਿੱਛੇ ਉਹ ਲਵਾਇਆ ਨੀ, ਥਿੰਦ ਟੋਟ ਜਾਂ ਕੁਛ ਵੀ ਗਿੱਲ ਮਾਨ, ਮੈਨੂੰ ਇਹ ਵੀ ਚਲੋ ਗੁਰੂ ਸਾਹਿਬ ਨੇ ਸਿੰਘ ਕੌਰ ਬਣਾਇਆ ਬਸ ਠੀਕ ਹੈ, ਨਾਲੇ ਜਾਤ ਪਾਤ ਤੋਂ ਨਿਕਲ ਕੇ ਰਹੋ ਹਨਾ, ਵੀ ਸਾਰੇ ਇੱਕੋ ਜਿਹੇ।
ਕਿਆ ਬਾਤ ਹੈ ਜੀ, ਅਜੇਪਾਲ ਜੀ ਸਲਾਮ ਹੈ ਤੁਹਾਨੂੰ, ਫੇਰ ਤਾਂ ਤੁਹਾਡੀ ਸੋਚ ਨੂੰ।
ਹਾਂਜੀ ਨਹੀਂ ਭਾਈ, ਬੀ ਓਨੈਸਟ ਮਤਲਬ ਮੈਂ ਸੱਚੀ, ਇੱਥੇ ਬੱਚੇ ਦੇ ਜਨਮ ਇੱਥੇ ਹੋਇਆ, ਬਟ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਨਹੀਂ ਨਹੀਂ ਤੂੰ ਵੀਰੇ ਲਵਾ ਪਿੱਛੇ, ਫਿਰ ਪਤਾ ਨੀ ਲੱਗਦਾ ਜਦੋਂ ਕਿਤੇ ਆਪਣੀ ਪੁਲਿਸ ਇਨਕੁਆਇਰੀ ਹੁੰਦੀ ਆ ਨਾ, ਉਹ ਸਾਰੇ ਕੌਰ ਸਾਰੇ ਸਿੰਘ, ਮੈਂ ਕਿਹਾ ਨਹੀਂ ਯਾਰ ਨਹੀਂ ਲਵਾਉਣਾ ਤੇ ਨਹੀਂ ਲਵਾਉਣਾ, ਬਸ ਕੋਈ ਗੱਲ ਨੀ, ਕੋਈ ਪ੍ਰੋਬਲਮ ਤੇ ਕਦੀ ਪ੍ਰੋਬਲਮ ਆਈ ਨੀ। ਮੈਂ ਜਦੋਂ ਮੈਂ ਆਪਦੀ ਪੁਲਿਸ ਇਨਕੁਆਇਰੀ ਵਾਸਤੇ PR ਪਾਈ ਜਾਂ ਪਹਿਲਾਂ TR ਪਾਈ, ਤੇ ਉਹ ਜਦੋਂ ਮੈਂ ਪੁਲਿਸ ਇਨਕੁਆਇਰੀ ਵਾਸਤੇ ਪੇਪਰ ਭੇਜੇ ਆ ਸਿਟੀਜ਼ਨ ਵਾਸਤੇ, ਹਫ਼ਤੇ ਬਾਅਦ ਹੀ ਉਹਨਾਂ ਦਾ ਜਵਾਬ ਆ ਜਾਂਦਾ ਵੀ ਓਕੇ ਆ ਸਾਰਾ ਕੁਛ, ਕਦੀ ਡਿਲੇ ਹੋਇਆ ਹੀ ਨੀ।
ਜੀ ਬਿਲਕੁਲ ਜੀ ਬਿਲਕੁਲ,
ਹਾਂਜੀ ਹਾਂਜੀ।
ਖੈਰ ਬਹੁਤ ਵਧੀਆ ਤੁਸੀਂ ਵਿਚਾਰ ਸਾਂਝੇ ਕੀਤੇ ਅਜੇਪਾਲ ਜੀ, ਹੋਰ ਕੀ ਕਹਿਣਾ ਚਾਹੁੰਦੇ ਆ?
ਹੋਰ ਭਾਈ ਜਿਹੜੀ ਕਿ ਗੱਲ ਚੱਲ ਰਹੀ ਸੀ ਵੀ ਜਿੱਦਾਂ ਸ਼ਾਇਦ ਪ੍ਰਚਾਰਕਾਂ ਦੇ ਕੋਈ ਗੱਲ ਹੋਈ ਸੀ ਵੀ ਜਿੱਦਾਂ ਆਪਾਂ ਨੂੰ ਸਵਾਲ ਕਰਨੇ ਚਾਹੀਦੇ ਆ, ਤਾਂ ਚਲੋ ਕਈ ਸਾਰੇ ਪ੍ਰਚਾਰਕਾਂ ਨੂੰ ਵੀ ਆਪਾਂ ਨਹੀਂ ਕਹਿ ਸਕਦੇ ਵੀ ਗਲਤ ਨੀ ਕਹਿ ਸਕਦੇ ਸਾਰੇ ਪ੍ਰਚਾਰਕਾਂ ਨੂੰ, ਔਰ ਬਾਕੀ ਜਿਹੜੀ ਗੱਲ ਸਵਾਲ ਕਰਨ ਦੀ ਆ, ਸਵਾਲ ਤੇ ਆਪਾਂ ਤਾਂ ਕਰਾਂਗੇ ਨਾ ਜੇ ਅਸੀਂ ਕੁਛ ਖੁਦ ਪੜਿਆ ਹੋਊਗਾ ਜਾਂ ਸਾਨੂੰ ਖੁਦ ਨੂੰ ਸੋਝੀ ਹੋਊਗੀ ਤਾਂ ਹੀ ਅਸੀਂ ਸਵਾਲ ਕਰਾਂਗੇ। ਜੇ ਸਾਨੂੰ ਕੁਛ ਨੀ ਪਤਾ, ਮਤਲਬ ਅਸੀਂ ਕੁਛ ਪੜਿਆ ਨੀ ਆ ਕਦੀ, ਤਾਂ ਫਿਰ ਮੰਨ ਲਓ ਜਿੰਨੇ ਜਿਹੜੀ ਗੱਲ ਸੁਣਾਈ ਤਾਂ ਅਸੀਂ ਓਦਾਂ ਹੀ ਸਿਰ ਹਿਲਾ ਕੇ ਤੇ ਹੱਥ ਜੋੜ ਕੇ ਆ ਜਾਣਾ ਵੀ ਠੀਕ ਹੈ ਤੁਸੀਂ ਜੋ ਕਹਿ ਰਹੇ ਹੋ ਠੀਕ ਹੈ। ਜਿੱਦਾਂ ਹੁਣ ਮੰਨ ਲਓ ਜੇ ਆਪਣੇ ਇਤਿਹਾਸ ਬਾਰੇ ਕੋਈ ਗੱਲ ਕਰਦਾ, ਆਪਣੇ ਪ੍ਰਚਾਰਕ ਨੇ ਆਪਾਂ ਨੂੰ ਸਿੱਖ ਧਰਮ ਬਾਰੇ ਦੱਸਦੇ ਨੇ, ਪਰ ਉਹਨਾਂ ਨੂੰ ਅਸੀਂ ਸਵਾਲ ਤਾਂ ਹੀ ਕਰ ਸਕਦੇ ਅਸੀਂ ਖੁਦ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਹੋਵੇ ਜਾਂ ਮਤਲਬ। ਔਰ ਬਾਕੀ ਮੇਰਾ ਇਹ ਸਵਾਲ ਮੇਰੇ ਆਪਣੇ ਵਾਸਤੇ ਵੀ ਮੇਰਾ ਇਹ ਸਵਾਲ ਹੈ, ਔਰ ਮੇਰਾ ਸਾਰੇ ਬਾਕੀ ਹੋਰ ਸਰੋਤਿਆਂ ਵਾਸਤੇ ਵੀ, ਜਿਹੜਾ ਜਿਹੜਾ ਵੀ ਜਿਹੜੇ ਵੀ ਧਰਮ ਨੂੰ ਮੰਨਦਾ, ਸਾਰੇ ਧਰਮ ਮੁਬਾਰਕ ਨੇ ਹਨਾ, ਸਾਰੇ ਸਾਰੇ ਧਰਮਾਂ ਦੀ ਰਿਸਪੈਕਟ ਹੈ, ਪਰ ਮੇਰਾ ਇਹ ਸਵਾਲ ਹੈ ਵੀ ਆਪਣਾ ਜਿਹੜੇ ਜਿਹੜੇ ਸੱਜਣ ਮੰਨ ਲਓ ਗੀਤਾ ਨੂੰ ਮੰਨਦੇ ਨੇ, ਵੀ ਕੀ ਉਹਨਾਂ ਨੇ ਖੁਦ ਗੀਤਾ ਪੜ੍ਹੀ ਆ ਬਜਾਏ ਕਿ ਪ੍ਰਚਾਰਕਾਂ ਤੋਂ ਉਹਨਾਂ ਦਾ ਉਪਦੇਸ਼ ਸੁਣਦਾ ਹਨਾ, ਜਿਹੜੇ ਕੁਰਾਨ ਨੂੰ ਮੰਨਦੇ ਨੇ ਵੀ ਕੀ ਉਹਨਾਂ ਨੇ ਖੁਦ ਕੁਰਾਨ ਪੜ੍ਹੀ ਆ, ਖੁਦ ਮਤਲਬ ਉਹਦੀਆਂ ਆਇਤਾਂ ਪੜ੍ਹੀਆਂ ਨੇ, ਔਰ ਜਿਹੜੇ ਰਮਾਇਣ ਨੂੰ ਮੰਨਦੇ ਨੇ ਰਮਾਇਣ ਗ੍ਰੰਥ ਨੂੰ ਵੀ ਕੀ ਉਹਨਾਂ ਨੇ ਖੁਦ ਰਮਾਇਣ ਪੜ੍ਹੀ ਹੈ, ਤੇ ਏਦਾਂ ਹੀ ਮੇਰਾ ਆਪਣੇ ਆਪ ਨੂੰ ਸਵਾਲ ਹੈ ਵੀ ਆਪਾਂ ਚਲੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਵੀ ਕੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਤੇ ਸੋ ਜੇ ਮੰਨ ਲਓ ਮੈਂ ਖੁਦ ਪੜ੍ਹਿਆ ਹੋਊਗਾ ਵਿਚਾਰਿਆ ਹੋਊਗਾ ਤਾਂ ਹੀ ਮੈਂ ਕੱਲ ਨੂੰ ਜੇ ਮੈਨੂੰ ਕੋਈ ਪ੍ਰਚਾਰਕ ਗੱਲ ਸੁਣਾ ਕੇ ਜਾਂਦਾ ਤੇ ਮੈਂ ਉਹਨੂੰ ਤਾਂ ਹੀ ਸਵਾਲ ਕਰ ਸਕਦਾ ਵੀ ਭਾਈ ਗੁਰੂ ਸਾਹਿਬ ਦੀ ਬਾਣੀ ਤੇ ਆ ਕਹਿੰਦੀ ਆ, ਤੁਸੀਂ ਆਹ ਗੱਲ ਕਿਵੇਂ ਕਰਦੇ ਹੋ, ਹਨਾ ਵੀ ਇਹਦਾ ਹਵਾਲਾ ਤੁਸੀਂ ਕਿੱਦਾਂ ਦਿੱਤਾ? ਪਰ ਜਿੰਨਾ ਚਿਰ ਸਾਨੂੰ ਖੁਦ ਨੂੰ ਕੋਈ ਸੋਝੀ ਨੀ ਆ, ਕੋਈ ਨੌਲੇਜ ਨੀ, ਅਸੀਂ ਸਵਾਲ ਕਰ ਹੀ ਨੀ ਸਕਦੇ, ਮੇਰਾ ਇਹ ਮੰਨਣਾ।
ਬਿਲਕੁਲ ਜੀ ਜੀ, ਖੈਰ ਬਹੁਤ ਵਧੀਆ ਵਿਚਾਰ ਤੁਸੀਂ ਅੱਜ ਦਾ ਦਿੱਤੇ ਅਜੇ ਪਾਲ ਜੀ।
ਹਾਂਜੀ ਹਾਂਜੀ
ਸਾਡੇ ਪ੍ਰਚਾਰਕ ਫਿਰ ਇਸ ਹਿਸਾਬ ਨਾਲ ਸਾਨੂੰ ਪ੍ਰਚਾਰ ਚੇਂਜ ਕਰਨ ਦੀ ਲੋੜ ਆ ਮੌਜੂਦਾ ਸਮੇਂ ਦੇ ਵਿੱਚ, ਤੇ ਸਾਨੂੰ ਹੁਣ ਊੜੇ ਆੜੇ ਤੋਂ ਜਾਣੀ ਕਿ ਬਿਗਨਿੰਗ ਤੋਂ ਸਟਾਰਟ ਕਰਨ ਦੀ ਲੋੜ ਆ, ਕਿਉਂਕਿ ਜੇਕਰ ਹੁਣ ਮੋਸਟਲੀ ਮਜੋਰਟੀ ਆਫ ਪੀਪਲ ਅਸੀਂ ਨਹੀਂ ਗੁਰਬਾਣੀ ਨਹੀਂ ਪੜ੍ਹਦੇ ਜਾਂ ਇਤਿਹਾਸ ਅਸੀਂ ਆਪ ਨਹੀਂ ਪੜ੍ਹਦੇ, ਸੋ ਲੋੜ ਆ ਮੈਨੂੰ ਲੱਗਦਾ ਪ੍ਰਚਾਰ ਪ੍ਰਚਾਰਕਾਂ ਨੂੰ ਜਾਂ ਸਾਡੇ ਪ੍ਰਬੰਧਕ ਕਮੇਟੀਆਂ ਨੂੰ ਕਿ ਪ੍ਰਚਾਰਕਾਂ ਨੂੰ ਕਹਿਣ ਕਿ ਤੁਸੀਂ ਬਿਗਨਿੰਗ ਤੋਂ ਸਟਾਰਟ ਕਰੋ ਹੁਣ ਕੰਮ, ਕਿ ਅਸੀਂ ਬਹੁਤ ਜ਼ਿਆਦਾ ਟੁੱਟ ਚੁੱਕੇ ਹਾਂ, ਟੁੱਟ ਕੇ ਬਹੁਤ ਦੂਰ ਜਾ ਚੁੱਕੇ ਹਾਂ, ਕਿ ਸਾਨੂੰ ਬਿਗਨਿੰਗ ਤੋਂ ਸ਼ੁਰੂ ਕਰਨ ਦੀ ਲੋੜ ਆ ਤਾਂ ਜੋ ਕਿ ਦੁਬਾਰਾ ਤੋਂ ਜੋੜਿਆ ਜਾ ਸਕੇ, ਫਿਰ ਸਾਖੀਆਂ ਸੁਣਾਉਣ ਦਾ ਕੋਈ ਤਾਂ ਮਹੱਤਤਾ ਹੀ ਨਹੀਂ ਹੈ ਇਸ ਹਿਸਾਬ ਨਾਲ
ਜੀ। ਤੇ ਆਪਣੇ ਕੁਲਦੀਪ ਸਿੰਘ ਔਲਖ ਸਾਹਿਬ ਵੀ ਜੁੜੇ ਆ ਮੈਲਬੋਰਨ ਤੋਂ, ਤੇ ਉਹਨਾਂ ਦੇ ਵਿਚਾਰ ਵੀ ਲੈਂਦੇ ਹਾਂ। ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਕੀ ਕਹਿਣਾ ਚਾਹੁੰਦੇ ਆ ਕੁਲਦੀਪ ਸਿੰਘ ਜੀ?
ਹਾਂਜੀ ਭਾਜੀ, ਪਹਿਲਾਂ ਆਪਾਂ ਭਗਵੰਤ ਮਾਨ ਦੀ ਜਿਹੜੀ ਵੀਡੀਓ ਆਈ ਆ ਨਾ ਉਹਦੇ ਬਾਰੇ ਥੋੜੀ ਜਿਹੀ ਮੈਂ ਗੱਲ ਕਰਦਾ, ਤੇ ਚੱਲ ਦੋ ਮਿੰਟ ਲਾਉਂਗਾ ਤੁਹਾਡੇ। ਤੇ ਇਹ ਸਭ ਤੋਂ ਪਹਿਲਾਂ ਕਲੀਅਰ ਕਰ ਦਾਂਗੇ ਭਾਜੀ, ਉਹ ਵੀਡੀਓ ਬਹੁਤ ਪੁਰਾਣੀ ਆ, 8-9 ਸਾਲ ਪੁਰਾਣੀ ਵੀਡੀਓ ਆ, ਜਦੋਂ ਕਿ ਉਹ ਹਜੇ PPP ਦੇ ਵਿੱਚ ਵੀ ਨਹੀਂ ਸੀ ਆਏ। ਤੇ ਉਹ ਹਾਂਜੀ ਉਸੇ ਜਿੱਦਾਂ ਇੱਕ ਥੋੜਾ ਜਿਹਾ ਚੱਲਿਆ ਹੈ ਨਾ ਕਿ ਗੁਰਬਾਣੀ ਦੀ ਤੁਕ ਨਾ ਰਾਜ ਕਰੇਗਾ ਖਾਲਸਾ ਜਿਹੜਾ ਨਾਰਾ ਵਾ ਉਹਦੇ ਵਿੱਚ ਬਦਲਾ ਬਦਲੀ ਕਰਤੀ। ਹੋਰ ਇੰਦਰਜੀਤ ਨਿੱਕੂ ਦੀ ਭੈਣ ਦਾ ਵਿਆਹ ਸੀਗਾ, ਉੱਥੇ ਇਕੱਠੇ ਹੋਏ ਸਾਰੇ, ਉਦੋਂ ਕੁਲਦੀਪ ਮਾਨਕ ਸਾਹਿਬ ਵੀ ਨਾਲ, ਸਰਦੂਲ ਸਿਕੰਦਰ, ਕਾਫੀ ਸਾਰੇ ਇਕੱਠੇ ਸਟੇਜ ਤੇ, ਸਾਰਿਆਂ ਪੀਤੀ ਸੀ। ਤੇ ਉਦੋਂ ਹੀ ਉਹ ਗੱਲ ਹੋਈ ਤੇ ਉਹ ਇਹ ਵੀਡੀਓ ਵੀ ਇਸੇ ਤਰ੍ਹਾਂ ਹੀ ਆ, ਆਪਣੇ ਕੋਈ 8-9 ਸਾਲ ਪਹਿਲਾਂ ਪਾਰਟੀ ਦੇ ਵਿੱਚ ਬੈਠਿਆ ਦੀ ਹੈਗੀ ਆ, ਤੇ ਜਿਹੜੀ ਕਿ ਹੁਣ ਸਾਹਮਣੇ ਲਿਆਂਦੀ ਜਾ ਰਹੀ ਆ। ਹਜੇ ਤਾਂ ਚਲੋ ਹਜੇ ਪਹਿਲੀ ਆਈ ਆ, ਹਜੇ ਤਾਂ ਹੋਰ ਪਤਾ ਨੀ ਕਿੰਨੀਆਂ ਲੈ ਕੇ ਆਉਣਗੇ, ਹੁਣ ਅਕਾਲੀ ਕਾਂਗਰਸੀ ਹੁਣ ਸਾਰਿਆਂ ਨੇ ਜ਼ੋਰ ਲਾਉਣਾ ਮਾਨ ਸਾਹਿਬ ਨੂੰ ਡਿਸਕਸ ਕਰਨ ਦਾ। ਪਰ ਵੈਸੇ ਪਤਾ ਨੀ ਕੀ ਗੱਲ ਆ ਕਿ ਮੈਂ ਕਾਫੀ ਆਪਣੇ ਨਾ ਜਿੰਨਾ ਵੀ ਮੀਡੀਆ ਵੇਖਿਆ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਮਤਲਬ ਪੱਖਪਾਤੀ ਨਹੀਂ ਆ ਜਾਂ ਨਿਊਟਰਲ ਆ, ਅਸੀਂ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣਾ, ਉਹ ਨਾ ਨੈਗੇਟਿਵ ਚੀਜ਼ ਤੇ ਬਹੁਤ ਜ਼ਿਆਦਾ ਫੈਲਾਈ ਜਾਂਦੀ ਆ, ਉਹਨੂੰ ਪ੍ਰਮੋਟ ਵੀ ਕੀਤੀ ਜਾਂਦੀ ਆ, ਪਰ ਜੇ ਕੋਈ ਪੋਜੀਟਿਵ ਨਿਊਜ਼ ਆ, ਜਿੱਦਾਂ ਪਿੱਛੇ ਜੇ ਚੋਣ ਕਮਿਸ਼ਨ ਨੇ ਖੁਦ ਕਿਹਾ ਕਿ ਸਿਰਫ ਇੰਡੀਆ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਆ ਕਿ ਜਿਹਨੇ ਬਹੁਤ ਪਾਰਦਰਸ਼ਤਾ ਦੇ ਨਾਲ ਆਪਣਾ ਜਿਹੜਾ ਫੰਡ ਇਕੱਠਾ ਹੁੰਦਾ ਉਹਨੂੰ ਦੱਸਿਆ ਗਿਆ ਵੀ ਕਿਥੋਂ ਕਿਥੋਂ ਸਾਡਾ ਫੰਡ ਆਉਂਦਾ ਤੇ ਕਿਵੇਂ ਕਿਵੇਂ ਅਸੀਂ ਅਰੇਂਜ ਕਰਦੇ ਹਾਂ, ਸਿਰਫ ਇੱਕ ਪਾਰਟੀ ਆ ਜਿਹਨੇ ਆਪਣਾ ਸਾਰਾ ਪੂਰੀ ਸਫਾਈ ਦੇ ਨਾਲ ਦੱਸਿਆ। ਇਹ ਖ਼ਬਰ ਆ ਸਿਰਫ ਮੇਰਾ ਕਿ ਮੈਂ ਫੇਸਬੁੱਕ ਦੇ ਜਿਹੜਾ ਆਮ ਆਦਮੀ ਪਾਰਟੀ ਦੇ ਪੇਜ ਜਾਂ ਇੱਕ ਅੱਧਾ ਕੋਈ ਹੋਰ ਜਿੱਦਾਂ ABP ਸਾਂਝਾ ਵਾਲਿਆਂ ਨੇ ਸ਼ੇਅਰ ਕੀਤੀ ਹੈ ਨਿਊਜ਼, ਉਹ ਕਿਸੇ ਨੇ ਕਦੀ ਇਹਦਾ ਉਹ ਜ਼ਿਕਰ ਨਹੀਂ ਕੀਤਾ ਕਿ ਇਹ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਵਾਸਤੇ ਕਿਹਾ। ਤੇ ਦੂਜੀ ਗੱਲ ਇਹ ਕਿ ਜੇ ਇਹਦਾ ਅਕਾਲੀ ਦਲ ਆ ਉੱਠਦਾ ਉਹ ਵੀ ਆਮ ਆਦਮੀ ਪਾਰਟੀ ਦੇ ਖਿਲਾਫ਼, ਆਮ ਆਦਮੀ ਜਿੱਦਾਂ ਸਾਰਾ ਖਤਰਾ ਅੱਜ ਕੱਲ ਪੰਜਾਬ ਨੂੰ ਤੇ ਸਿੱਖੀ ਨੂੰ ਸਿਰਫ ਆਮ ਆਦਮੀ ਪਾਰਟੀ ਤੋਂ ਖੇਡਣੀ ਆ, ਕਾਂਗਰਸ ਆ ਉਹ ਵੀ ਇਹਨਾਂ ਦੇ ਖਿਲਾਫ਼ ਇੱਕ ਦੂਜੇ ਦੇ ਖਿਲਾਫ਼ ਕਦੀ ਕੁਛ ਨੀ ਬੋਲਦੇ। ਤੇ ਹੁਣ ਥੋੜੇ ਦਿਨ ਪਹਿਲਾਂ ਸਿਮਰਜੀਤ ਸਿੰਘ ਮਾਨ ਜਿਹਨਾਂ ਕੋਲ ਅਮੀਦ ਨੀ ਹੈ, ਜਿਹਨਾਂ ਨੇ ਇੱਕ ਹੱਥ ਦੇ ਵਿੱਚ ਝਾੜੂ ਫੜ ਕੇ ਤੇ ਇੱਕ ਹੱਥ ਦੇ ਵਿੱਚ ਤਲਵਾਰ ਫੜ ਕੇ ਕਿਹਾ ਕਿ ਕੇਜਰੀਵਾਲ ਸਾਡੇ ਸਿੱਖਾਂ ਦੇ ਹੱਥ ਝਾੜੂ ਫੜਾਉਣਾ ਚਾਹੁੰਦਾ, ਅਸੀਂ ਇਹ ਤਲਵਾਰ ਫੜਾਉਣੀ ਆ। ਤੇ ਪਰ ਪਤਾ ਨੀ ਇਹ ਤਲਵਾਰ ਫੜੀ ਕੱਲ ਪਰਸੋਂ ਮਲੂਕਾ ਸਾਹਿਬ ਨੇ ਸ਼ਰੇਆਮ ਅਰਦਾਸ ਦੀ, ਸਾਰਿਆਂ ਸੁਣੀ ਜਿਹੜੀ ਨਵੀਂ ਅਰਦਾਸ ਮਾਰਕੀਟ ਚ ਵਿੱਚ ਲੈਂਦੀ ਆ, ਉਦੋਂ ਉੱਥੇ ਖਿਲਾਫ਼ ਨਾ ਤਲਵਾਰ ਉੱਠੀ ਆ ਨਾ ਜਵਾਨ ਖੁੱਲੀ, ਨਾ ਜਵਾਨ ਖੁੱਲੀ ਆ, ਇਹਨਾਂ ਕਿਸੇ ਨੀ ਬੋਲਿਆ ਨਾ ਜ਼ਿਆਦਾ ਆਪਣਾ ਕੋਈ ਵੀ ਮੇਨ ਜਿਹੜੀਆਂ ਸਿੱਖ ਤੇ ਰਵਾਂ ਵੀ ਉਹ ਗਲਤ ਕੀਤਾ। ਸਰ ਸਰ ਆਪਾਂ ਨੂੰ ਪਤਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਹਰੇਕ ਜਿਹੜਾ ਥੋੜਾ ਬਾਲਾ ਮੀਡੀਆ ਨਾਲ ਜੁੜੇ ਬੰਦਾ ਉਹ ਸੋਚਦਾ ਕਿ ਨਹੀਂ ਯਾਰ ਇਹ ਗਲਤ ਆ, ਹਨਾ ਅਰਦਾਸ ਕਿ ਕਿਸੇ ਵੀ ਧਰਮ ਦੇ ਵਿੱਚ ਇੰਟਰਫੇਰੈਂਸ ਕਰਨਾ ਗਲਤ ਆ, ਸਾਰੇ ਧਰਮ ਸਤਿਕਾਰਤ ਆ, ਪਰ ਸਭ ਨੂੰ ਪਤਾ ਕਿ ਹਿੰਦੂ ਧਰਮ ਦੇ ਵਿੱਚ ਸਮਾਪਤੀ ਅਰਦਾਸ ਜਾਂ ਉਹਨਾਂ ਦੇ ਪਾਠ ਪੂਜਾ ਕਿਵੇਂ ਕੀਤਾ ਜਾਂਦਾ, ਤੇ ਤਰਜ ਉਹੀ ਕੀਤੀ ਗਈ। ਤੇ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਲਾ ਲਓ ਜਦੋਂ ਕਬੱਡੀ ਵਰਲਡ ਕੱਪ ਹੋਇਆ ਉਦੋਂ ਭਗਵੰਤ ਮਾਨ ਕਮੈਂਟਰੀ ਵੀ ਕਰਦਾ ਰਿਹਾ, ਸੁਖਬੀਰ ਬਾਦਲ ਦੇ ਹੋਰ ਤਾਂ ਉਹਨਾਂ ਨੇ ਸੋਹਲੇ ਵੀ ਗਾਏ, ਹੁਣ ਬਾਦਲ ਦੇ ਵੀ ਗਾਏ, ਹੁਣ ਹਜੇ ਤਾਂ ਉਹੋ ਜਿਹੀਆਂ ਚੀਜ਼ਾਂ ਬਹੁਤ ਸਾਹਮਣੇ ਆਉਣਗੀਆਂ, ਉਹ ਆ ਪਾਸਟ, ਚੱਲ ਆਪਾਂ ਕਰੀਏ ਹੁਣ ਕਰੰਟ ਆ, ਉਹਦਾ ਕੰਮ ਵੇਖੀਏ ਜਿੰਨਾ ਚਿਰ ਉਹ MP ਫੰਡ ਜਿੰਨਾ ਪੂਰਾ ਪਾਰਦਰਸ਼ਤਾ ਦੇ ਨਾਲ ਉਹਨੇ ਦੱਸਿਆ ਆ ਕੇ ਕਿਥੇ ਕਿਥੇ ਕਿੰਨਾ ਪੈਸਾ ਆਯਾ ਤੇ ਕਿੰਨਾ ਮੈਂ ਲਾਤਾ, ਓਹਦੀ ਮੇਹਨਤ ਵੇਖੀਏ ਪੰਜਾਬ ਦੇ ਵਿਚ। ਆਪਾਂ ਇਧਰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ। ਚਲੋ ਜੇ ਜੇ ਆਪਾਂ ਨੈਗੇਟਿਵ ਚੀਜ਼ ਆਉਂਦੀ ਆ ਖਲਾਉਣੇ ਨੂੰ ਠੀਕ ਹੈ, ਪਰ ਨਾਲ ਨਾਲ ਆਪਾਂ ਨੂੰ ਥੋੜਾ ਜਿਹਾ ਨਾ ਪੋਜ਼ਿਟਿਵ ਚੀਜ਼ ਵੀ ਜੇ ਆਪਾਂ ਨੂੰ ਦਿਖਾਈ ਦਿੰਦੀ ਆ ਤੇ ਆਪਾਂ ਉਹ ਵੀ ਸ਼ੇਅਰ ਕਰਨੀ ਬਣਦੀ ਆ।
ਬਿਲਕੁਲ। ਤੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ?
ਗੱਲ ਹਾਂਜੀ, ਬਸ ਭਾਈ ਲਾਸਟ ਗੱਲ ਇਹ ਆ ਕਿ ਆਪਾਂ ਤੁਹਾਡੇ ਨਾਲ ਨਾ ਮੈਂ ਉਦੋਂ ਗੱਲ ਹੋਈ ਸੀਗੀ ਜਦੋਂ ਛੋਟੇਪੁਰਾ ਸਾਹਿਬ ਪਾਰਟੀ ਛੱਡ ਕੇ ਗਏ ਸੀਗੇ, ਤੇ ਉਦੋਂ ਮੈਂ ਇਹੀ ਕਿਹਾ ਸੀ ਨਾ ਵੀ ਇਹ ਤੁਸੀਂ ਉਦੋਂ ਲੱਗਦਾ ਸੀਗਾ ਕਿ ਪਾਰਟੀ ਬੈਕਫੁੱਟ ਤੇ ਚੱਲ ਗਈ, ਬਹੁਤ ਖਿੱਲਰ ਗਈ, ਬਹੁਤ ਰੌਲਾ ਪਿਆ, ਤੇ ਮੈਂ ਉਦੋਂ ਵੀ ਤੁਹਾਨੂੰ ਇਹੀ ਗੱਲ ਕਹੀ ਕਿ ਇਹ ਤੁਸੀਂ ਮਹੀਨਾ ਕੁ ਠਹਿਰ ਜਾਓ, ਇਹ ਵੇਖੋ ਸਾਹ ਕਈ ਆਏ ਜਾਂ ਜੋਗਿੰਦਰ ਯਾਦਵ ਵਰਗੇ ਗਏ, ਭਾਰਤੀ ਵਰਗੇ ਗਏ, ਕਈ ਗਏ, ਪਰ ਇਹ ਲੋਕਾਂ ਦਾ ਜਿਹੜਾ ਮਹਾਨ ਆ ਉਹਦੇ ਵਿੱਚ ਬਹੁਤਾ ਫਰਕ ਨੀ ਪਿਆ। ਉਹ ਫਿਰ ਇਹ ਪੂਰਾ ਸਟੇਬਲ ਹੋ ਗਿਆ ਹੁਣ ਐਟ ਦ ਮੋਮੈਂਟ। ਅੱਜ ਦੀ ਡੇਟ ਦੇ ਵਿੱਚ ਵੇਖੋ ਬਾਗਰਾ ਬਹੁਤ ਸੋਹਣਾ ਹੈ, ਪਾਰਟੀ ਪੂਰੀ ਮਜ਼ਬੂਤੀ ਚ ਆ, ਤੇ ਕੋਈ ਬਹੁਤਾ ਫਰਕ ਨੀ ਪਿਆ ਪਹਿਲਾਂ ਰੌਲੇ ਨਾਲ। ਜਦੋਂ ਇੱਕ ਵਾਰੀ ਹੁੰਦਾ ਤਾਂ ਆ, ਪਰ ਨਹੀਂ ਆ ਗਿਆ ਬਰਾਬਰ, ਅਜੇ ਟਾਈਮ ਪਿਆ, ਚੋਣਾਂ ਹੁਣ ਤੱਕ ਰੱਬ ਮਿਹਰ ਕਰੇ ਰਿਜ਼ਲਟ ਬਹੁਤ ਵਧੀਆ ਹੋਣਗੇ।
ਕੁਲਦੀਪ ਸਿੰਘ ਜੀ, ਮੈਂ ਇਹ ਜਰੂਰ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਆਪਣੇ ਲੀਡਰਾਂ ਦੀਆਂ ਖਾਮੀਆਂ ਗਿਣਾਵਾਂਗੇ ਹਨਾ, ਇਹਦਾ ਕੋਈ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਵੀ ਮੀਡੀਆ, ਮੈਨੂੰ ਹੋਰਾਂ ਦਾ ਨਹੀਂ ਪਤਾ, ਪਰ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ। ਤੇ ਛੋਟੇਪੁਰ ਦੀ ਵਾਰ ਨੂੰ ਵੀ ਆਪਾਂ ਇਹੀ ਗੱਲ ਕਹੀ ਸੀ ਹਨਾ, ਵੀ ਛੋਟੇਪੁਰ ਦੀ ਵਾਰ ਨੂੰ ਵੀ ਇਹੀ ਆਪਾਂ ਕਹੀ ਸੀ ਵੀ ਇਹਦਾ ਫਰਕ ਪਾਰਟੀ ਨੂੰ ਪਵੇ ਨਾ ਪਵੇ, ਪਰ ਲੋਕਾਂ ਦੇ ਵਿੱਚ ਚਿੰਤਾ ਵੱਧ ਜਾਂਦੀ ਹੁੰਦੀ ਹੈ ਕਿ ਇੱਕ ਜਿਹੜਾ ਮੇਨ ਲੀਡਰ ਮੋਹਰੀ ਸੀ ਉਹੀ ਹਨਾ, ਉਹ ਆਪਾਂ ਉਹਦੀ ਚਿੰਤਾ ਜਿਹੜੀ ਕੀਤੀ ਸੀ ਉਹ ਅੱਜ ਵੀ ਹੈਗੀ ਆ ਕਿ ਜਿੱਦਾਂ ਗਾਂਧੀ ਸਾਹਿਬ ਸੀ, ਅੱਜ ਤੱਕ ਉਹਨਾਂ ਤੇ ਕੋਈ ਦੋਸ਼ ਨੀ ਲੱਗਾ ਧਰਮਵੀਰ ਗਾਂਧੀ ਹੋਣਾ ਤੇ, ਤੇ ਉਹਨਾਂ ਨੇ ਵੀ ਬਹੁਤ ਵਧੀਆ ਕੰਮ, ਆਪਾਂ ਉਹਨਾਂ ਦੀ ਵੀ ਬਕਾਇਦਾ ਇੱਜ਼ਤ ਕਰਦੇ ਹਾਂ ਅੱਜ ਵੀ, ਭਾਵੇਂ ਉਹ ਪਾਰਟੀ ਦੇ ਵਿੱਚ ਨੀ ਹੈਗੇ ਹਨਾ। ਭਗਵੰਤ ਮਾਨ ਸਾਹਿਬ ਨੇ ਵੀ ਬਕਾਇਦਾ ਸਾਰੀਆਂ ਜਿਹੜੀਆਂ ਜੀ ਹਾਂਜੀ ਬਕਾਇਦਾ ਕਰਦੇ ਆ। ਦੂਜੀ ਗੱਲ ਤੁਸੀਂ ਕਹੀ ਆ ਵੀ ਚੋਣ ਕਮਿਸ਼ਨਰ ਦੀ ਜਿਹੜੀ ਗੱਲ ਜਿਹੜੀ ਸਾਂਝੀ ਨਹੀਂ ਕੀਤੀ, ਅਸਲ ਵਿੱਚ ਤੁਸੀਂ ਦੇਖੋ ਜਿਹੜੇ ਵੀਡੀਓ ਜਿਹੜੀ ਤੁਸੀਂ ਰਵੀਸ਼ ਕੁਮਾਰ ਦੀ ਗੱਲ ਸ਼ਾਇਦ ਕਰ ਰਹੇ ਹੋ ਨਾ, ਵੀ ਜਿਹੜੀ ਰਵੀਸ਼ ਕੁਮਾਰ ਦੇ ਨਾਲ ਉਹਨਾਂ ਨੇ ਕਿਹਾ ਵੀ ਫੰਡ ਜਿਹੜਾ ਸ਼ੋ ਕੀਤਾ ਜਾ ਰਿਹਾ, ਤੇ ਅੱਛਾ ਤੇ ਜੀ ਤੇ ਉਹਦੇ ਵਿੱਚ ਉਹ ਸਾਬਕਾ ਚੋਣ ਕਮਿਸ਼ਨਰ ਹੈਗੇ ਆ ਨਾ ਕਿ ਹੁਣ ਦੇ। ਤੇ ਦੂਜੀ ਗੱਲ ਇਹ ਹੈ ਕਿ ਹੁਣ ਉਹ ਇੱਕ ਖਬਰ ਆਪਾਂ ਨੂੰ ਇਹ ਸਾਂਝੀਆਂ ਕਰਨੀਆਂ ਚਾਹੀਦੀਆਂ, ਹੋਰ ਵੀ ਚਲੋ ਗੱਲਾਂ ਮੈਂ ਹੁਣ ਨਹੀਂ ਹੁਣ ਇੱਥੇ ਕਰਨਾ ਚਾਹੁੰਦਾ, ਪਰ ਅਸਲ ਦੇ ਵਿੱਚ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਲੋਕਾਂ ਦੇ ਵਿੱਚ ਅਜੇ ਵੀ ਸਾਂਝ ਬਹੁਤ, ਲੋਕੀ ਚਾਹੁੰਦੇ ਆ ਕਿ ਚੇਂਜ ਆਵੇ, ਲੋਕਾਂ ਦੇ ਪੱਖੋਂ ਦਾ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ, ਆਮ ਲੋਕ ਜਿਹੜੇ ਆ ਅਜੇ ਵੀ ਉਦੇ ਜੁੜੇ ਹੋਏ ਆ। ਅਸੀਂ ਤਖਾਈ ਜਿਹੜੀ ਤੌਖਲਾ ਜ਼ਾਹਰ ਕਰਦੇ ਹਾਂ ਉਹ ਹੈਗਾ ਆ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਉਹਨਾਂ ਨਾਲ ਲੋਕਾਂ ਦਾ ਵਿਸ਼ਵਾਸ ਟੁੱਟਦਾ, ਵੀ ਉਹ ਜਿਹੜਾ ਨੁਕਸਾਨ ਕਰਦੀਆਂ, ਹੋਰ ਸਾਡਾ ਕੋਈ ਕਹਿਣ ਦਾ ਮਤਲਬ ਨਹੀਂ ਹੁੰਦਾ।
ਹਾਂਜੀ ਇਹ ਭਾਜੀ ਕਲੀਅਰ ਥੋੜੀ ਜਿਹੀ ਕਰ ਦਾਂਗੇ, ਹੁਣ ਅਸੀਂ ਪਾਰਟੀ ਦੇ ਵਿੱਚ ਅਹੁਦੇਦਾਰ ਵੀ ਆ, ਸਪੋਰਟਰ ਵੀ ਆ, ਪਰ ਫਿਰ ਵੀ ਇੱਕ ਵੀ ਕਿਤੇ ਤੁਸੀਂ ਕੈਂਡੀਡੇਟ ਸਿਲੈਕਸ਼ਨ ਦੇ ਵਿੱਚ ਲੈ ਲਓ, ਜਿੱਥੇ ਨਾ ਗਲਤ ਆਪਣਾ ਸਿਲੈਕਸ਼ਨ ਹੋਈ, ਡਟ ਕੇ ਵਿਰੋਧ ਕੀਤਾ, ਜਿੱਥੋਂ ਤੱਕ ਅਸੀਂ ਪਹੁੰਚ ਕੀਤੀ ਕੰਪਲੇਂਟ,
ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਇਹਨੂੰ।
ਬਿਲਕੁਲ
ਜੀ ਜੀ ਕੁਲਦੀਪ ਜੀ, ਐਪਰੀਸ਼ੀਏਟ ਕਰਦੇ ਆ ਇਹ ਗੱਲ, ਇਹੀ ਅਸੀਂ ਕਹਿ ਰਹੇ ਕਿ ਸਵਾਲ ਕਰਨੇ ਬਣਦੇ ਆ, ਆਪਾਂ ਸਵਾਲ ਜ਼ਰੂਰ ਕਰੀਏ।
ਬਿਲਕੁਲ। ਤੇ ਹਾਂਜੀ, ਤੇ ਹੁਣ ਬਹੁਤ ਸਾਰੇ ਕਹਿੰਦੇ ਜੀ ਅੰਨੇ ਭਗਤ ਆਮ ਆਦਮੀ ਪਾਰਟੀ ਨੂੰ, ਹਾਲਾਂਕਿ ਪਾਰਟੀ ਸਿਰਫ ਕਿੰਨਾ ਸਾਲ, 2 ਸਾਲ 3 ਸਾਲ, ਕਿੰਨੀ ਪੁਰਾਣੀ ਹੈ ਨਾ, ਆਪਾਂ ਹੁਣ ਜੁੜੇ ਜੇ ਪਹਿਲੀ ਵਾਰ ਖੁੱਲ ਕੇ ਆ ਪੰਜਾਬ ਦੇ ਵਿੱਚ ਆਈ ਆ, ਤੇ ਅੰਨੇ ਭਗਤੀ ਉਹ ਹੀ ਕਿ ਜਿਹੜੇ ਇੰਨਾ ਚਿਰ ਛਤਰ ਖਾਣ ਦੇ ਬਾਵਜੂਦ ਵੀ ਜਿਹਨਾਂ ਨੇ ਲੁੱਟਿਆ ਕੁੱਟਿਆ ਸਾਰਾ ਕੁਝ ਕੀਤਾ, ਹਜੇ ਵੀ ਉਹਨਾਂ ਦੇ ਨਾਲ ਜੁੜੇ ਆ ਅਕਾਲੀ ਕਾਂਗਰਸ ਦੇ ਨਾਲ, ਅੰਨੀ ਭਗਤੀ ਉਹ ਹੋ ਗਈ
ਹਨਾ।
ਮੈਂ ਭਗਤ ਸ਼ਬਦ ਬਹੁਤ ਤਕੜੀ ਚੀਜ਼ ਆ, ਮੈਂ ਵਰਤ ਲੈਂਦੇ ਆਪਾਂ, ਵਰਤਣਾ ਨੀ ਚਾਹੀਦਾ, ਅੰਨੀ ਭਗਤੀ ਉਹ ਹੋ ਗਈ ਜਿਹੜੇ ਇੰਨਾ ਕੁਝ ਹੋਣ ਦੇ ਬਾਵਜੂਦ ਅੱਖਾਂ ਸਾਹਮਣੇ ਸਟਿਲ ਅਕਾਲੀ ਕਾਂਗਰਸ ਦੇ ਨਾਲ ਹਨਾ, ਤੇ ਅਸੀਂ ਤਾਂ ਅੱਜ ਵੀ ਜੇ ਕੋਈ ਗਲਤ ਕਰਦਾ ਪਾਰਟੀ ਦੇ ਵਿੱਚ ਡਟ ਕੇ ਵਿਰੋਧ ਕਰੀਦਾ ਹੈ ਉਹਦਾ, ਤੇ ਕੋਈ ਪਰਵਾਹ ਨੀ ਕੀਤੀ ਕਿ ਅਸੀਂ ਸਾਡਾ ਸਾਡਾ ਅਹੁਦਾ ਮਿਲਿਆ ਹਰ ਕੋਈ ਜਾਂ ਵਾਪਸ ਲੈ ਲੈਣਗੇ ਜਾਂ ਕੋਈ ਇਹੋ ਜਿਹੀ ਗੱਲ ਹੋ ਗਈ ਨਾ, ਕਿਤੇ ਵੀ ਇੰਨਾ ਕੁ ਤੁਹਾਨੂੰ ਮੈਂ ਯਕੀਨ ਵੈਸ ਯਕੀਨ ਵਧਾ ਕਰਦਾ ਯਕੀਨ ਦੋ ਮੈਂ, ਕਿਤੇ ਵੀ ਇਨ ਫਿਊਚਰ ਆ ਜੇ ਤੁਹਾਨੂੰ ਲੱਗੂਗਾ ਨਾ ਵੀ ਇਹ ਪਾਰਟੀ ਆਪਣੇ ਇਹ ਗਲਤ ਆਏ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ। ਇਹ ਨੀ ਆ ਕਿ ਅਸੀਂ ਬਸ ਅਕਾਲੀ ਦਲ ਜਿੰਦਾਬਾਦ ਕਾਂਗਰਸ ਜਿੰਦਾਬਾਦ ਨੀ ਜਾਂ ਇੰਨਾ ਵਾਂਗੂ ਨੀ ਕਰਾਂਗੇ ਜਿੰਨੇ ਵੀ ਟੀਮ
ਜੀ ਜੀ। ਬਹੁਤ ਵਧੀਆ ਇਹ ਵਿਚਾਰ ਹੈ ਸਾਡੇ ਔਲਖ ਸਾਹਿਬ, ਤੇ ਇਹੀ ਗੱਲਾਂ ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਜਿਹੜਾ ਜਿੱਥੇ ਆਪਾਂ ਨੂੰ ਲੱਗਦਾ ਵੀ ਇੱਥੇ ਤੌਖਲਾ ਉਹਨੂੰ ਕਹਿ ਦੇਣਾ ਚਾਹੀਦਾ, ਉਹਦੇ ਨਾਲ ਕੀ ਹੋਇਆ ਕਿ ਆਪਣੀ ਜਿਹੜੀਆਂ ਖਾਮੀਆਂ ਆਪਾਂ ਦੂਰੇ ਕਰਾਂਗੇ, ਕੋਈ ਬੰਦਾ ਸਾਡੇ ਵਿੱਚ ਨੁਕਸ ਕੱਢਦਾ ਉਹ ਆਪਾਂ ਦੂਰ ਕਰਾਂਗੇ। ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਔਲਖ ਸਾਹਿਬ ਆਪਣੇ ਨਾਲ ਜੁੜੇ ਸੀਗੇ।
ਮਿਹਰਬਾਨੀ ਭਾਈ
ਜੀ। ਜੀ ਬਹੁਤ ਬਹੁਤ ਧੰਨਵਾਦ। ਤੇ ਗੁਰਸਿੰਘ ਸਿੰਘ ਜੀ ਇਹੀ ਆਪਾਂ ਗੱਲ ਕਹਿ ਰਹੇ ਹਾਂ ਵੀ ਕੁਐਸਚਨ ਜਿਹੜੇ ਕਰਨੇ ਬੜੇ ਜ਼ਰੂਰੀ ਆ। ਜਿੱਦਾਂ ਜੰਡੋਈਆ ਸਾਹਿਬ ਵੀ ਆਪਣੇ ਨਾਲ ਜੁੜੇ ਆ, ਕੋਹਲੀ ਸਾਹਿਬ ਵੀ ਜੁੜੇ ਆ ਆਪਣੇ ਨਾਲ, ਤੇ ਉਹਨਾਂ ਨੇ ਵਿਚਾਰ ਜਿਹੜੇ ਅਜੇ ਪਾਲ ਜੀ ਉਹਨਾਂ ਦੇ ਬਹੁਤ ਸ਼ਲਾਘਾ ਕੀਤੀ ਆ ਕਿ ਬਹੁਤ ਵਧੀਆ ਉਹਨਾਂ ਨੇ ਵਿਚਾਰ ਜਿਹੜੇ ਆ ਦਿੱਤੇ ਆ। ਖੈਰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਮਾਮਲੇ ਤੇ?
ਜੀ ਪ੍ਰੀਟੀ ਮੱਚ ਤੁਸੀਂ ਐਕਸਪਲੇਨ ਕਰੇ ਦਿੱਤਾ ਗੱਲਬਾਤ ਨੂੰ ਉਹਨਾਂ ਦੀ ਨੂੰ। ਸੋ ਸਾਡੀ ਵੀ ਆਹੀ ਹੈ ਟੈਨਸ਼ਨ ਆ ਕਿ ਨਾ ਤਾਂ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਹਾਂ, ਠੀਕ ਹੈ ਜੀ, ਤੇ ਆਹੀ ਸਾਡਾ ਬਣਦਾ ਹੁੰਦਾ। ਪਰ ਐਂ ਨਾ ਹੋਵੇ ਕਿ ਜਿੱਦਾਂ ਕਿ 33 ਨੰਬਰਾਂ ਵਾਲਾ ਪਾਸ ਆ ਤੇ ਬਾਕੀਆਂ ਨੂੰ ਫੇਲ ਕਰ ਦੇਣਾ, ਕਿ ਉਹਨਾਂ ਨੂੰ ਤਾਂ ਠੀਕ ਹੀ ਆ, ਆਹ ਕਹਿ ਕੇ ਨਾ ਅਸੀਂ ਕਰੀਏ। ਤੇ ਸਾਡੀ ਆਹੀ ਹੈ ਕਿ ਸਾਨੂੰ ਲੀਡਰ ਵਧੀਆ ਮਿਲਣ, ਕਿ ਉਹ ਜਿਹੜੇ ਵਾਕਿਆ ਚ ਲੀਡਰ ਹੋਣ, ਤੇ ਉਹ ਕਿਸੇ ਪਾਰਟੀ ਚ ਵੀ ਹੋ ਸਕਦੇ ਆ। ਤੇ ਚੇਂਜ ਆਣਾ ਤਾਂ ਬਹੁਤ ਜ਼ਰੂਰੀ, ਜਿੱਦਾਂ ਬਦਲਾਅ ਦੀ ਗੱਲ ਕੀਤੀ ਆ ਅਸੀਂ ਵੀ, ਜੇ ਆਹ ਤਾਂ ਕੁਦਰਤ ਦਾ ਨਿਯਮ ਵੀ ਆ ਨਾ ਕਿ ਚੇਂਜ ਬਹੁਤ ਜੀ ਆ, ਤੇ ਚੇਂਜ ਨਹੀਂ ਆਉਂਦਾ ਅਸੀਂ ਆਪਣਾ ਆਪ ਖਤਮ ਕਰ ਲਾਂਗੇ
ਜੀ। ਤੇ ਆਪਣੇ ਨਾਲ ਗਿਆਨ ਸਿੰਘ ਕੰਗ ਜੀ ਜੁੜ ਗਏ ਆ। ਸਤਿ ਸ੍ਰੀ ਅਕਾਲ ਕੰਗ ਜੀ।
ਸਤਿ ਸ੍ਰੀ ਅਕਾਲ ਜੀ, ਸਮੂਹ ਪਰਿਵਾਰ ਨੂੰ ਸਤਿ ਸ੍ਰੀ ਅਕਾਲ
ਜੀ। ਤੇ ਪਹਿਲਾਂ ਤਾਂ ਸਿਹਤਾਂ ਸੁਣਾਓ, ਸਿਹਤਾਂ ਕਿੱਦਾਂ ਜੀ ਸਾਡੀਆਂ?
ਸਿਹਤਾਂ ਠੀਕ ਹੈ ਜੀ, ਪਰ ਤੁਹਾਡਾ ਟੈਲੀਫੋਨ ਆਇਆ ਨੀ ਜੀ, ਮੈਨੂੰ 4 ਹਫ਼ਤੇ ਹੋ ਗਏ, ਮੈਂ ਜੇਬ ਚ ਭਾਈ ਫਿਰਦਾ ਵੀ ਕਦ ਆਵੇ ਤੁਸੀਂ ਕਦ ਆਉਂਦੇ ਆ।
ਅਸੀਂ ਨਹੀਂ ਅਸੀਂ ਸਾਨੂੰ ਹੋਰ ਉਧਰੋਂ ਅਮਨਦੀਪ ਭਾਜੀ ਦਾ ਵੀ ਮੈਂ ਆ ਗਿਆ, ਕਿਉਂ ਨੀ ਮੈਂ ਵਿੱਚ ਹੁਣ ਤੁਹਾਡੇ ਤੋਂ ਅਸੀਂ ਟਾਈਮ ਹੀ ਲੈਣਾ ਸੀ ਪ੍ਰੋਗਰਾਮ ਤੋਂ ਬਾਅਦ, ਜੇ ਤੁਹਾਡੀ ਕਾਲ ਨਾ ਆਉਂਦੀ ਤੇ ਅਸੀਂ ਤੁਹਾਨੂੰ ਪੁੱਛਣਾ ਹੀ ਸੀ ਅਗਲੇ ਵੀਕ ਅਸੀਂ ਮਿਲਣਾ ਹੀ ਆ ਤੁਹਾਨੂੰ।
ਨਹੀਂ ਚੱਕਰ ਉਹ ਸੀ ਨਾ ਜੀ, ਡਾਲਰ ਬੰਦ ਹੋਣ ਦੇ ਅਸਾਰ ਸੀ,
ਜਦ ਮਰਜ਼ੀ ਆ ਜਾਓ ਮੈਂ ਘਰੇ ਹੀ ਹੁੰਦਾ
ਜੀ। ਠੀਕ ਹੈ ਜੀ, ਜ਼ਰੂਰ ਆਵਾਂਗੇ। ਤੇ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਤੁਸੀਂ? ਜੀ ਜ਼ਰੂਰ ਆਵਾਂਗੇ ਜੀ।
ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਬੁਲਾਰੇ ਜਾਂ ਕਥਾ ਵਾਲੇ ਬਾਹਰੋਂ ਆਉਂਦੇ ਆ, ਜਿਹੜੀ ਕਮੇਟੀ ਆ ਉਹ ਪਤਾ ਨੀ, ਮੈਂ ਪਿਛਲੀ ਦਫ਼ਾ ਲੋਗਨ ਗੁਰਦੁਆਰਾ ਸਾਹਿਬ ਗਏ, ਕਿਸੇ ਸੱਜਣ ਦੇ ਅਖੰਡ ਪਾਠ ਸੀਗਾ, ਉੱਥੇ ਕਥਾ ਵਾਚ ਕੇ ਕਥਾ ਕਰ ਰਹੇ ਸੀਗੇ ਔਰ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਇੱਕ ਅੱਖਰ ਵੀ ਨੀ ਬੋਲਿਆ। ਹਾਲਾਂਕਿ ਉਹ ਜਿਹੜਾ
ਪਿਛਲੇ ਵੀਕ ਦੀ ਗੱਲ ਹੈ ਜੀ, ਪਿਛਲੇ ਵੀਕ ਦੀ,
ਪਿਛਲੇ ਐਤਵਾਰ ਦੀ ਜੀ।
ਅੱਛਾ ਜੀ, ਅੱਛਾ
ਗੱਲ ਹੈ। ਉਹਨਾਂ ਨੇ ਇੱਕ ਅੱਖਰ ਵੀ ਨੀ ਬੋਲਿਆ, 15-20 ਮਿੰਟ ਉਹਨਾਂ ਨੂੰ ਮਿਲੇ, ਇੱਕ ਅੱਖਰ ਵੀ ਜੇ ਕਹੋ ਨਾ ਤੁਸੀਂ ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ। ਹਾਲਾਂਕਿ ਉਹ ਜਿਹੜਾ ਹਫ਼ਤਾ ਸੀਗਾ ਉਹ ਸਿੱਖ ਧਰਮ ਦੇ ਉੱਪਰ ਇੱਕ ਬਹੁਤ ਕਹਿਰ ਭਰਿਆ ਹਫ਼ਤਾ ਸੀ
ਜੀ,
ਜਦਕਿ ਸਰਹੰਦ ਦੇ ਲੋਕ ਉਸ ਹਫ਼ਤੇ ਦੇ ਵਿੱਚ ਥੱਲੇ ਸੌਂਦੇ ਨੇ। ਜੇ ਹੁਣ ਜੇ ਮਾਤੜ ਉੱਠ ਕੇ ਕਹੇ ਕਹਿਣਾ ਜੀ ਇਹ ਬੁੜੇ ਨੂੰ ਬੰਦ ਕਰੋ, ਇਹਦਾ ਇੱਦਾਂ ਹੀ ਕਰਦਾ ਨਹੀਂ। ਹੁਣ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕੌਣ ਬੰਦਾ ਜਾ ਕੇ ਉਹਨੂੰ ਕਹੇ ਭਾਈ ਬੰਦ ਹੋ ਜਾ ਤੂੰ? ਇਹ ਤਾਂ ਕਮੇਟੀ ਨੂੰ ਚਾਹੀਦਾ, ਜਿਹੜਾ ਤੁਹਾਡਾ ਸਟੇਟ ਸੈਕਟਰੀ ਆ ਉਹਦੀ ਡਿਊਟੀ ਆਵੇ ਭਾਈ ਤੂੰ ਜਿਹੜਾ ਪੁਆਇੰਟ ਆ ਉਹਦੇ ਤੇ ਗੱਲ ਕਰ। ਇੱਕ ਅੱਖਰ ਨੀ ਬੋਲਿਆ 20 ਮਿੰਟਾਂ ਦੇ ਵਿੱਚ, ਸ਼ਾਇਦ ਕਿਸੇ ਤੁਸੀਂ ਵੀ ਸੁਣਿਆ ਹੋਵੇ ਮੈਨੂੰ ਪਤਾ ਨੀ, ਕਿਉਂਕਿ ਮੈਂ ਤੁਹਾਨੂੰ ਬਾਈ ਫੇਸ ਤਾਂ ਜਾਣਦਾ ਨੀ, ਮੇਰੇ ਕੋਲ ਦੀ ਲੰਘ ਜਾਓ
ਜੀ।
ਦੂਸਰੇ ਇਹ ਆ ਵੀ ਜਿਹੜਾ ਤੁਸੀਂ ਦੱਸਿਆ ਵੀ ਬੰਗਿਆਂ ਦੇ ਤਰਲੋਚਨ ਸਿੰਘ ਸ਼ਾਇਦ ਇੰਡੀਪੈਂਡੈਂਟ ਖੜਾ ਹੋਵੇ, ਹਾਂਜੀ
ਹਾਂਜੀ,
ਜੇ ਉਹ ਖੜ ਗਿਆ ਫਿਰ ਤਾਂ ਅਕਾਲੀਆਂ ਨੂੰ ਹਰਾਉਣ ਵਾਲਾ ਜੰਮਿਆ ਕੋਈ ਨੀ, ਕਿਉਂਕਿ ਕਾਂਗਰਸ ਦੀਆਂ ਵੋਟਾਂ
ਕੁੱਟਣੀਆਂ,
ਕਹਿਤਾ ਵਿਚਾਰਾ ਜਿੱਦਾਂ ਦਾ ਹੈਗਾ ਹੀ ਆ। ਦੂਸਰੀ ਗੱਲ ਇਹ ਆ ਜੀ, ਅਸੀਂ ਸਭਾ ਮਨਾਉਣ ਜਾਂਦੇ ਹਾਂ ਸਰਹੰਦ, ਕਾਹਦੇ ਵਾਸਤੇ ਜਾਂਦੇ ਹਾਂ? ਪਹਿਲਾਂ ਕੋਈ ਵੀ ਪੋਲੀਟੀਕਲ ਪਾਰਟੀ ਉੱਥੇ ਆਪਣਾ ਦੀਵਾਨ ਜਾਂ ਕੁਛ ਏਦਾਂ ਦਾ ਖੇਸਵਾ ਨਹੀਂ ਕਰਦੇ ਸੀ, ਅਸੀਂ ਤਾਂ ਉੱਥੇ ਸਾਹਿਬਜ਼ਾਦਿਆਂ ਜੀ ਦੇ ਅਸੀਂ ਗੱਲੇ ਨਹੀਂ ਕਰਦੇ, ਅਸੀਂ ਤਾਂ ਆਪਣੀਆਂ ਪਾਰਟੀਆਂ ਦੀ, ਭਾਵੇਂ ਉਹ ਕਾਂਗਰਸ ਆ ਭਾਵੇਂ ਕੋਈ ਵੀ ਹੈਗੀ ਆ, ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਅਸੀਂ ਬੀਂਗ ਸਿੱਖ ਹੁੰਦਿਆਂ ਹੋਇਆਂ ਅਸੀਂ ਉਹਨਾਂ ਛੋਟੇ ਛੋਟੇ ਬੱਚਿਆਂ ਨੇ, ਮਾਸੂਮਾਂ ਨੇ, ਜਿਹਨਾਂ ਨੇ ਸਾਡੀ ਖਾਤਰ ਇਹ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਅਸੀਂ ਉਹਨਾਂ ਦੇ ਬਾਰੇ ਤਾਂ ਇੱਕ ਅੱਖਰ ਵੀ ਨਹੀਂ ਬੋਲਦੇ। ਅਸੀਂ ਇਹ ਦੱਸਦੇ ਅਸੀਂ ਆਹ ਕਰ ਦਿੱਤਾ, ਅਸੀਂ ਫਲਾਨਾ ਕੁਛ ਕਰਤਾ, ਦੂਆ ਕਹਿੰਦਾ ਆਹ ਨੀ ਕੀਤਾ, ਆਹ ਖਾ ਲਿਆ, ਫਲਾਨਾ ਖਾ ਲਿਆ। ਇਹ ਜਿਹੜਾ ਬਕਵਾਸ ਹੈ ਬੰਦ ਹੋਣਾ ਚਾਹੀਦਾ, ਕਿਤੇ ਹੋਰ ਲਾ ਕਰ ਲਓ ਤੁਸੀਂ, ਉਹ ਸਭਾ ਤੇ ਕਿਉਂ ਕਰਦੇ ਹੋ? ਇੱਕ ਅਸੀਂ ਉੱਥੇ ਸ਼ਹੀਦੀ ਗੁਰਪੁਰਬ ਮਨਾਉਣ ਗਏ ਆ ਬੱਚਿਆਂ ਦਾ, ਜਾਂ ਅਸੀਂ ਆਪਣੇ ਨੰਬਰ ਬਣਾਉਣ ਗਏ ਆ ਉੱਥੇ? ਸਾਰੀਆਂ ਪਾਰਟੀਆਂ ਵਾਸਤੇ ਇਹ, ਅਨੰਦਪੁਰ ਸਾਹਿਬ ਛੋਟੇ ਹੁੰਦੇ ਜਾਂਦੇ ਹੁੰਦੇ ਸੀ, ਕੋਈ ਵੀ ਦੀਵਾਨ ਜਿਹੜਾ ਹੁੰਦਾ ਸੀ ਉਹਦੇ ਵਿੱਚ ਸਾਰੇ ਰਾਗੀ ਢਾਡੀ ਕੀਰਤਨੀਏ ਕਥਾ ਵਾਲੇ ਆਉਂਦੇ ਹੁੰਦੇ ਸੀਗੇ, ਇਹ ਪੋਲੀਟੀਕਲ ਦੀ ਬਿਮਾਰੀ ਪਤਾ ਨੀ ਕਿੱਥੋਂ ਪੈ ਗਈ ਜਾ ਕੇ ਧਾਰਮਿਕ ਸਥਾਨਾਂ ਦੇ ਵਿੱਚ, ਕਿਉਂਕਿ ਲੋਕ ਇਕੱਠੇ ਹੋਏ ਹੁੰਦੇ, ਲੋਕਾਂ ਦਾ ਸੁਣਨਾ ਹੀ ਹੁੰਦਾ। ਸਾਡੇ ਕੋਲ ਇੰਨੇ ਲੱਖ ਬੰਦਾ ਬੈਠਾ ਜੀ, ਸਾਡੇ ਕੋਲ ਫਲਾਨਾ ਬੈਠਾ ਜੀ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਇਹ ਜਿਹੜੀਆਂ ਚੀਜ਼ਾਂ ਇਹ ਸਾਡੇ ਲੀਡਰ ਮਹਾਰਾਜ ਉੱਥੇ ਜੋ ਜੋ ਕਹਿਣਾ, ਟੋਡਰ ਮੱਲ ਦਾ ਕਿਸੇ ਨੇ ਜ਼ਿਕਰ ਵੀ ਨਹੀਂ ਕੀਤਾ। ਹਾਂਜੀ, ਇਸ ਬੰਦੇ ਦੀ ਐਡੀ ਵੱਡੀ ਕੁਰਬਾਨੀ, ਜਿਹੜਾ ਬੱਚਿਆਂ ਦੀ ਲੋਟ ਚੱਕ ਕੇ ਜਿਹੜੇ ਸ਼ਰਫੀਆਂ ਦੇ ਕੇ ਉਹ ਥੈ ਖਰੀਦਿਆ, ਅੱਜ ਉਹਦੀ ਕੀਮਤ ਕੋਈ ਕੀਮਤ ਨਹੀਂ ਹੈ ਉਸ ਥੈ ਦੀ। ਉਹਦੇ ਬਾਰੇ ਅਸੀਂ ਜ਼ਿਕਰ ਨਹੀਂ ਕਰਦੇ। ਆਪਣੇ ਬੱਚਿਆਂ ਨੂੰ ਤੁਸੀਂ ਕੀ ਸਿਖਾਓਗੇ? ਜਿਹੜੇ ਉੱਥੇ ਇੱਕ ਗੁਰਮੁਖ ਨਾਲ ਗੱਲ ਹੋਈ ਕੁਦਰਤੀ, ਮੈਂ ਉਹਨੂੰ ਟੈਲੀਫੋਨ ਕੀਤਾ, ਉਹ ਕਹਿੰਦਾ ਜੀ ਮੈਂ ਸਭਾ ਚ ਆਏ ਆ। ਮੈਂ ਕਿਹਾ ਵੀ ਇਹਨਾਂ ਨੂੰ ਇਹ ਪੁੱਛ ਵੀ ਤੁਸੀਂ ਇੱਥੇ ਕਰਦੇ ਕੀ ਆ, ਤੁਸੀਂ ਉਸ ਚੀਜ਼ ਦੇ ਬਾਰੇ ਦੱਸੋ, ਤੁਹਾਡੇ ਬੱਚੇ ਨੂੰ ਪਤਾ ਲੱਗੇ ਵੀ ਇੰਨੀ ਇੰਨੇ ਪੈਸੇ ਜਾਂ ਉਸ ਮੌਕੇ ਦੀ ਕਰੰਸੀ ਜਿਹੜੀ ਸੀਗੀ ਉਹ ਇੰਨੀ ਲਾ ਕੇ ਤਾਂ ਉਸ ਬੰਦੇ ਨੇ ਇੱਕ, ਹੀ ਵਾਜ਼ ਨੋਟ ਏ ਸਿੱਖ, ਉਹ ਇੱਕ ਹਿੰਦੂ ਜੈਂਟਲਮੈਨ ਸੀ, ਜਿਸ ਬੰਦੇ ਨੇ ਇੰਨੀ ਕੁਰਬਾਨੀ ਕੀਤੀ, ਆਪਣਾ ਘਰ ਉਹਦਾ ਘਰ ਵੀ ਬਰਬਾਦ ਕਰਦਾ, ਢਾਹਤਾ ਗਿਆ ਉਹਦਾ ਮਹੱਲ ਜਿਹੜਾ ਸੀਗਾ, ਬਹੁਤ ਵਧੀਆ ਅਮੀਰ ਆਦਮੀ ਸੀਗਾ, ਮਾੜਾ ਮੋਟਾ ਬੰਦਾ ਥੋੜ੍ਹਾ ਜਿਹਾ ਕੰਮ ਕਰ ਸਕਦਾ? ਉੱਥੇ ਜਾ ਕੇ ਤਾਂ ਅਸੀਂ ਆਪਣੀਆਂ ਤਰੀਫਾਂ ਕਰਦੇ ਨੀ ਹਟਦੇ।
ਹਾਂਜੀ,
ਇਹ ਜਿਹੜੀਆਂ ਮਤਲਬ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ। ਮੈਂ ਤਾਂ ਕਹਿੰਦਾ ਜਿਹੜੇ ਸਿੱਖ ਗਏ ਉੱਥੇ ਇਹ ਕੰਮ ਕਰਦੇ ਆ, ਬਾਕੀਆਂ ਬਾਰੇ ਤਾਂ ਕੁਛ ਨੀ ਕਹਿ ਸਕਦਾ। ਉੱਥੇ ਤਾਂ ਤੁਸੀਂ ਉਹਨਾਂ ਨੂੰ ਮਤਲਬ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦੇ ਹੋ ਜਾਂ ਤੁਸੀਂ ਆਪਣੀਆਂ ਤਰੀਫਾਂ ਕਰਨ ਜਾਂਦੇ ਹੋ? ਭਾਵੇਂ ਕੋਈ ਵੀ ਆ, ਐਨੀ ਬੋਡੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਿਸ ਵੇਲੇ ਆਉਣਾ ਹੋ ਮੈਨੂੰ ਟੈਲੀਫੋਨ ਕਰ ਲਓ। ਮਿਹਰਬਾਨੀ
ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਆਪਣੇ ਨਾਲ ਜੁੜੇ ਸੀਗੇ ਸਰਦਾਰ ਗਿਆਨ ਸਿੰਘ ਕੰਗ ਜੀ ਤੇ ਗੁਰਸੇਵ ਸਿੰਘ ਜੀ। ਗੱਲਾਂ ਤਾਂ ਬਹੁਤ ਜਾਇਜ਼ ਆ, ਉਹਨਾਂ ਦੀਆਂ ਫੈਕਟ ਤੇ ਆਧਾਰਿਤ ਹੈਗੀਆਂ। ਬਈ ਸਾਡੀ ਮਾਨਸਿਕਤਾ ਵੀ ਪਤਾ ਨੀ ਕਿੱਧਰ ਨੂੰ ਚਲੇ ਗਈ ਆ, ਜਦੋਂ ਆਪਾਂ ਕਦੇ ਅਫਸੋਸ ਕਰਨ ਵੀ ਜਾਈਦਾ ਕਿਤੇ ਤੇ ਆਪਾਂ ਉੱਥੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਜਾਈਦਾ। ਪਰ ਗੱਲ ਇਹਨਾਂ ਦੀ ਸਹੀ ਆ, ਮੈਂ ਸਾਰੀਆਂ ਰੈਲੀਆਂ ਦੇ ਵਿੱਚ ਕੁਛ ਕੁਛ ਅੰਸ਼ ਜਿਹੜੇ ਆ ਸੁਣੇ ਆ, ਸਾਰਿਆਂ ਨੇ ਇੱਕ ਦੂਜੇ ਤੇ ਜਾਣੀ ਚਿੱਕੜੇ ਸਿੱਟਿਆ, ਚਾਹੇ ਉਹ ਆਮ ਆਦਮੀ ਪਾਰਟੀ ਸੀ, ਚਾਹੇ ਕਾਂਗਰਸ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਸੀ। ਤੇ ਇਹ ਵਰਤਾਰਾ ਜਿਹੜਾ ਆ ਇਕੱਲਾ ਉੱਥੇ ਫਤਿਹਗੜ੍ਹ ਸਾਹਿਬ ਹੀ ਨਹੀਂ, ਹੁਣ ਬਾਕੀ ਆਨੰਦਪੁਰ ਸਾਹਿਬ ਚਲੇ ਜਾਓ ਉੱਥੇ ਹੋ ਜਾਂਦਾ ਆ, ਮੌ ਸਾਹਿਬ ਚਲੇ ਜਾਓ ਉੱਥੇ ਚਲੇ ਜਾਂਦਾ। ਜਿੱਥੇ ਵੀ ਕਿਤੇ ਜਾਂਦੇ ਆ, ਜਿੱਥੇ ਤੁਸੀਂ ਇੱਕ ਧਾਰਮਿਕ ਸ਼ਰਧਾ ਦੇ ਨਾਲ ਜਾਂਦੇ ਆ, ਉੱਥੇ ਤੁਸੀਂ ਧਾਰਮਿਕ ਦੇ ਨਾਲ ਨਾਲ ਤੁਸੀਂ ਆਪਣੇ ਰਾਜਨੀਤਿਕ ਜਿਹੜੇ ਪੱਖ ਆ ਉਹ ਵੀ ਨਾਲ ਲੈ ਕੇ ਚੱਲਦੇ ਆ। ਇਹ ਬੜਾ ਥੋੜਾ ਜਿਹਾ ਅਫਸੋਸਜਨਕ ਆ ਗੱਲ
ਜੀ। ਬਿਲਕੁਲ, ਹੁਣ ਦੇਖਿਆ ਜਾਵੇ ਅਸੀਂ ਗੱਲ ਕਰਦੇ ਹਾਂ, ਇੱਕ ਸਮੇਂ ਤੇ ਇੱਕ ਬੰਦਾ ਬੋਲਦਾ, ਠੀਕ ਹੈ ਜੀ। ਤੇ ਹੁਣ ਜਦੋਂ ਧਾਰਮਿਕ ਸਥਲ ਤੇ ਜਾਂਦੇ ਹਾਂ, ਅਸੀਂ ਦੀਵਾਨ ਚ ਬੈਠਣਾ ਹੁੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਕਿ ਗੁਰੂ ਸਾਹਿਬ ਕੀ ਕਹਿ ਰਹੇ ਆ, ਕੀ ਸੇਧ ਦੇ ਰਹੇ, ਸਾਨੂੰ ਕੀ ਲੋੜ ਆ। ਤੇ ਬਰਾਬਰ ਜਾ ਕੇ ਆਪਣੇ ਦੀਵਾਨ ਆਪਣੇ ਆ ਲਾ ਲੈਂਦੇ ਆ, ਅਖਾੜੇ ਲਾ ਲੈਂਦੇ ਆ, ਆਪਣੇ ਸਿਆਸੀ ਪਾਰਟੀਆਂ ਲਾ ਲੈਂਦੀਆਂ। ਤੇ ਮੈਨੂੰ ਲੱਗਦਾ ਆਹ ਜਿਹੜੀਆਂ ਬੇਅਦਬੀਆਂ ਹੋਈਆਂ ਪਿਛਲੇ ਸਾਲ, ਅਸੀਂ ਉਹ ਤਾਂ ਦੇਖ ਲਈਆਂ, ਉਹ ਸਾਡੇ ਦੋਵੇਂ ਅੱਖਾਂ ਸਾਹਮਣੇ ਹੋਈਆਂ ਨਾ, ਉਹ ਇੱਕ ਜੋ ਵਰਤਾਰਾ ਵਾਪਰਿਆ। ਤੇ ਆਹ ਬੇਅਦਬੀ ਕਈ ਸਾਲਾਂ ਤੋਂ ਹੋ ਰਹੀ ਆ, ਤੇ ਅਸੀਂ ਅਣਗੋਲਿਆਂ ਕਰ ਰਹੇ ਹਾਂ, ਕਦੇ ਗੱਲ ਨੀ ਕਰਦੇ ਇਸ ਬੇਅਦਬੀ ਦੀ, ਕਿ ਆਹ ਗੁਰੂ ਸਾਹਿਬ ਦੇ ਬਰਾਬਰ ਦੀਵਾਨ ਲੱਗਾ ਆ, ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਸੋ ਕਾਲਡ ਕਲੀਅਰ ਕਰ ਦਈਏ, ਤੇ ਬੇਸ਼ੱਕ ਮੈਂ ਮਾਨ ਦਲ ਨੂੰ ਵੀ ਕਹੂੰਗਾ ਜੇਕਰ ਉਹ ਵੀ ਲਾਉਂਦੇ ਆ ਜਾ ਕੇ, ਕਿਉਂਕਿ ਉਹ ਜ਼ਿਆਦਾ ਦਾਵਾ ਕਰਦੇ ਕਿ ਅਸੀਂ ਪੱਕੇ ਸਿੱਖ ਹਾਂ ਮਾਨ ਦਲ ਦੇ, ਤੇ ਜੇਕਰ ਉਹ ਵੀ ਇਹਨਾਂ ਜਾਣੀ ਕਿ ਸਭਾ ਦੇ ਉੱਤੇ ਜਾਂ ਆਪਣੇ ਦੀਵਾਲੀ ਜਾਂ ਹੋਰ ਆਪਣੇ ਤਿਉਹਾਰਾਂ ਦੇ ਮੌਕੇ ਤੇ ਵੀ ਜਾਂ ਗੁਰਪੁਰਬ ਦੇ ਮੌਕੇ ਤੇ ਜਾ ਕੇ ਤਾਂ ਆਪਣੇ ਲਾਉਂਦੇ ਆ, ਪੋਲੀਟੀਕਲ ਆਪਣੇ ਮਨ ਚ ਲਾਉਂਦੇ ਆ, ਤੇ ਉਹ ਬੇਅਦਬੀ ਕਰਨੀ ਆ ਗੁਰੂ ਸਾਹਿਬ ਦੀ, ਤੁਹੀਨ ਕਰਨੀ ਆ, ਕਿਉਂਕਿ ਇੱਕ ਸਮੇਂ ਤੇ ਤੂੰ ਚਾਰ ਪੰਜ ਬੰਦੇ ਕਿੱਦਾਂ ਬੋਲ ਸਕਦੇ ਆ
ਜੀ। ਬਿਲਕੁਲ,
ਉੱਥੇ ਦੀਵਾਨ ਤੇ ਲੱਗਣਾ ਚਾਹੀਦਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ
ਜੀ। ਗੁਰਸੇਵ ਸਿੰਘ ਜੀ, ਇੱਕ ਹੋਰ ਵੀ ਗੱਲ ਹੈਗੀ ਆ ਨਾ, ਕਿ ਤੁਸੀਂ ਦੇਖੋ ਕਿ ਇੱਕ ਥਾਂ ਤੇ ਇਕੱਠੇ ਹੁੰਦੇ ਆ ਫਤਿਹਗੜ੍ਹ ਸਾਹਿਬ ਦੇ ਵਿੱਚ, ਤੁਸੀਂ ਸਾਰੇ ਲੀਡਰ ਇਕੱਠੇ, ਜਿਹੜੇ ਤੁਹਾਡੇ ਮਨਾਂ ਦੀਆਂ ਸ਼ੰਕਾ ਆ, ਤੁਸੀਂ ਕੀ ਕੀਤਾ, ਤੁਸੀਂ ਇੰਨੇ ਲੋਕਾਂ ਦਾ ਕਿਉਂ ਟਾਈਮ ਖਰਾਬ ਕਰ ਰਹੇ ਹੋ, ਤੁਸੀਂ ਅੰਦਰ ਬਹਿ ਕੇ ਆਪਣੀਆਂ ਗੱਲਾਂ ਕਰ ਲਓ, ਇੱਕ ਥਾਂ ਇਕੱਠੇ ਹੋਏ ਆ, ਨਾਲੇ ਤਾਂ ਸਾਡੇ ਗਿਲੇ ਸ਼ਕਵੇ ਦੂਰ ਹੋਣਗੇ, ਹਨਾ। ਉਹ ਤਾਂ ਇੱਕ ਇਕੱਠੇ ਜਿੱਦਾਂ ਆਪਾਂ ਇਕੱਠੇ ਹੁੰਦੇ ਆ, ਉਹਦੇ ਵਿੱਚ ਬਹੁਤ ਸਾਰੇ ਕਿੰਤੂ ਪਰੰਤੂ ਦੂਰ ਹੋ ਜਾਂਦੇ ਆ। ਤੁਸੀਂ ਸਮਝ ਕੇ ਆਪਣੇ ਜਿਹੜੇ ਦੁੱਖ ਕਲੇਸ਼ ਆ ਉਹ ਤੁਸੀਂ ਜਿਹੜੀ ਸੰਗਤ ਆ ਉਹਨਾਂ ਵਿੱਚ ਵੀ ਦੇ ਕੇ, ਤੇ ਤੁਸੀਂ ਖਲਾਰਾ ਜਿਹਾ ਜ਼ਿਆਦਾ ਜਿਹੜਾ ਪਾਈ ਜਾਂਦੇ ਆ। ਖੈਰ,
ਗਿਲੇ ਸ਼ੇਕੇ ਵਾਲੀ ਜਿਹੜੀ ਗੱਲ ਕਰਦੇ ਤੁਸੀਂ, ਗਿਲੇ ਸ਼ੇਕੇ ਦੇ ਦੂਰੇ ਇਹਨਾਂ ਤੇ, ਤੁਸੀਂ ਵੀਡੀਓਜ਼ ਦੇਖ ਸਕਦੇ, ਵਿਆਹ ਸ਼ਾਦੀਆਂ ਤੇ ਪਾਰਟੀਆਂ 'ਚ ਇਕੱਠੇ ਬੈਠੇ ਆ, ਹੱਸ ਹੱਸ ਖੇਡ ਕੇ ਗੱਲਾਂ ਕਰਦੇ ਆ, ਲੋਕਾਂ ਨੂੰ ਬੇਵਕੂਫ ਬਣਾਉਣਾ, ਗਿਲੇ ਸ਼ੇਕੇ ਹੋਣ ਤਾਂ ਦੂਰ ਕਰਨ।
ਬਿਲਕੁਲ ਤੇ ਦੋ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਜਿਹੜੀਆਂ ਜ਼ਰੂਰ ਦੋਸਤੋ ਸਮਝਣੀਆਂ ਚਾਹੀਦੀਆਂ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ ਤੇ ਗੱਲ ਇਹਨਾਂ ਦੀ ਸਹੀ ਆ ਬਿਲਕੁਲ ਤੇ ਗੁਰਸੇਵ ਸਿੰਘ ਜੀ ਇੱਕ ਮੈਂ ਖਬਰ ਜਿਹੜੀ ਸਾਂਝੀ ਕਰਾਂ ਵੀ ਫੋਨ ਤੇ ਸਪਲਾਈ ਹੁੰਦੀ ਆ ਜੀ ਹੁਣ ਹੈਰੋਇਨ ਦੀ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਵੀ ਅੰਮ੍ਰਿਤਸਰ ਦੇ ਖੇਤਰ ਚੋਂ ਥੋਕ ਦੇ ਭਾਅ ਦੇ ਵਿੱਚ ਲਿਆਉਂਦਾ ਸੀ ਹੈਰੋਇਨ ਤੇ ਹੈਰੋਇਨ ਲਿਆਉਂਦਾ ਸੀ ਜੀ ਥੋਕ ਦੇ ਵਿੱਚ ਤੇ ਗ੍ਰਾਮਾਂ ਦੇ ਹਿਸਾਬ ਦੇ ਨਾਲ ਜਲੰਧਰ ਜਾ ਕੇ ਵੇਚਦਾ ਹੁੰਦਾ ਸੀ
ਵਾਹ ਜੀ ਬਹੁਤ ਇਹਨੂੰ ਦੂਆ ਲੈ ਕੇ ਦੇਣਾ ਚਾਹੀਦਾ ਡਰੋਨ ਨਾਲ ਜਿਹੜਾ ਪੀਜ਼ੇ ਡਿਲੀਵਰ ਹੁੰਦੇ ਆ ਤੇ ਜੇ ਸਾਨੂੰ ਹੁਣ ਪੰਜਾਬ ਦੇ ਵਿੱਚ ਨਸ਼ੇ ਦੀ ਵਰਤੋਂ ਹੋ ਰਹੀ ਹੈ ਜਾਂ ਡਿਲੀਵਰ ਹੋ ਰਹੀ ਘਰ ਘਰ ਮੈਨੂੰ ਲੱਗਦਾ ਖੇਤੀ ਉਹ ਡਰੋਨ ਸਿਸਟਮ ਚਲਾ ਦੇਣਗੇ ਜੇ ਆਪਣੀ ਅਕਾਲੀ ਸਰਕਾਰ ਆ ਗਈ
ਬਿਲਕੁਲ ਤੁਸੀਂ ਆ ਤਾਂ ਸੁਝਾਅ ਇੱਕ ਵਧੀਆ ਦੇਤਾ ਉਹਨਾਂ ਨੂੰ ਉਹਨੀ ਕਹਿਣਾ ਗੁਰਦੇਵ ਸਿੰਘ ਜੀ ਆ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਇੱਦਾਂ ਨਾ ਕਿ
ਫਰਜ ਬਣਦਾ ਅਕਾਲੀ ਸਰਕਾਰ ਫਰਜ ਬਣਦਾ ਸਾਡੀ ਫੈਮਿਲੀ ਪਹਿਲਾਂ ਅਕਾਲੀ ਸੀ
ਜੀ ਤੇ ਕਹਿੰਦੇ ਵੀ ਜਿਹੜਾ ਦੋਸ਼ੀ ਸੀਗਾ ਉਹ ਪਹਿਲਾਂ ਬੈਂਕ ਵਿੱਚ ਨੌਕਰੀ ਕਰਦਾ ਸੀ ਪਰ ਕੁਝ ਕਾਰਨਾਂ ਕਰਕੇ ਬੈਂਕ ਚੋਂ ਕਰ ਦਿੱਤਾ ਉਸ ਤੋਂ ਬਾਅਦ ਇਹ ਕੰਮ ਜਿਹੜਾ ਉਹਨੇ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ 8 ਗ੍ਰਾਮ ਹੈਰੋਇਨ ਇਹਦੇ ਕੋਲੋਂ ਬਰਾਮਦ ਹੋਈ ਆ ਤੇ ਉਹ ਕਹਿੰਦੇ ਵੀ 2000 ਰੁਪਏ ਦੀ 1 ਗ੍ਰਾਮ ਹੈਰੋਇਨ ਲੈ ਕੇ ਆਉਂਦਾ ਸੀ ਤੇ 3000 ਰੁਪਏ ਤੋਂ ਵੱਧ ਦੇ ਭਾਅ ਵੇਚਦਾ ਸੀ ਯਾਨੀ 1 ਗ੍ਰਾਮ ਅਗਰ 1000 ਰੁਪਇਆ ਜਿਹੜਾ ਆ ਬਚ ਜਾਂਦਾ ਸੀ ਤੇ ਜਲੰਧਰ ਦੀ ਖਬਰ ਹੈਗੀ ਥਾਣਾ ਬਸਤੀ ਖੇਲ ਦੇ ਵਿੱਚ ਉੱਥੇ 12ਵੀਂ ਦਾ ਬੱਚਾ ਜਿਹੜਾ ਵਿਦਿਆਰਥੀ ਸੀਗਾ ਉਹਦੇ ਕੋਲੋਂ ਗ੍ਰਿਫ਼ਤਾਰ ਹੋਇਆ ਉਹਦੇ ਕੋਲੋਂ 11 ਗ੍ਰਾਮ ਹੈਰੋਇਨ ਜਿਹੜੀ ਆ ਬਰਾਮਦ ਹੋਈ ਆ ਤੇ ਉਹ ਕਹਿੰਦਾ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਉਂਦਾ ਉਹ ਵੈਸੇ ਜਾਂਚ ਕੀਤੀ ਜਾ ਰਹੀ ਆ ਵੀ ਸ਼ਾਇਦ ਉਹ ਆਪ ਇਸਤੇਮਾਲ ਜਿਹੜਾ ਕਰ ਰਿਹਾ ਸੀ 12ਵੀਂ ਕਲਾਸ ਦਾ ਇੱਕ ਬੱਚਾ ਆਹ ਤਾਂ ਸਾਡੇ ਜਿਹੜੇ ਹਾਲਾਤ ਆ ਉਹ ਹੋ ਚੁੱਕੇ ਆ ਖੈਰ ਗੁਰਸੇਵ ਸਿੰਘ ਜੀ ਆਪਣਾ ਸਮਾਂ ਵੀ ਸਮਾਪਤੀ ਮੱਲੇ ਹੀ ਹੋ ਗਿਆ ਤੇ ਜੰਡੋਰੀਆ ਸਾਹਿਬ ਤੁਹਾਡੇ ਮੈਸੇਜ ਹੁਣ ਆਪਾਂ ਅਗਲੀ ਵਾਰ ਨੂੰ ਲਵਾਂਗੇ ਕੋਹਲੀ ਸਾਹਿਬ ਉਹਨਾਂ ਨੇ ਵੀ ਸੁਝਾਅ ਭੇਜਿਆ ਬਹੁਤ ਬਹੁਤ ਤੁਹਾਡਾ ਦੋਸਤਾਂ ਦਾ ਸਾਰਿਆਂ ਦਾ ਧੰਨਵਾਦ ਤੇ ਗੁਰਸੇਵ ਸਿੰਘ ਜੀ ਹੁਣ ਫੇਰ ਲਈਏ ਅਲਵਿਦਾ ਦੋਸਤਾਂ ਨੂੰ ਕਹੀਏ ਅਲਵਿਦਾ
ਜੀ ਬਿਲਕੁਲ ਜਾਣ ਤੋਂ ਪਹਿਲਾਂ ਹੁਣ ਸਾਡਾ ਕਿਉਂਕਿ ਨਵੇਂ ਸਾਲ ਚ ਮਿਲਾਂਗੇ ਦੋਸਤਾਂ ਨਾਲ ਸੋ
ਹਾਂਜੀ
ਦੋਸਤਾਂ ਨੂੰ ਅਸੀਂ ਕਹਿੰਦੇ ਗਰਮੀ ਬਹੁਤ ਆ
ਅਗਲੇ ਅਗਲੇ ਸਾਲ
ਗਰਮੀ ਬਹੁਤ ਆ ਹਾਂਜੀ ਅਗਲੇ ਸਾਲ ਮਿਲਾਂਗੇ ਗਰਮੀ ਬਹੁਤ ਆ ਵਿਚਾਰ ਰੱਖੋ ਜੇਕਰ ਘੁੰਮਣ ਜਾਂਦੇ ਹੋ ਤਾਂ ਵੈਦਰ ਚੈੱਕ ਕਰਕੇ ਜਾਓ ਆਪਣਾ ਪ੍ਰਿਕੋਸ਼ਨ ਪੂਰੀਆਂ ਯੂਜ਼ ਕਰੋ ਤੇ ਨਵਾਂ ਸਾਲ ਆਪਣਾ ਉਹ ਮਸਤੀ ਨਾ ਮਨਾਓ ਪਰ ਜੋ ਮੌਜੂਦਾ ਸਮੇਂ ਦੀ ਲੋੜ ਆ ਆਪਣੇ ਪੰਜਾਬੀਆਂ ਨੂੰ ਆਪਣੇ ਸਿੱਖ ਕੌਮ ਨੂੰ ਪੜ੍ਹਨ ਦੀ ਜਿੱਦਾਂ ਦੀ ਗੱਲ ਚੱਲਦੀ ਸੀ ਵਿਚਾਲੇ ਵੀ ਪੜ੍ਹਨ ਦੀ ਵਿਚਾਰਨ ਦੀ ਬਹੁਤ ਲੋੜ ਆ ਆਪਣੇ ਛੁੱਟੀਆਂ ਨੂੰ ਇਸ ਪਾਸੇ ਵੀ ਲਾਓ ਤਾਂ ਜੋ ਕਿ ਜਿਹੜੀ ਅਸੀਂ ਹੁਣ ਗੱਲਾਂ ਕਰਦੇ ਹਾਂ ਕਿ ਲਾਉਂਦੇ ਆ ਉੱਥੇ ਸਾਨੂੰ ਬੇਵਕੂਫ ਬਣਾਉਂਦੇ ਆ ਤਾਂ ਜੋ ਕਿ ਨਾਗਰਿਕਾਂ ਦਾ ਪ੍ਰਚਾਰਕ ਤਾਂ ਹੀ ਸਾਨੂੰ ਪੋਲੀਟੀਕਲ ਪਾਰਟੀ ਬੇਵਕੂਫ ਬਣਾ ਸਕਣ ਜੇ ਅਸੀਂ ਆਪ ਪੜ੍ਹੀਏ ਤੇ ਆਪ ਵਿਚਾਰੀਏ ਸੋ ਇੰਨਾ ਹੀ ਕਹਿੰਦੇ ਹਿਮਾਚਲ ਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।